7294-6656.
ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆਂ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਵੰਡਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
ਮਹਿਕ ਨੂੰ ਅਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਨਿੱਘੀ ਜੀ ਆਇਆਂ। ਅੱਜ ਦਿਨ ਬੁੱਧਵਾਰ ਅਪ੍ਰੈਲ ਮਹੀਨੇ ਦੀ 8 ਤਰੀਕ ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਰਲਾ ਟੈਂਪਰੇਚਰ 11 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 18 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 6:45 ਤੇ ਚੜਿਆ, ਛਿਪੇਗਾ 7:54 ਤੇ। ਰੇਡੀਓ ਪ੍ਰੋਗਰਾਮ ਉਸ ਪਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਤਲੀਜ਼ ਅਤੇ ਤੁਹਾਡਾ ਆਪਣਾ ਵੀਰ ਜਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਹੋ। ਉੱਥੇ ਸਾਡਾ ਮਹਿਕ ਟੈਲੀਵਿਜ਼ਨ 24 ਘੰਟੇ 7 ਦਿਨ IPTV 'ਤੇ, ਜੈਮ TV 'ਤੇ, ਜਾਦੂ TV 'ਤੇ, ਸਟਾਰ TV 'ਤੇ, ਵੱਖਰੇ ਵੱਖਰੇ ਟੈਲੀਵਿਜ਼ਨ ਤੋਂ ਇਲਾਵਾ ਵੈਬਸਾਈਟ 'ਤੇ ਫੋਨਾਂ ਦੇ ਰਾਹੀਂ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਬਹੁਤ ਸਾਰੀਆਂ ਹੋਣਗੀਆਂ। ਅੱਜ ਪੰਜਾਬ ਤੋਂ ਖਬਰਾਂ ਲੈ ਕੇ ਹਾਜ਼ਰ ਹੋਣਗੇ ਮਨਪ੍ਰੀਤ ਜੀ ਔਰ ਨਾਲ ਦੀ ਨਾਲ ਲੋਕਲ ਖਬਰਾਂ 'ਤੇ ਸਤਪਾਲ ਜੌਲ ਸਾਹਿਬ ਝਾਤ ਮਾਰਨਗੇ ਅਤੇ ਨਾਲ ਦੀ ਨਾਲ ਸਿਮਰਜੋਤ ਮੱਕੜ ਸਾਹਿਬ ਵੀ ਗੱਲਬਾਤ ਕਰਾਂਗੇ। ਅਸੀਂ ਇਹ ਕੈਨੇਡਾ ਦੇ ਵਿੱਚ ਕੀ ਕੁਝ ਚੱਲ ਰਿਹਾ ਕਰੋਨਾ ਵਾਇਰਸ ਨੂੰ ਲੈ ਕੇ, ਉਸ ਦੀਆਂ ਵੀ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਸੋ ਅੱਜ ਜਿਹੜੀ ਆ, ਅੱਜ ਦੀ ਰਿਪੋਰਟ ਹੈ ਜਿਹੜੀ ਕਰੋਨਾ ਵਾਇਰਸ ਦੀ, ਉਹਦੇ ਬਾਰੇ ਅਸੀਂ ਗੱਲਬਾਤ ਕਰ ਲਈਏ ਕਿ ਜਿਹੜੇ ਟੋਟਲ ਦੁਨੀਆ, ਸਾਰੀ ਦੁਨੀਆ ਲੈਵਲ ਦੀ ਗੱਲ ਕਰੀਏ। ਉਸ ਤੋਂ ਬਾਅਦ ਮੈਂ ਮੇਰੇ ਟੈਕਨੀਸ਼ੀਅਨ ਨੂੰ ਕਹਾਂਗੇ ਕਿ ਅਸੀਂ ਅਪਡੇਟ ਕਰੀਏ ਕਿ ਕੈਨੇਡਾ ਦੇ ਵਿੱਚ ਕਿਹੜੀ ਕਿਹੜੀ ਸੂਬੇ ਦੇ ਵਿੱਚ, ਟੋਰਾਂਟੋ 'ਚ, ਅੰਟਾਰੀਓ 'ਚ ਜਾਂ ਫਿਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿੱਥੇ ਕਿੱਥੇ ਕਿੰਨੇ ਕਿੰਨੇ ਕੇਸ ਆ। ਔਰ ਜੇ ਅਸੀਂ ਸਾਰੀ ਦੁਨੀਆ ਦੀ, ਵਰਲਡ ਦੀ ਗੱਲ ਕਰੀਏ ਤਾਂ ਅਸੀਂ 14,62,683 ਲੋਕ ਆ ਜਿਹੜੇ ਉਹ ਹੋ ਗਏ ਨੇ। ਕੱਲ੍ਹ ਮੈਂ ਕਿਸੇ ਮੇਰੇ ਸੱਜਣ ਮਿੱਤਰ ਕੋਲ ਬੈਠਾ ਸੀ ਤਾਂ ਉਦੋਂ 13,80,000 ਸੀ ਔਰ 13,80,000 ਤੋਂ ਬਾਅਦ ਬੈਠੇ ਬੈਠਿਆਂ 14,10,000 ਹੋ ਗਿਆ ਸੀ। ਸੋ ਅਸੀਂ ਕਹਿ ਰਹੇ ਸੀਗੇ ਕਿ ਦੁਨੀਆ ਲੈਵਲ 'ਤੇ 30,000 ਬੰਦਾ ਜਿਹੜਾ ਉਹ ਵੱਧ ਗਿਆ। ਬਟ ਜੇ ਅਸੀਂ ਗੱਲ ਕਰੀਏ ਹੁਣ ਦੀ ਇਸ ਟਾਈਮ 'ਤੇ 14,62,683 ਲੋਕ ਆ ਜਿਹੜੇ ਉਹ ਇਸ 'ਤੇ ਪੀੜਿਤ ਨੇ ਔਰ ਜਿਹੜੇ ਅੱਜ ਤੱਕ ਇਸ ਪੀੜਿਤ ਤੋਂ ਮੌਤ ਨੂੰ ਦੁਨੀਆ ਤੋਂ ਹੱਥ ਤੋਂ ਬੈਠੇ ਨੇ, ਮਾਰੇ ਜਾ ਚੁੱਕੇ ਨੇ, ਜਾਣੀ ਕਿ ਮਰ ਗਏ ਨੇ ਔਰ 84,674 ਲੋਕ ਨੇ ਅਤੇ ਰਿਕਵਰ ਆ ਜਿਹੜੇ ਉਹ ਵੀ ਹੋਏ ਨੇ 3,13,019 ਜਿਹੜੇ ਲੋਕ ਆ ਉਹ ਕਵਰ ਹੋਏ ਨੇ। ਸੋ ਹੁਣ ਅਸੀਂ ਗੱਲਬਾਤ ਕਰਾਂਗੇ ਅੱਗੇ ਚੱਲ ਕੇ ਕਿ ਬ੍ਰਿਟਿਸ਼ ਕੋਲੰਬੀਆ ਦਾ, ਸਾਡੇ BC ਦਾ ਕੀ ਹਾਲ ਆ। ਕੈਨੇਡਾ ਦੇ ਵਿੱਚ ਹੁਣ ਤੱਕ ਜਿਹੜੇ 18,479 ਲੋਕ ਆ ਜਿਹੜੇ ਉਹ ਪਾਏ ਗਏ। ਸੋ 25 ਜਨਵਰੀ ਨੂੰ ਇੱਕ ਵਿਅਕਤੀ ਜਿਹੜਾ ਉਹ ਪਾਇਆ ਗਿਆ ਸੀਗਾ ਔਰ 25 ਜਨਵਰੀ ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਕੇਸ ਆ ਉਹ 25 ਜਨਵਰੀ ਤੋਂ ਲੈ ਕੇ 25 ਫਰਵਰੀ, 25 ਮਾਰਚ ਅਤੇ ਬਾਕੀ ਆਹ ਅਪ੍ਰੈਲ ਦੇ ਜਿਹੜੇ ਕਿੰਨੇ ਦਿਨ ਨੇ। ਸੋ ਇਹ ਮੈਨੂੰ ਲੱਗਦਾ ਕਿ 2.5 ਮਹੀਨਿਆਂ ਦੇ ਵਿੱਚ 18,479 ਲੋਕ ਆ ਜਿਹੜੇ ਉਹ ਇਸ ਟਾਈਮ ਕਰੋਨਾ ਵਾਇਰਸ ਉਹਨਾਂ ਦੇ ਲਈ ਪੋਜ਼ੀਟਿਵ ਪਾਏ ਗਏ ਨੇ। ਸੋ 402 ਜਿਹੜੇ ਆ ਉਹ ਲੋਕ ਮਾਰੇ ਜਾ ਚੁੱਕੇ ਨੇ, ਡੈੱਥ ਹੋ ਗਈਆਂ ਅਤੇ ਰਿਕਵਰ ਆ ਜਿਹੜੇ ਉਹ 4,333 ਲੋਕ ਆ ਜਿਹੜੇ ਉਹ ਕਵਰ ਹੋਏ ਨੇ। ਸੋ ਇਹ ਜਿਹੜੀ ਰੇਸ਼ੋ ਹੈ ਇਹ ਰੋਜ਼ ਦੀ ਰੋਜ਼ ਵੱਧ ਰਹੀ ਆ, ਇਸ ਨੂੰ ਕੰਟਰੋਲ ਕਿਸ ਤਰ੍ਹਾਂ ਹੋਣਾ ਔਰ ਇਹ ਅੱਗੇ ਚੱਲ ਕੇ ਗੱਲਾਂ ਬਾਤਾਂ ਜਿਹੜੇ ਸਾਡੇ ਬੁੱਧੀਜੀਵ ਨੇ, ਪੱਤਰਕਾਰ ਨੇ, ਰਿਪੋਰਟਰ ਨੇ, ਉਹਨਾਂ ਨਾਲ ਕਰਾਂਗੇ। ਸੋ ਸਾਡੇ ਗੁਆਂਢੀ ਮੁਲਕ USA ਦਾ ਕੀ ਹਾਲ ਆ ਮੈਂ ਉਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ USA ਦੇ ਵਿੱਚ ਕੀ ਜਿਹੜੀ ਅਪਡੇਟ ਨੇ, ਕਿੰਨੇ ਲੋਕ ਆ USA ਦੇ ਵਿੱਚ ਮਾਰੇ ਗਏ ਨੇ, ਕਿਉਂਕਿ ਜ਼ਿਆਦਾਤਰ ਜਿਹੜੀਆਂ ਖਬਰਾਂ ਉਹ ਸਾਡੇ ਲੋਕ ਆ ਜਿਹੜੇ ਕੈਨੇਡਾ ਦੀਆਂ ਅਤੇ ਨਾਲ ਅਮੈਰੀਕਾ ਅਤੇ ਨਾਲ ਇੰਡੀਆ ਅਤੇ ਪੰਜਾਬ ਦੀਆਂ ਗੱਲਾਂ ਬਾਤਾਂ ਸੁਣਨੀਆਂ ਚਾਹੁੰਦੇ ਨੇ। ਸੋ ਅਸੀਂ ਜਿਹੜੀ ਆ ਇਹ ਗੱਲਬਾਤ USA ਦੀ ਕਰੀਏ ਤਾਂ ਜਿੱਥੇ ਕੈਨੇਡਾ ਦੇ ਮੁਕਾਬਲੇ 'ਚ USA ਦਾ ਜਿਹੜਾ ਅੰਕੜਾ ਉਹ, ਜੇ ਅਸੀਂ ਗੱਲ ਕਰੀਏ 18,479 ਲੋਕ ਆ ਜਿਹੜੇ ਉਹ ਆਪਣੇ ਕੈਨੇਡਾ ਦੇ ਵਿੱਚ ਨੇ ਅਤੇ USA ਦੇ ਵਿੱਚ 4,05,000 ਜਾਣੀ ਕਿ 4,00,000 ਅਤੇ 4,967 ਲੋਕ ਆ ਜਿਹੜੇ ਉਹ ਪਾਏ ਗਏ ਨੇ ਅਤੇ ਉਨ ਉੱਥੇ ਜਿਹੜੀ ਆ ਡੈਥਸ ਆ ਉਹ ਹੋ ਚੁੱਕੀਆਂ 13,007 ਲੋਕਾਂ ਦੀਆਂ। ਪਰ ਇਹ ਰੇਸ਼ੋ ਜਿਹੜੀ 13,007 ਦੀ ਮੈਨੂੰ ਕਨਫਰਮ ਨਹੀਂ, 1300 ਕੱਲ੍ਹ ਮੈਂ ਜਿਹੜਾ ਦੇਖ ਰਿਹਾ ਸੀ 1300 ਲੋਕ ਮਾਰੇ ਗਏ ਨੇ, ਪਰ 13,000 ਦੀ ਰੇਸ਼ੋ ਆ ਜਿਹੜੀ ਉਹ ਬਹੁਤ ਜ਼ਿਆਦਾ ਹੈ ਅਤੇ ਰਿਕਵਰ ਆ ਜਿਹੜਾ ਉਹ 21,898 ਲੋਕ ਹੋਏ ਨੇ। ਸੋ 13,000 ਆ ਜਾਂ 1300 ਆ ਇਹਦੇ ਬਾਰੇ ਮੈਂ ਹਜੇ ਕਨਫਰਮ ਨਹੀਂ ਹੈ। ਔਰ ਕੀ ਜੇ ਕਿਸੇ ਨੂੰ ਪਤਾ ਇਹਦੇ ਬਾਰੇ ਵੀ ਵਾਕਈ 13,000 ਆ ਜਾਂ 1300 ਆ, ਕਿਉਂਕਿ 13,000 ਤਾਂ ਬਹੁਤ ਜ਼ਿਆਦਾ ਹੋ ਜੂਗਾ ਫਿਰ ਤਾਂ। ਸੋ ਇਹ ਇਹ ਜਿਹੜੀ ਗੱਲਬਾਤ ਆ ਅੱਗੇ ਚੱਲ ਕੇ ਆਪਾਂ ਕਰਾਂਗੇ। ਸੋ ਰੇਡੀਓ ਪ੍ਰੋਗਰਾਮ ਦੇ ਵਿੱਚ ਹੁਣ ਗੱਲਬਾਤ ਕਰੀਏ ਸਾਡੀ ਟੀਮ ਵੱਲੋਂ ਪੰਜਾਬੀ ਫੂਡ ਸੇਵਾ ਜਿਹੜੀ ਆ ਮੁਹਿੰਮ ਆ ਉਹ ਸ਼ੁਰੂ ਕੀਤੀ ਗਈ ਸੀ, ਅੱਜ 20 ਦਿਨ ਹੋ ਗਏ ਆ ਲਗਾਤਾਰ। ਸੋ 20 ਦਿਨ ਹੋ ਗਏ ਨੇ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਫੂਡ ਆ ਜਿਹੜਾ ਉਹ ਪਹੁੰਚਦਾ ਕੀਤਾ ਗਿਆ ਘਰ ਘਰ ਬੱਚਿਆਂ ਨੂੰ, ਘਰ ਘਰ ਲੋੜਵੰਦ ਪਰਿਵਾਰਾਂ ਨੂੰ, ਘਰ ਘਰ ਜਿਹੜੇ ਨੇ ਬਜ਼ੁਰਗ ਨੇ, ਸਾਡੀਆਂ ਅੰਕਲ ਆਂਟੀਸ ਨੇ, ਉਹਨਾਂ ਤੱਕ ਪਹੁੰਚਦਾ ਕੀਤਾ ਗਿਆ। ਔਰ ਸਾਡੀ ਜਿਹੜੀ ਇਸ ਮੁਹਿੰਮ ਦੀ ਜਿਹੜੀ ਆ ਉਹ ਪਕੜ ਨੂੰ ਦੇਖਦਿਆਂ ਹੋਇਆਂ ਜਿਹੜੇ ਸਾਡੇ 300 ਤੋਂ ਉੱਪਰ ਵਲੰਟੀਅਰ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ। ਔਰ ਨਾਲ ਦੀ ਨਾਲ ਅਸੀਂ ਜਿਹੜਾ ਫੂਡ ਆ ਉਹ ਅਜੇ ਤੱਕ ਦਾ 5 ਲੱਖ ਤੋਂ ਉੱਪਰ ਜਿਹੜਾ ਫੂਡ ਆ ਵੰਡ ਚੁੱਕੇ ਔਰ 5 ਲੱਖ ਦਾ ਸਾਡੇ ਕੋਲ ਪਿਆ। ਔਰ ਇਸ ਚੀਜ਼ ਨੂੰ ਦੇਖਦੇ ਹੋਏ ਜਿੰਨੇ ਵੀ ਸਾਡੇ ਯਾਰ ਦੋਸਤ ਆ ਉਹ ਦੁਨੀਆ ਭਰ ਦੇ ਵਿੱਚ ਬੈਠੇ ਅਤੇ ਉਹ ਵੀ ਸੋਚ ਰਹੇ ਕਿ ਕਿਉਂ ਨਾ, ਕਿਉਂਕਿ ਅੰਬਾ ਹਮੇਸ਼ਾ ਕੰਮ ਕੀਤੇ ਆ ਔਰ ਕਿਉਂ ਨਾ ਇਸ ਟਾਈਮ ਸੇਵਾ ਦੇ ਵਿੱਚ ਹੱਥ ਵਟਾਇਆ ਜਾਵੇ। ਸੋ ਸਾਡੇ ਗੁਰਪ੍ਰੀਤ ਜੀ ਫਿਲਪੀਨ ਤੋਂ ਨੇ, ਮਨੀਲਾ ਤੋਂ, ਉਹਨਾਂ ਨੇ ਵੀ ਇਸ ਮੁਹਿੰਮ ਨੂੰ ਜਿਹੜਾ ਸ਼ੁਰੂ ਕਰ ਦਿੱਤਾ ਪੰਜਾਬੀ ਫੂਡ ਸੇਵਾ ਨੂੰ। ਔਰ ਇਸ ਦੇ ਨਾਲ ਨਾਲ ਗੁਰਪ੍ਰੀਤ ਜੀ ਤੋਂ ਇਲਾਵਾ ਵਿਨੀਪੈਗ ਤੋਂ ਸਾਡੇ ਮੀਤ ਔਲਖ ਜੀ ਨੇ। ਸੋ ਮੀਤ ਔਲਖ ਜੀ ਦਾ ਵੀ ਰਾਤੀ ਕਾਲ ਆਈ ਸੀ ਕਿ ਆਪਾਂ ਜਿਹੜੀ ਟੀਮ ਵਿਨੀਪੈਗ ਵਾਲੀ ਆ ਉਹ ਪੂਰੀ ਐਕਟਿਵ ਆ, ਸਮਾਨ ਲਿਆਂਦਾ ਔਰ ਅਸੀਂ ਉੱਥੇ ਵੀ ਵਿਨੀਪੈਗ ਦੇ ਵਿੱਚ ਜਿਹੜਾ ਮੀਤ ਔਲਖ ਜੀ ਹੋਣੀ ਸਾਰਾ ਦੇਖ ਰੇਖ ਕਰ ਰਹੇ ਨੇ। ਸੋ ਇਸ ਦੇ ਨਾਲ ਨਾਲ ਵੈਨਕੂਵਰ ਵੀ ਔਰ ਮੌਂਟਰੀਅਲ ਅਤੇ ਪ੍ਰਿੰਸ ਐਡਵਰਡ ਤਾਂ ਸਾਡੇ ਵੱਲੋਂ ਜਿਹੜਾ ਫੂਡ ਆ ਰੋਜ਼ ਵਾਂਗੂ ਭੇਜਿਆ ਜਾਂਦਾ ਔਰ ਤੁਸੀਂ ਕਾਲ ਕਰਦੇ ਹੋ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ। 416-620-1778 ਸਾਡੇ ਸਟੂਡੀਓ ਦਾ ਨੰਬਰ ਹੈ। ਔਰ ਲੋਕਡਾਊਨ ਚੱਲ ਰਿਹਾ ਬਾਹਰ ਔਰ ਲੋਕਡਾਊਨ ਦੇ ਚੱਲਦੇ ਹੋਏ ਬਹੁਤ ਸਾਰੀਆਂ ਐਡਸ ਆ ਜਿਹੜੀਆਂ ਉਹ ਬਿਜ਼ਨਸਮੈਨ ਵੱਲੋਂ ਭੈਣ ਭਰਾਵਾਂ ਵੱਲੋਂ ਡਿਸਕਨੈਕਟ ਵੀ ਕੀਤੀਆਂ ਗਈਆਂ ਕਿਉਂਕਿ ਉਹਨਾਂ ਦੇ ਵੀ ਬੱਸ ਦਾ ਰੋਗ ਨਹੀਂ ਗਾ, ਅਸੀਂ ਉਹਨਾਂ ਨੂੰ ਵੀ ਧੱਕਾ ਨਹੀਂ ਕਰ ਸਕਦੇ। ਔਰ ਸੱਚ ਜਾਣਿਓ ਕਿ ਜਿੰਨੇ ਹਿਸਾਬ ਨਾਲ ਲੋਕਡਾਊਨ ਚੱਲਦਾ ਕਿਸੇ ਤੋਂ ਚੈੱਕ ਮੰਗਣ ਨੂੰ ਜੀਵ ਨਹੀਂ ਕਰਦਾ ਔਰ ਕਿਸੇ ਦੇ ਜਾਣ ਤੋਂ ਵੀ ਨਹੀਂ ਜੀ ਕਰਦਾ। ਔਰ ਸਪੈਸ਼ਲੀ ਜੇ ਮੈਂ ਜਾਂਦਾ ਤਾਂ ਮੈਥੋਂ ਤਾਂ ਸਾਰੇ ਡਰਦੇ ਨੇ ਕਿ ਤੂੰ ਤਾਂ ਭਾਈ ਦੂਰ ਹੀ ਰਹਿ। ਸੋ ਜਿਹੜੀ ਕੋਈ ਚੈੱਕ ਲੈਣੀ ਸੀ ਉਹ ਵੀ ਨਹੀਂ ਮੈਨੂੰ ਤਾਂ ਇਸ ਟਾਈਮ ਮਿਲ ਰਹੀ। ਸੋ ਉਹ ਕਹਿੰਦੇ ਸਾਨੂੰ ਨਾ ਮਿਲੀ ਹੈ, ਹੁਣ 20 ਦਿਨ ਉਦੋਂ ਬਾਅਦ 'ਚ ਵੀ ਜਦੋਂ ਇਹ ਮੁਹਿੰਮ ਤੇਰੀ ਖਤਮ ਹੋਜੂਗੀ ਉਸ ਤੋਂ ਬਾਅਦ ਵੀ 15 ਦਿਨ ਸਾਡੇ ਮੱਥੇ ਨਾਲ ਲੱਗੀ। ਸੋ ਮੈਨੂੰ ਤਾਂ ਮੇਰੇ ਘਰ ਦੇ ਨਹੀਂ ਮਿਲ ਕੇ ਰਾਜੀ ਅਤੇ ਦੂਜੇ ਜਿਹੜੇ ਸਪੋਂਸਰਾਂ ਨੇ ਤਾਂ ਮਿਲਣਾ ਕੀ ਆ, ਪਰ ਫਿਰ ਵੀ ਸਪੋਂਸਰ ਹੈ ਜਿਹੜੇ ਮੈਨੂੰ ਇੰਨਾ ਯਕੀਨ ਆ ਕਿ ਜਦੋਂ ਆਵਾਜ਼ ਮਾਰੂੰਗਾ ਉਦੋਂ ਖੜ੍ਹੇ ਹੋਣਗੇ। ਪਰ ਇਸ ਟਾਈਮ ਬੰਦਾ ਚੱਲਦਾ, ਇਹ ਇਕੱਲਾ ਮੇਰਾ ਨਹੀਂ, ਸਾਰੇ ਬਿਜ਼ਨਸਮੈਨਾਂ ਦਾ ਵੀ, ਸਾਰੇ ਜਿਹੜੇ ਹੁਣ ਜਿਹੜੇ ਰੈਂਟ 'ਤੇ ਘਰ ਦਿੱਤੇ ਸੀ ਉਹ ਸਟੂਡੈਂਟ ਵੀ ਕਹਿ ਰਹੇ ਨੇ ਕਿ ਭਾਈ ਇਹ ਨਹੀਂ ਕਹਿੰਦੇ ਕਿ ਦੇਣਾ ਹੀ ਨਹੀਂ, ਕਹਿੰਦੇ ਕਿ ਡਿਲੇ ਕਰਨੀ ਆ, ਬਾਅਦ 'ਚ ਦੇਵਾਂਗੇ, ਠਹਿਰ ਕੇ ਦੇਵਾਂਗੇ। ਸੋ ਚਲੋ ਕੋਈ ਨਹੀਂ, ਸਾਰਿਆਂ ਦੇ ਨਾਲ ਹੀ ਆ, ਵਾਧੇ ਘਾਟੇ ਇੱਥੇ ਹੀ ਆ ਅਤੇ ਪਰਵਾਹ ਨਹੀਂ ਕਰਨੀ ਤੁਸੀਂ, ਹਮੇਸ਼ਾ ਚੜ੍ਹਦੀਆਂ ਕਲਾ 'ਚ ਰਹਿਣਾ ਅਤੇ ਖਾਲਸਾ ਤਾਂ ਰਿਹਾ ਹੀ ਹਮੇਸ਼ਾ ਚੜ੍ਹਦੀਆਂ ਕਲਾ 'ਚ। ਸੋ ਮੈਦਾਨ ਨਹੀਂ ਛੱਡਣਾ, ਕੋਈ ਚੱਕਰ ਨਹੀਂ ਗਾ, ਕੁਛ ਵੀ ਹੋ ਜੇ ਔਰ ਕਾਇਮ ਰਹਿਣਾ। ਔਰ ਇਹ ਜਿਹੜੀ ਆ ਬੜੀ ਜਲਦੀ ਆਪਾਂ ਇਸ ਸੰਕਟ 'ਚੋਂ ਬਾਹਰ ਆਵਾਂਗੇ। ਸੋ ਘਬਰਾਉਣਾ ਬਿਲਕੁਲ ਨਹੀਂ ਗਾ ਤੁਸੀਂ, ਹਾਂ ਔਖੀ ਘੜੀ ਜ਼ਰੂਰ ਆ, ਪਰ ਇਹ ਔਖੀ ਘੜੀ ਜੇ ਦਿਨ ਉਹ ਨਹੀਂ ਰਹੇ, ਦਿਨ ਇਹ ਵੀ ਨਹੀਂ ਰਹਿਣਗੇ ਮਿੱਤਰੋ, ਟੈਨਸ਼ਨ ਨਾ ਲਓ ਤੁਸੀਂ, ਕਾਇਮ ਹੋਵੋ, ਕੋਈ ਚੱਕਰ ਨਹੀਂ, ਦਿਲ ਨਹੀਂ ਛੱਡੀਦਾ, ਹਮੇਸ਼ਾ ਇੱਥੇ ਹੀ ਆਪਾਂ ਬਣਾਇਆ, ਲੈ ਕੇ ਕੀ ਆਏ ਸੀ, ਕੁਛ ਵੀ ਨਹੀਂ, ਠੀਕ ਹੈ, ਅਤੇ ਲੈ ਕੇ ਵੀ ਕੁਛ ਨਹੀਂ ਜਾਣਾ, ਐਂ ਚੱਲ ਜਾਣਾ, ਨੋ ਪ੍ਰੋਬਲਮ, ਟੈਨਸ਼ਨ ਨਹੀਂ ਲੈਣੀ। ਤੁਹਾਨੂੰ ਕੀ ਸੁਣਾਊਂਗਾ, ਅੱਗੇ ਚੱਲ ਕੇ ਇੱਕ ਛੋਟੀ ਬ੍ਰੇਕ ਲੈ ਲਾਂ, ਵਾਪਸ ਆਉਣਾ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਮਹਿਕ ਤੁਹਾਡੀ ਸੇਵਾ ਦੇ ਵਿੱਚ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ।
ਬਿਲਕੁਲ, ਸੀਮਾ ਬਿਆਨਾ ਕਹਿ ਰਹੇ ਸੀ ਕਿ ਤੇਰਾ ਸਪਾਊਸ ਵੀਜ਼ਾ 3 ਤੋਂ 6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000। ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ ਹਫ਼ਤਾ ਖਰਾਬ ਹੋ ਜਾਣਾ ਮੇਰਾ
ਨਾ ਮੈਂ ਕਿਹਾ ਜੀ ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਸਟੇਨਲੈਸ ਸਟੀਲ ਦੇ ਅਪਲਾਈਂਸਿਸ ਫਰਿੱਜ ਸਟੋਵ ਡਿਸ਼ ਵਾਸ਼ਰ 3 ਪੀਸ ਕਿਚਨ ਬੰਡਲ ਸਿਰਫ $2699 ਵਿੱਚ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਐਨਰਜੀ ਸੇਵਰ ਐਨਰਜੀ ਸਟਾਰ ਸਿਰਫ 1299 ਵਿੱਚ ਹਰ ਮੇਕ ਤੇ ਮਾਡਲ ਦਾ ਟੀਵੀ ਉਹ ਵੀ ਸਤੋ ਘੱਟ ਕੀਮਤ ਤੇ 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ ਕਾਲ ਕਰੋ 905-450-2828 905-450-2828 ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ
ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਇੱਕ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਅਗਰ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਐਕਸਟੈਂਸ਼ਨ ਜਾਂ ਵਿਦ ਇਨ ਕੈਨੇਡਾ ਸਪਾਊਸ ਵੀਜ਼ਾ ਐਕਸਟੈਂਸ਼ਨ ਸਟੂਡੈਂਟ ਜਾਂ ਵਰਕ ਪਰਮਿਟ ਹੋਲਡਰਸ ਵਾਸਤੇ ਅਗਰ ਸਪਾਊਸ ਓਪਨ ਵਰਕ ਪਰਮਿਟ ਲਗਵਾਉਣਾ ਚਾਹੁੰਦੇ ਹੋ ਜਾਂ ਅਗਰ ਕਿਸੇ ਵੀ ਕਾਰਨਾਂ ਕਰਕੇ ਤੁਸੀਂ ਕੈਨੇਡਾ 'ਚ ਆਪਣਾ ਕਾਲਜ ਚੇਂਜ ਕਰਨਾ ਚਾਹੁੰਦੇ ਹੋ ਉਹਨਾਂ ਕਾਲਜਾਂ 'ਚ ਐਡਮਿਸ਼ਨ ਲੈਣਾ ਚਾਹੁੰਦੇ ਹੋ ਜਿਸ ਤੋਂ ਬਾਅਦ 'ਚ ਤੁਹਾਨੂੰ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲ ਸਕੇ ਤਾਂ ਤੁਸੀਂ ਸਾਨੂੰ ਕੰਟੈਕਟ ਕਰੋ ਅਗਰ ਤੁਸੀਂ ਰਿਫਿਊਜੀ ਅਸਾਈਲਮ ਜਾਂ ਐਡਮਿਸੀਬਿਲਟੀ ਹੇਅਰਿੰਗ 'ਚ ਜਾਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵੀਜ਼ਾ ਰਿਫਿਊਜ਼ ਹੋ ਚੁੱਕਾ ਆ ਤੇ ਤੁਸੀਂ ਸਾਡੇ ਲਾਇਸੈਂਸ ਕੰਸਲਟੈਂਟਸ ਨਾਲ ਗੱਲ ਕਰ ਸਕਦੇ ਹੋ ਬ੍ਰੈਂਪਟਨ ਇਮੀਗ੍ਰੇਸ਼ਨ ਕੰਸਲਟੈਂਸੀ ਸਾਡਾ ਫੋਨ ਨੰਬਰ ਆ 6476334567 ਸਾਡੀ ਵੈਬਸਾਈਟ brampton consultancy.com
ਆਪਣੇ ਸਮਾਗਮ ਲਈ ਤੁਸੀਂ ਬੈਂਕੁਇਟ ਹਾਲ ਦੀ ਭਾਲ ਵਿੱਚ ਹੋ ਤਾਂ ਸ਼ਿੰਗਾਰ ਬੈਂਕੁਇਟ ਹਾਲ ਦੀਆਂ ਸੇਵਾਵਾਂ ਹਾਜ਼ਰ ਨੇ 100 ਤੋਂ 800 ਮਹਿਮਾਨਾਂ ਦੀ ਪਾਰਟੀ ਲਈ ਸ਼ਾਨਦਾਰ ਇੰਤਜ਼ਾਮ 5-star ਹੋਟਲ ਦੇ ਸ਼ੈਫ ਦੇ ਹੱਥਾਂ ਦਾ ਲਜ਼ੀਜ਼ ਖਾਣਾ ਲਾਜਵਾਬ ਸਰਵਿਸ ਤੇ ਰੇਟ ਬਹੁਤ ਹੀ ਵਾਜਿਬ ਇਸ ਲਈ ਆਪਣੀ ਅਗਲੀ ਪਾਰਟੀ ਲਈ ਤੁਸੀਂ ਬੁੱਕ ਕਰਨਾ ਹੈ ਸ਼ਿੰਗਾਰ ਬੈਂਕੁਇਟ ਹਾਲ ਬੁਕਿੰਗ ਸੰਬੰਧੀ ਜਾਣਕਾਰੀ ਲੈਣ ਲਈ ਅੱਜ ਹੀ ਇੰਦਰਜੀਤ ਭਿੰਡਰ ਨਾਲ ਗੱਲ ਕਰੋ 905-790-3607 ਹੁਣ ਕਾਹਦਾ ਹੈ ਇੰਤਜ਼ਾਰ ਕਾਲ ਕਰੋ ਸ਼ਿੰਗਾਰ 905-700-3607
ਐਕਸੀਡੈਂਟ ਹੋ ਗਿਆ ਪਰ ਸਮਾਂ ਨਹੀਂ ਹੈ ICBC ਦੇ ਝਮੇਲਿਆਂ ਨੂੰ ਨਜਿੱਠਣ ਦੇ ਲਈ ਬਸ ਜੀ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ 604-573-0988 ਦੇ ਉੱਤੇ ਕਰੋ ਕਾਲ ਇਹ ICBC ਦਾ ਮਨਜ਼ੂਰ ਸ਼ੁਦਾ ਐਕਸਪ੍ਰੈਸ ਵੈਲੇ ਸ਼ਾਪ ਆ ਘੱਟਸੀ ਕਰ ਦਿੰਦੇ ਨੇ ਪ੍ਰਾਈਵੇਟ ਕਲੇਮਸ ਵੀ ਹੈਂਡਲ ਕਰਦੇ ਨੇ ਕਸਟਮ ਪੇਂਟ ਵਿੰਡਸ਼ੀਲਡ ਰਿਪਲੇਸਮੈਂਟ ਦੇ ਲਈ ਬੈਸਟ ਸਰਵਿਸ ਤੇ ਐਕਸਪਰਟ ਐਡਵਾਈਸ ਦੇ ਲਈ ਬਲੈਕ ਐਂਡ ਵਾਈਟ ਆਟੋ ਬੋਡੀ ਐਂਡ ਪੇਂਟਸ ਵਾਲਿਆਂ ਨੂੰ ਯੂਰ ਨੰਬਰ 16B 7823132nd ਸਟਰੀਟ ਉੱਪਰ ਪਛਮਿੰਦਰ ਜੀ ਨੂੰ ਕਰੋ ਕਾਲ 604-573-0988
ਬ੍ਰੈਂਪਟਨ ਸ਼ਹਿਰ ਦੇ ਵਿੱਚ ਜਾਣਿਆ ਪਹਿਚਾਣਿਆ ਸੁਜੋਕ ਹੋਮਿਓਪੈਥਿਕ ਕਲੀਨਿਕ ਜਿਨ੍ਹਾਂ ਨੂੰ ਹੈ ਇਲਾਜ ਕਰਨ ਦੇ ਵਿੱਚ 15 ਸਾਲ ਦਾ ਤਜਰਬਾ ਜਿੱਥੋਂ ਤੁਸੀਂ ਕਰਵਾ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਨਵੀਂ ਅਤੇ ਪੁਰਾਣੀ ਬਿਮਾਰੀ ਦਾ ਇਲਾਜ ਜਿਵੇਂ ਕਿ ਚਮੜੀ ਦੇ ਰੋਗ ਬਲੱਡ ਪ੍ਰੈਸ਼ਰ ਗੋਡਿਆਂ ਮੋਢਿਆਂ 'ਚ ਦਰਦ ਜਾਂ ਫਿਰ ਹੋਵੇ ਬੈਕ ਦੀ ਕੋਈ ਵੀ ਪ੍ਰੋਬਲਮ ਇਹਨਾਂ ਸਾਰੀਆਂ ਬਿਮਾਰੀਆਂ ਦਾ ਕਰਦੇ ਹਨ ਤਸੱਲੀ ਬਖਸ਼ ਇਲਾਜ ਅਤੇ ਤੁਸੀਂ ਇਹਨਾਂ ਨਾਲ ਬੱਚਿਆਂ ਦੇ ਰੋਗ ਜਿਵੇਂ ਕਿ ਭੁੱਖ ਨਾ ਲੱਗਣਾ ਭਾਰ ਘਟਣਾ ਜਾਂ ਫਿਰ ਡਰੱਗ ਐਡਿਕਸ਼ਨ ਬਾਰੇ ਵੀ ਗੱਲ ਕਰ ਸਕਦੇ ਹੋ ਕੰਸਲਟੇਸ਼ਨ ਬਿਲਕੁਲ ਫ੍ਰੀ ਕੀਤੀ ਜਾਂਦੀ ਹੈ ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 6478562516 6478562516 ਸੁਜੋਕ ਹੋਮਿਓਪੈਥਿਕ ਕਲੀਨਿਕ 145 ਕਲੀਅਰੈਂਸ ਸਟਰੀਟ ਯੂਨਿਟ ਨੰਬਰ 26 ਬ੍ਰੈਂਪਟਨ
ਦੀਆਂ ਖਬਰਾਂ ਲੈ ਕੇ ਹਾਜ਼ਰ ਨੇ ਆਪਣੇ ਮਨਪ੍ਰੀਤ ਜੀ ਇਹਨਾਂ ਖਬਰਾਂ ਨੂੰ ਵਿਲੇਜ ਆਫ ਇੰਡੀਆ ਵੱਲੋਂ ਸਪੋਂਸਰ ਕੀਤਾ ਗਿਆ ਤੁਸੀਂ ਬੈਠ ਕੇ ਖਾਣਾ ਹੋਵੇ ਟੇਕਆਊਟ ਕਰਾਉਣਾ ਹੋਵੇ ਤਾਂ ਨੰਬਰ 905-450-3333 ਅੱਜ ਕੱਲ੍ਹ ਤਾਂ ਤੁਸੀਂ ਟੇਕਆਊਟ ਹੀ ਕਰਾ ਸਕਦੇ ਹਾਂ ਰਿਗ ਲੋਜਿਸਟਿਕ ਵਾਲਿਆਂ ਨੂੰ ਡਰਾਈਵਰ ਚਾਹੀਦੇ ਨੇ 905-703-5543 'ਤੇ ਸੰਪਰਕ ਕੀਤਾ ਜਾ ਸਕਦਾ ਢਿੱਲੋਂ ਵੀਡੀਓ ਤੋਂ ਗੁਰਬਾਣੀ ਰੇਡੀਓ ਲੈਣਾ ਚਾਹੁੰਦੇ ਤੁਸੀਂ IPTV ਬਾਕਸ ਲੈਣਾ ਚਾਹੁੰਦੇ ਤਾਂ 905-204-1313 'ਤੇ ਸੰਪਰਕ ਕੀਤਾ ਜਾ ਸਕਦਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਦਾ ਨੰਬਰ ਹੈ ਗੁਰਪ੍ਰੀਤ ਜੀ ਦਾ ਅਤੇ ਮਹਿੰਦਰ ਸਿੰਘ ਜੀ ਦਾ ਨੰਬਰ ਹੈ 905-790-1221 ਮਨਪ੍ਰੀਤ ਜੀ ਵੈਲਕਮ ਗੋ ਅਹੈਡ ਪਲੀਜ਼
ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਪ੍ਰੀਤ ਧਾਮੀ ਹਾਜ਼ਰਾਂ ਲੈ ਕੇ ਅੱਜ ਦੀਆਂ ਕੁਝ ਖਾਸ ਖਬਰਾਂ ਮਹਿਕ ਰੇਡੀਓ ਤੇ ਯੂਰਪ ਵਿੱਚ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਮਾਮਲੇ 7.5 ਲੱਖ ਪਾਰ ਕਰ ਗਏ ਹਨ ਇਹ ਗਿਣਤੀ ਦੁਨੀਆ ਭਰ ਵਿੱਚ ਹੁਣ ਤੱਕ ਆਏ ਮਾਮਲਿਆਂ ਦੀ ਗਿਣਤੀ ਦਾ ਅੱਧੇ ਤੋਂ ਵੀ ਵਧੇਰੇ ਹੈ ਹਾਲਾਂਕਿ ਅਧਿਕਾਰਿਕ ਅੰਕੜੇ ਅਸਲ ਗਿਣਤੀ ਦੇ ਇੱਕ ਹਿੱਸੇ ਨੂੰ ਹੀ ਦਰਸਾਉਂਦੇ ਹਨ ਦੁਨੀਆ ਭਰ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 14,38,291 ਮਾਮਲੇ ਦਰਜ ਕੀਤੇ ਗਏ ਹਨ 82,726 ਲੋਕਾਂ ਦੀ ਮੌਤ ਹੋ ਚੁੱਕੀ ਹੈ ਸਭ ਤੋਂ ਬੁਰੀ ਤਰ੍ਹਾਂ ਇਟਲੀ ਪ੍ਰਭਾਵਿਤ ਹੋਇਆ ਹੈ ਜਿੱਥੇ ਹੁਣ ਤੱਕ ਕੁੱਲ 1,35,586 ਲੋਕ ਇਨਫੈਕਟਿਡ ਪਾਏ ਗਏ ਹਨ ਜਦਕਿ 17,127 ਲੋਕਾਂ ਦੀ ਮੌਤ ਹੋਈ ਹੈ ਉੱਥੇ ਹੀ ਸਪੇਨ ਵਿੱਚ 1,46,690 ਮਾਮਲੇ ਦਰਜ ਕੀਤੇ ਗਏ ਹਨ ਅਤੇ 14,555 ਲੋਕਾਂ ਦੀ ਮੌਤ ਹੋ ਚੁੱਕੀ ਹੈ ਕੋਵਿਡ 19 ਦੇ ਸੰਬੰਧ ਵਿਚ ਕੁਝ ਦੇਸ਼ਾਂ ਨਾਲ ਸਕਾਰਾਤਮਕ ਸੰਕੇਤ ਮਿਲਣ ਦੇ ਬਾਵਜੂਦ ਵਿਸ਼ਵ ਸਿਹਤ ਸੰਗਠਨ ਦੇ ਯੂਰਪ ਕਾਰਜਕਾਲ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਫੈਲਣ ਨਾਲ ਰੋਕਣ ਲਈ ਕੀਤੇ ਜਾ ਰਹੇ ਉਪਾਅ ਵਿਚ ਕਟੌਤੀ ਕਰਨਾ ਅਜੇ ਬਹੁਤ ਜਲਦਬਾਜ਼ੀ ਹੋਵੇਗੀ। ਯੂਰਪ ਲਈ ਸੰਗਠਨ ਦੇ ਖੇਤਰੀ ਨਿਰਦੇਸ਼ਕ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਅਜੇ ਉਪਾਅ ਵਿਚ ਢਿੱਲ ਦੇਣ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਸਮਾਂ ਪ੍ਰਭਾਵ ਨੂੰ ਰੋਕਣ ਦੀ ਦਿਸ਼ਾ ਵਿਚ ਸਾਡੇ ਸਮੂਹਿਕ ਕੋਸ਼ਿਸ਼ਾਂ ਨੂੰ ਦੁੱਗਣਾ ਅਤੇ ਤਿੰਨ ਗੁਣਾ ਕਰਨ ਦਾ ਸਮਾਂ ਹੈ ਅਤੇ ਇਸ ਵਿਚ ਸਮਾਜ ਦੀ ਮਦਦ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਤੋਂ ਤਿੰਨ ਪ੍ਰਮੁੱਖ ਖੇਤਰਾਂ ਵਿਚ ਕੋਸ਼ਿਸ਼ਾਂ ਨੂੰ ਮਨਜ਼ੂਰ ਕਰਨ ਨੂੰ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾ ਖੇਤਰ ਹੈ ਸਿਹਤ ਸੇਵਾ ਅਤੇ ਕਰਮਚਾਰੀਆਂ ਦੀ ਸੁਰੱਖਿਆ ਕਰਨਾ, ਦੂਜਾ ਅਧਿਕਾਰੀ ਕੋਵਿਡ 19 ਦੇ ਪ੍ਰਸਾਰ ਨੂੰ ਘੱਟ ਕਰਨ ਜਾਂ ਹੌਲੀ ਕਰਨ ਤੇ ਫੋਕਸ ਕਰਨਾ, ਇਸ ਦੇ ਲਈ ਸਿਹਤ ਉਪਾਅ ਕਰੋ ਜਿਸ ਦੇ ਤਹਿਤ ਸਿਹਤਮੰਦ ਲੋਕਾਂ ਨੂੰ ਸ਼ੱਕੀ ਮਾਮਲਿਆਂ ਤੋਂ ਵੱਖ ਕਰਨਾ। ਰਿਪੋਰਟ ਮੁਤਾਬਕ ਤੀਸਰਾ ਖੇਤਰ ਹੈ ਸਰਕਾਰਾਂ ਅਤੇ ਅਧਿਕਾਰੀ ਲੋਕਾਂ ਨਾਲ ਗੱਲ ਕਰਨਾ ਅਤੇ ਮੌਜੂਦਾ ਅਤੇ ਸੰਭਾਵਿਤ ਉਪਾਅ ਦੇ ਬਾਰੇ ਵਿਚ ਸਮਝਾਉਣਾ। ਇਸ ਵਿਚਾਲੇ ਯੂਰਪ ਦੇ ਕਈ ਦੇਸ਼ਾਂ ਨੇ ਐਲਾਨ ਕੀਤਾ ਹੈ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿਚ ਢਿੱਲ ਦੇਣ ਤੇ ਵਿਚਾਰ ਕਰ ਰਹੇ ਹਨ। ਇਰਾਨ ਵਿਚ ਬੁੱਧਵਾਰ ਨੂੰ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨਾਲ 121 ਹੋਰ ਲੋਕਾਂ ਦੀ ਮੌਤ ਹੋਣ ਦੇ ਨਾਲ ਹੀ ਦੇਸ਼ ਵਿਚ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 3993 ਹੋ ਗਈ ਹੈ। ਸਰਕਾਰੀ ਨਿਊਜ਼ ਦੇ ਮੁਤਾਬਕ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਇਰਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ 19 ਇਨਫੈਕਸ਼ਨ ਦੇ 1997 ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਇਸ ਮਹਾਮਾਰੀ ਦੇ ਮਾਮਲੇ ਵੱਧ ਕੇ 64,86 ਹੋ ਗਏ ਹਨ। ਅਧਿਕਾਰਿਕ ਅੰਕੜਿਆਂ ਮੁਤਾਬਕ ਇਰਾਨ ਪੱਛਮੀ ਏਸ਼ੀਆ ਵਿਚ ਹੁਣ ਤੱਕ ਇਸ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਦੇਸ਼ ਹੈ। ਉੱਥੇ ਹੀ 19 ਫਰਵਰੀ ਨੂੰ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਕੋਰੋਨਾ ਵਾਇਰਸ ਦੀ ਰੋਕਥਾਮ ਨੂੰ ਲੈ ਕੇ ਕਈ ਸੋਧ ਕੀਤੇ ਜਾ ਰਹੇ ਹਨ। ਅਮਰੀਕੀ ਸੋਧਕਰਤਾਵਾਂ ਦੇ ਇੱਕ ਅਧਿਐਨ ਵਿਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਦੇਸ਼ਾਂ ਵਿਚ BCG ਵੈਕਸੀਨ ਦਾ ਵੱਡੇ ਪੱਧਰ ਤੇ ਇਸਤੇਮਾਲ ਹੋਇਆ ਹੈ ਉੱਥੇ ਹੀ ਬਾਕੀ ਦੇਸ਼ਾਂ ਦੇ ਮੁਕਾਬਲੇ ਮੌਤ ਦਰ 6 ਗੁਣਾ ਘੱਟ ਹੈ। ਖਬਰ ਮੁਤਾਬਕ ਐਕਸਪਰਟ ਹੈ ਇਹਨਾਂ ਨਤੀਜਿਆਂ ਨੂੰ ਅਰਕਵਾਈ ਸਟ੍ਰੀਟ ਮੈਡੀਕਲ ਦੇ ਪ੍ਰਕਾਸ਼ਿਤ ਕੀਤਾ ਗਿਆ ਹੈ। ਹੈਲਥ ਐਕਸਪਰਟ ਦੀ ਸਮੀਖਿਆ ਤੋਂ ਬਾਅਦ ਇਸ ਨੂੰ ਮੈਡੀਕਲ ਜਰਨਲ ਵਿਚ ਪ੍ਰਕਾਸ਼ਿਤ ਕੀਤਾ ਜਾਵੇਗਾ। BCG ਵੈਕਸੀਨ TB ਦੇ ਖਿਲਾਫ ਇਮਿਊਨਿਟੀ ਸਿਸਟਮ ਵਿਚ ਵਿਕਸਿਤ ਕਰਦੀ ਹੈ। TB ਬੈਕਟੀਰੀਆ ਵਾਇਰਸ ਨਾਲ ਹੁੰਦਾ ਹੈ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਸ਼ੁਰੂਆਤੀ ਟ੍ਰਾਇਲ ਦਾ ਪਤਾ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਨੇ BCG ਦਾ ਟੀਕਾ ਲਗਵਾਇਆ ਹੈ ਉਹਨਾਂ ਦਾ ਇਮਿਊਨਿਟੀ ਸਿਸਟਮ ਜ਼ਿਆਦਾ ਮਜ਼ਬੂਤ ਹੁੰਦਾ ਹੈ ਅਤੇ ਉਹ ਦੂਜਿਆਂ ਦੇ ਮੁਕਾਬਲੇ ਵਾਇਰਸ ਖਿਲਾਫ ਖੁਦ ਨੂੰ ਜ਼ਿਆਦਾ ਸੁਰੱਖਿਅਤ ਰੱਖ ਸਕਦੇ ਹਨ। ਪੰਜਾਬ ਸਰਕਾਰ ਨੇ ਕਰਫਿਊ ਵਿਚ ਵਾਧੇ ਵਾਲਾ ਪੱਤਰ ਵਾਪਸ ਲੈ ਲਿਆ ਹੈ। ਸੂਤਰਾਂ ਮੁਤਾਬਕ ਕਰਫਿਊ ਲਾਕਡਾਊਨ ਵਿਚ ਵਾਧੇ ਵਾਲਾ ਇਹ ਪੱਤਰ ਅੱਜ ਹੀ ਜਾਰੀ ਕੀਤਾ ਗਿਆ ਸੀ ਜਿਸ ਨੂੰ ਤੁਰੰਤ ਵਾਪਸ ਲੈ ਲਿਆ ਗਿਆ ਹੈ। ਮੀਡੀਆ ਵਿਚ ਕਰਫਿਊ ਲਾਕਡਾਊਨ ਵਿਚ ਵਾਧੇ ਦੀਆਂ ਖ਼ਬਰਾਂ ਆਉਣ ਤੋਂ ਤੁਰੰਤ ਬਾਅਦ ਸਰਕਾਰ ਨੇ ਇਹ ਪੱਤਰ ਵਾਪਸ ਲੈ ਲਿਆ ਹੈ। ਖ਼ਬਰਾਂ ਇਹ ਵੀ ਹਨ ਕਿ ਪੰਜਾਬ ਵਿਚ ਕਰਫਿਊ ਲਾਕਡਾਊਨ ਦੀ ਮਿਆਦ ਵਧਾਉਣ ਬਾਰੇ ਸਰਕਾਰ ਭਲਕੇ ਹੋਣ ਵਾਲੀ ਮੀਟਿੰਗ ਵਿਚ ਕੋਈ ਫੈਸਲਾ ਲੈ ਸਕਦੀ ਹੈ। ਸੂਤਰਾਂ ਮੁਤਾਬਕ ਕੋਰੋਨਾ ਵਾਇਰਸ ਦੇ ਵੱਧਦੇ ਸੰਕਟ ਦੇ ਚਲਦੇ ਪੰਜਾਬ ਸਰਕਾਰ ਨੇ ਕਰਫਿਊ ਲਾਕਡਾਊਨ ਦੀ ਮਿਆਦ ਵਧਾਉਣ ਬਾਰੇ ਵਿਚਾਰ ਕਰ ਰਹੀ ਹੈ। ਹੁਣ ਤੱਕ ਦੇ ਅੰਕੜਿਆਂ ਮੁਤਾਬਕ ਪੰਜਾਬ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 101 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਜਿਸ ਦੇ ਚਲਦਿਆਂ ਮਾਹਰਾਂ ਵੱਲੋਂ ਸਰਕਾਰ ਨੂੰ ਲਗਾਤਾਰ ਕਰਫਿਊ ਲਾਕਡਾਊਨ ਦੀ ਮਿਆਦ ਵਧਾਉਣ ਦੀ ਗੁਜ਼ਾਰਿਸ਼ ਕੀਤੀ ਜਾ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਸਰਕਾਰ ਹੁਣ ਕਰਫਿਊ ਲਾਕਡਾਊਨ ਦੀ ਮਿਆਦ ਹੋਰ ਅੱਗੇ ਵਧਾ ਸਕਦੀ ਹੈ। ਪਾਕਿਸਤਾਨ ਵਿਚ ਪਿਛਲੇ 24 ਘੰਟਿਆਂ ਵਿਚ ਕੋਵਿਡ 19 ਦੇ 577 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਦੇਸ਼ ਵਿਚ ਕੋਰੋਨਾ ਮਹਾਮਾਰੀ ਦੇ ਮਰੀਜ਼ਾਂ ਦੀ ਗਿਣਤੀ 4,072 ਹੋ ਗਈ ਹੈ। ਉੱਥੇ ਹੀ ਇਕ ਸੀਨੀਅਰ ਅਧਿਕਾਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਸਥਿਤੀ ਕੰਟਰੋਲ ਵਿਚੋਂ ਬਾਹਰ ਹੋ ਸਕਦੀ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਪਾਕਿਸਤਾਨ ਦੇ ਪੰਜਾਬ ਸੂਬੇ ਅਤੇ ਸਿੰਧ ਵਿਚ ਕੋਰੋਨਾ ਵਾਇਰਸ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਪਾਕਿਸਤਾਨ ਪੰਜਾਬ ਵਿਚ ਸਭ ਤੋਂ ਵੱਧ 2004 ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਬਾਅਦ ਸਿੰਧ ਵਿਚ 986, ਖੈਬਰ ਪਖਤੂਨਵਾ ਵਿਚ 500, ਗਿਲਗਿਤ ਬਾਲਤੀਸਤਾਨ ਵਿਚ 211, ਬਲੋਚਿਸਤਾਨ ਵਿਚ 202, ਇਸਲਾਮਾਬਾਦ ਵਿਚ 83 ਅਤੇ POK ਵਿਚ 19 ਮਾਮਲੇ ਦਰਜ ਕੀਤੇ ਗਏ ਹਨ। ਮਹਾਮਾਰੀ ਨਾਲ ਹੁਣ ਤੱਕ 58 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 429 ਲੋਕ ਠੀਕ ਹੋ ਗਏ ਹਨ। ਦੇਸ਼ ਵਿਚ ਹੁਣ ਤੱਕ 39,183 ਲੋਕਾਂ ਦਾ ਪਰੀਖਣ ਕੀਤਾ ਗਿਆ ਹੈ। ਚੀਨ ਵਿਚ 3 ਮਹੀਨੇ ਪਹਿਲਾਂ ਸ਼ੁਰੂ ਹੋਏ ਕੋਰੋਨਾ ਵਾਇਰਸ ਬਾਰੇ ਡਾਕਟਰਾਂ ਅਤੇ ਵਿਗਿਆਨੀਆਂ ਦੇ ਡੂੰਘੇ ਅਧਿਐਨ ਦੇ ਬਾਵਜੂਦ ਇਸ ਰੋਗ ਬਾਰੇ ਕਈ ਭੇਦ ਹਾਲੇ ਵੀ ਖੁੱਲੇ ਨਹੀਂ ਹਨ। ਸਭ ਤੋਂ ਵੱਡਾ ਰਹੱਸ ਇਹ ਹੈ ਕਿ ਵਿਸ਼ਵ ਸਿਹਤ ਸੰਗਠਨ ਮੁਤਾਬਕ ਇਹ ਵਿਸ਼ਾਣੂ ਲਗਭਗ 80% ਲੋਕਾਂ ਵਿਚ ਕੋਈ ਲੱਛਣ ਨਹੀਂ ਦਿਖਾਈ ਦਿੰਦਾ ਜਦੋਂ ਕਿ ਹੋਰਾਂ ਵਿਚ ਇਹ ਜਾਨਲੇਵਾ ਨਿਮੋਨੀਆ ਤੱਕ ਹੈ। ਚੀਨ ਵਿਚ ਜਦੋਂ ਇਹ ਮਹਾਮਾਰੀ ਸਿਖਰ ਤੇ ਸੀ ਤਾਂ ਹਾਂਗਕਾਂਗ ਯੂਨੀਵਰਸਿਟੀ ਅਤੇ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਨੇ ਯੂਨੀਵਰਸਿਟੀ ਦੀ ਇੱਕ ਟੀਮ ਨੇ ਬਿਮਾਰੀ ਦੇ ਹਲਕੇ ਅਤੇ ਗੰਭੀਰ ਲੱਛਣਾਂ ਬਾਰੇ ਮਰੀਜ਼ਾਂ ਦੀ ਤੁਲਨਾ ਕੀਤੀ ਹੈ। ਪੂਰੀ ਦੁਨੀਆ ਵਿੱਚ ਇਸ ਵੇਲੇ ਚਿੰਤਾ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਦਾ ਸਾਹਮਣਾ ਕਿਵੇਂ ਕਰ ਸਕੀਏ, ਪਰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀਆਂ ਨਜ਼ਰਾਂ ਚੰਨ ਤੇ ਟਿੱਕੀਆਂ ਹੋਈਆਂ ਹਨ। ਉਹਨਾਂ ਇੱਕ ਹੁਕਮ ਜਾਰੀ ਕੀਤਾ ਹੈ ਜਿਸ ਨਾਲ ਅਮਰੀਕਾ ਨੂੰ ਚੰਨ ਤੇ ਖਣਿਜਾਂ ਦੀ ਖੁਦਾਈ ਦੀ ਇਜਾਜ਼ਤ ਮਿਲਦੀ ਹੈ। ਗੌਰ ਕਰਨ ਵਾਲੀ ਗੱਲ ਹੈ ਕਿ ਟਰੰਪ ਦੇ ਇਸ ਹੁਕਮ ਤੋਂ ਇਹ ਸੰਕੇਤ ਮਿਲਦਾ ਹੈ ਕਿ ਚੰਨ ਤੇ ਖੁਦਾਈ ਲਈ ਕਿਸੇ ਅੰਤਰਰਾਸ਼ਟਰੀ ਸਮਝੌਤੇ ਦੀ ਲੋੜ ਹੀ ਨਹੀਂ ਹੈ। ਟਰੰਪ ਦੇ ਹੁਕਮ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਕੋਲ ਪੁਲਾੜ ਦੇ ਸਾਧਨਾਂ ਨੂੰ ਖੋਜਣ ਅਤੇ ਉਹਨਾਂ ਦੀ ਕਮਰਸ਼ੀਅਲ ਵਰਤੋਂ ਲਈ ਸੰਭਾਵਨਾਵਾਂ ਲੱਭਣ ਦਾ ਅਧਿਕਾਰ ਹੈ। ਇਸ ਹੁਕਮ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਨੇ 1979 ਦੀ ਮੂਨ ਟ੍ਰੀਟੀ ਨੂੰ ਕਦੇ ਸਾਈਨ ਹੀ ਨਹੀਂ ਕੀਤਾ। ਇਸ ਸਮਝੌਤੇ ਤੇ ਪੁਲਾੜ ਵਿੱਚ ਕਿਸੇ ਵੀ ਤਰ੍ਹਾਂ ਦੇ ਕੰਮ ਲਈ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਹੋਣੀ ਚਾਹੀਦੀ ਹੈ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ।
ਮਨਪ੍ਰੀਤ ਜੀ ਖਬਰਾਂ ਲੈ ਕੇ ਹਾਜ਼ਰ ਹੋਏ ਤੁਹਾਡੀ ਸੇਵਾ ਦੇ ਵਿੱਚ। ਇਹਨਾਂ ਖਬਰਾਂ ਨੂੰ ਮੋਗਾ ਵੀਡੀਓ ਵੱਲੋਂ ਸਪੋਂਸਰ ਕੀਤਾ ਗਿਆ। ਵੀਡੀਓ ਫੋਟੋਗ੍ਰਾਫੀ ਦਾ ਕੰਮ ਕਰਾਉਣਾ ਹੋਵੇ ਤੁਸੀਂ ਤਾਂ 905-500 ਅਤੇ 13-13 'ਤੇ ਕਾਲ ਕੀਤੀ ਜਾ ਸਕਦੀ ਹੈ। 905-500 ਅਤੇ 13-13 'ਤੇ ਕਾਲ ਤੁਸੀਂ ਕਰ ਸਕਦੇ ਹੋ। ਫਰੈਂਡਸ, ਫਰਨੀਚਰ ਦਾ ਨੰਬਰ ਹੈ 905-790-9597-9595 'ਤੇ ਸੰਪਰਕ ਕੀਤਾ ਜਾ ਸਕਦਾ। ਫੇਸਬੁੱਕ 'ਤੇ ਜਿੰਨੇ ਵੀ ਸਾਡੇ ਨਾਲ ਜੁੜੇ ਆ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਹਨਾਂ ਖਬਰਾਂ ਨੂੰ ਏਸ਼ੀਅਨ ਫੂਡ ਸੈਂਟਰ ਵੱਲੋਂ ਵੀ ਸਪੋਂਸਰ ਕੀਤਾ ਗਿਆ ਸੀ। 416-740-3262 'ਤੇ ਸੰਪਰਕ ਕੀਤਾ ਜਾ ਸਕਦਾ। ਬਰੈਂਪਟਨ ਪਲੰਬਿੰਗ ਐਂਡ ਇਲੈਕਟ੍ਰਿਕ ਦਾ ਨੰਬਰ ਹੈ, ਨੋਟ ਕਰ ਲਓ ਤੁਸੀਂ, 905-400-6188 905-400-6188 'ਤੇ ਸੰਪਰਕ ਕੀਤਾ ਜਾ ਸਕਦਾ। ਆਲ ਟਰੱਕ ਲਿਊਬ ਐਂਡ ਵਾਸ਼ ਦਾ ਨੰਬਰ ਨੋਟ ਕਰੋ, 71 ਸਟੈਟਫੋਰਡ ਡਰਾਈਵ ਬਰੈਂਪਟਨ ਦੇ ਵਿੱਚ ਨੇ। ਨੰਬਰ ਹੈ 905-452-9955 905-452-9955 'ਤੇ ਸੰਪਰਕ ਕੀਤਾ ਜਾ ਸਕਦਾ। ਯੂਨਾਈਟਿਡ ਗਰੁੱਪ ਆਫ ਕੰਪਨੀ ਨੂੰ ਡਰਾਈਵਰ ਚਾਹੀਦੇ ਨੇ ਲੋਕਲ, ਅੱਜ ਕੱਲ੍ਹ ਬਹੁਤ ਜ਼ਿਆਦਾ ਬਿਜ਼ੀ ਚੱਲਦੀ ਹੈ ਕਿਉਂਕਿ ਫੂਡ ਦਾ ਜ਼ਿਆਦਾ ਕੰਮ ਇਹਨਾਂ ਦਾ। 905-453-1400 'ਤੇ ਕਾਲ ਕੀਤੀ ਜਾ ਸਕਦੀ ਹੈ। ਰੇਡੀ ਪ੍ਰੋਗਰਾਮ ਨੂੰ ਮੈਕਰੋ ਗਲੋਬਲ ਇਮੀਗ੍ਰੇਸ਼ਨ ਤੋਂ ਸੀਮਾ ਬਿਆਨਾ ਜੀ ਵੀ ਸਪੋਂਸਰ ਕਰਦੇ ਨੇ ਇਮੀਗ੍ਰੇਸ਼ਨ ਦੀਆਂ। ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਨੰਬਰ ਹੈ 905-452-0000 'ਤੇ ਸੰਪਰਕ ਕੀਤਾ ਜਾ ਸਕਦਾ। ਏਵਨ ਰੈਨੋਵੇਸ਼ਨ ਤੋਂ ਤੁਸੀਂ ਬੇਸਮੈਂਟ ਬਣਾਉਣੀ ਆ, ਪਲੰਬਿੰਗ ਦਾ ਕੰਮ ਕਰਾਉਣਾ, ਇਲੈਕਟ੍ਰਿਕ ਦਾ ਕਰਾਉਣਾ, ਜਾਂ ਫਿਰ ਤੁਸੀਂ ਆਪਣਾ ਕਰਾਉਣਾ ਹੈਗਾ ਰੈਨੋਵੇਸ਼ਨ ਦਾ, ਪੇਂਟ ਦਾ ਕਰਾਉਣਾ, ਜਾਂ ਫਿਰ ਕੌਂਕਰੀਟ ਦਾ ਕਰਾਉਣਾ, ਤਾਂ 416-456-1462 'ਤੇ ਕਾਲ ਕੀਤੀ ਜਾ ਸਕਦੀ ਹੈ। ਤੁਸੀਂ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਮਹਿਕ ਰੇਡੀਓ 'ਤੇ, ਤਾਂ ਮੇਰਾ ਨੰਬਰ ਹੈ 416-302-3600 ਐਡਵਰਟਾਈਜ਼ਮੈਂਟ ਕਰਨ ਵਾਸਤੇ ਵੀ ਇਹੀ ਨੰਬਰ ਹੈ। ਅਤੇ ਪੰਜਾਬੀ ਫੂਡ ਸੇਵਾ ਦੀ ਜੇ ਉਹਦੇ ਵਿੱਚ ਤੁਸੀਂ ਐਜ ਏ ਵਲੰਟੀਅਰ ਆਉਣਾ ਚਾਹੁੰਦੇ ਆ, ਤੁਸੀਂ ਆ ਸਕਦੇ ਹਾਂ, ਵੈਲਕਮ। ਔਰ ਸਾਨੂੰ ਵਲੰਟੀਅਰ ਬਹੁਤ ਜ਼ਿਆਦਾ ਚਾਹੀਦੇ ਨੇ ਕਿ ਜਿੱਥੇ ਆਪਣੀ 200-300 ਦੀ ਟੀਮ ਆ ਉੱਥੇ ਹੋਰ ਵੀ ਵੱਧ ਚਾਹੀਦੇ ਨੇ ਵਲੰਟੀਅਰ ਸਹਿਬਾਨ, ਸਾਨੂੰ ਲੋੜ ਆ ਉਹਨਾਂ ਦੀ ਵਲੰਟੀਅਰ ਦੀ। ਅਗਰ ਤੁਸੀਂ ਕੋਈ ਵੀ ਫੂਡ ਜਿਹੜਾ ਹੈਗਾ ਉਹ ਫੜਾ ਕੇ ਜਾਣਾ, ਜਾਂ ਤੁਹਾਡੇ ਕੋਲ ਰਾਈਡ ਨਹੀਂ ਲੈ ਕੇ ਆਉਣਗੇ ਸਾਡੇ ਜਿੱਥੇ ਤੁਸੀਂ ਕਹੋਗੇ ਉੱਥੋਂ ਹੀ, ਕੱਲ੍ਹ ਹੁਣ ਇੱਕ ਪਰਿਵਾਰ ਨੇ ਸਾਨੂੰ ਇੱਕ ਆਟੇ ਦਾ ਬੈਗ, ਇੱਕ ਦੋ ਟਿੱਕੀਆਂ ਦੇ ਘਿਓ ਦੀਆਂ, ਇੱਕ ਬੈਗ ਦੁੱਧ ਦਾ ਅਤੇ ਹੋਰ ਪਤਾ ਨਹੀਂ ਕੀ ਸੀ ਦਾਲਾਂ, ਅਤੇ ਉੱਥੋਂ ਉਹਨਾਂ ਨੇ ਫੋਨ ਕੀਤਾ ਕਿ ਸਾਡੇ ਘਰੋਂ ਆ ਕੇ ਲੈ ਜਾਓ, ਅਸੀਂ ਗਰੋਸਰੀ ਕਰਕੇ ਆਏ ਸੀਗੇ, ਨਾਲ ਹੀ ਅਸੀਂ ਪੰਜਾਬੀ ਫੂਡ ਸੇਵਾ ਵਾਲਿਆਂ ਦੀ ਗਰੋਸਰੀ ਘਰਿਆਂ ਦੀ। ਸੋ ਇਸ ਤਰ੍ਹਾਂ ਪਰਿਵਾਰ ਕਰਦੇ ਨੇ ਕਿ ਜਿੱਥੇ ਆਪ ਲੈਂਦੇ ਨੇ ਨਾਲ ਦੂਜੇ ਲੋੜਵੰਦ ਪਰਿਵਾਰਾਂ ਵਾਸਤੇ ਵੀ ਲੈ ਲੈਂਦੇ ਨੇ, ਅਤੇ ਉਹਨਾਂ ਦਾ ਆਮ ਤੌਰ 'ਤੇ ਫਰਾਈਡੇ ਸੈਚਰਡੇ ਸੰਡੇ ਸਾਡੇ ਜਿਹੜੇ ਵਲੰਟੀਅਰ ਆ ਉਹ ਸਾਰੇ ਸਟੋਰਾਂ 'ਤੇ ਖੜ੍ਹੇ ਹੁੰਦੇ ਨੇ ਫੂਡ ਇਕੱਤਰ ਕਰਨ ਵਾਸਤੇ, ਔਰ ਜਿੱਥੇ ਡਿਲੀਵਰੀ ਕਰਨ ਵਾਸਤੇ ਜਾਂਦੇ ਨੇ ਉੱਥੇ ਨਾਲ ਹੀ ਇਕੱਤਰ ਵੀ ਫੂਡ ਕਰਦੇ ਨੇ। ਔਰ ਤੁਸੀਂ ਇਹ ਔਖੀ ਘੜੀ ਦੇ ਵਿੱਚ ਸਾਥ ਤੁਹਾਡਾ ਜ਼ਰੂਰੀ ਹੈ। ਔਰ ਸਾਡੇ ਵਲੰਟੀਅਰ ਨੂੰ ਮਾਸਕ, ਸੈਨੇਟਾਈਜ਼ਰ, ਜਾਂ ਫਿਰ ਤੁਹਾਡੇ ਕੋਲ ਗਲੱਬ ਹੈ ਤਾਂ ਸਾਨੂੰ ਵੱਧ ਤੋਂ ਵੱਧ ਚਾਹੀਦੇ ਨੇ, ਕਿਉਂਕਿ ਅਸੀਂ ਜਿੱਥੇ ਸੇਫਟੀ ਦਾ ਪੂਰਾ ਖਿਆਲ ਰੱਖਣਾ ਉੱਥੇ ਹੈ ਵੀ ਆ, ਕਿਤੇ ਘਾਟ ਤਾਂ ਆਈ ਨਹੀਂ ਕਿਉਂਕਿ ਬਾਬੇ ਦਾ ਨਾਮ ਲੈ ਕੇ ਸ਼ੁਰੂ ਕੀਤਾ ਕੰਮ, ਅਤੇ ਨਾ ਸੈਨੇਟਾਈਜ਼ਰ ਦੀ ਘਾਟ ਆਈ ਹੈ ਅਤੇ ਨਾ ਅੱਜ ਤੱਕ ਗਲੱਬਾਂ ਦੀ ਆਈ ਹੈ, ਨਾ ਮਾਸਕਾਂ ਦੀ ਆਈ ਹੈ। ਬਟ ਫਿਰ ਵੀ ਅਗਰ ਤੁਹਾਡੇ ਕੋਲ ਪਏ ਆ ਤਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਜਾਂ ਕਿਤੇ ਤੁਸੀਂ ਸਟੋਰ 'ਤੇ ਦੇਖੇ ਆ ਅਤੇ ਜੇ ਤੁਸੀਂ ਸਮਝ ਲਓ ਕਿ ਜੇ ਤੁਸੀਂ ਗਏ ਆ ਆਪਦੇ ਵਾਸਤੇ ਗਲੱਬਾਂ ਦਾ ਬੋਕਸ ਲੈਣ ਅਤੇ ਉੱਥੇ ਗਲੱਬ ਬੋਕਸ ਇੱਕ ਦੇਖ ਲਿਆ, ਤੁਸੀਂ ਦੋ ਦੇਖ ਲਏ, ਤਿੰਨ ਦੇਖ ਲਏ, ਤੁਸੀਂ ਫੜਾ ਜਾਓਗੇ, ਸਮਝ ਲਓ ਇਹ ਵੀ ਇੱਕ ਹਿਸਾਬ ਦਾ ਕਿਸੇ ਨੂੰ ਆਟਾ ਦਾਨ ਕਰਨ ਵਾਲਾ ਹੀ ਆ। ਸਹਿਯੋਗ ਹੋਮੋ ਕਲੀਨਿਕ ਦਾ ਨੰਬਰ ਨੋਟ ਕਰ ਲਓ ਤੁਸੀਂ, 416-856-2516। ਤੁਸੀਂ ਵਾਕ ਇਨ ਅੱਜ ਕੱਲ੍ਹ ਨਹੀਂ ਮੈਨੂੰ ਲੱਗਦਾ ਖੁੱਲ੍ਹੀ ਹੈ ਕਿ ਨਹੀਂ, ਤੁਸੀਂ ਕਾਲ ਕਰਕੇ ਜ਼ਿਆਦਾ ਪਤਾ ਕਰ ਸਕਦੇ ਹਾਂ। 647-8-5516 'ਤੇ ਕਾਲ ਕੀਤੀ ਜਾ ਸਕਦੀ ਹੈ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਮੈਂ ਇੱਕ ਤੁਹਾਨੂੰ ਟਰੈਕ ਸੁਣਾਉਣ ਜਾ ਰਿਹਾ ਤਾਂ ਵਾਪਸ ਆ ਰਿਹਾ ਟਰੈਕ ਤੋਂ ਬਾਅਦ। ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸਹਿਯੋਗ ਹਮ ਕਲੀਨਿਕ ਤੋਂ ਪਰਵਿੰਦਰ ਜੀ ਨੇ। ਪਰਵਿੰਦਰ ਜੀ ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਸੋ ਮਚ ਜਗਰਾਜ ਜੀ, ਤੁਹਾਨੂੰ ਤੇ ਸੁਣ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ
ਅਕਾਲ। ਸਤਿ ਸ਼੍ਰੀ ਅਕਾਲ ਜੀ, ਔਰ ਪਰਵਿੰਦਰ ਜੀ ਕੋਰੋਨਾ ਵਾਇਰਸ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ। ਆਮ ਤੌਰ 'ਤੇ ਤੁਸੀਂ ਇਹ ਗੱਲਬਾਤ ਕਰਕੇ ਇਨਫੋਰਮੇਸ਼ਨ ਜਿਹੜੀ ਆ ਸਾਂਝੀ ਕਰਦੇ ਹਾਂ, ਔਰ ਕਿਹੋ ਜਿਹੇ ਜਿਹੜੇ ਆ ਜਦੋਂ ਵਾਇਰਸ ਐਂਟਰ ਕਰਦਾ ਸਰੀਰ ਦੇ ਵਿੱਚ, ਔਰ ਉਹ ਲੱਛਣ ਜਿਹੜੇ ਆ ਵਾਇਰਸ ਦੇ ਉਹ ਕਿਸ ਤਰ੍ਹਾਂ ਕਰਦਾ, ਕਿਉਂਕਿ ਜਿਹੜੇ ਲੋਕ ਨੇ ਅੱਡੋ ਅੱਡ ਆਈਡੀਏ ਦਿੰਦੇ ਨੇ ਕਿ ਜਦੋਂ ਇਹ ਜਾਂਦਾ ਅੰਦਰ ਆਉਂਦਾ ਤੁਹਾਡੇ ਵਾਇਰਸ ਇਹ ਗਲੇ ਨੂੰ ਭਾਰਾ ਕਰ ਦਿੰਦਾ, ਜਾਂ ਫਿਰ ਅੰਦਰ ਆ ਕੇ ਜਿਹੜੇ ਦੂਜੇ ਸੈੱਲ ਨੇ ਉਹਨਾਂ ਨੂੰ ਆਪਸ ਵਿੱਚ ਦੀ ਲੜਾ ਦਿੰਦਾ, ਜਾਂ ਫਿਰ ਫੇਫੜਿਆਂ ਦੇ ਵਿੱਚ ਪਾਣੀ ਬਣ ਜਾਂਦਾ। ਸੋ ਕੀ ਕਾਰਨ ਹੈ, ਤੁਹਾਨੂੰ ਤੁਹਾਡੀ ਜਿਹੜੀ ਆ ਜਾਣਕਾਰੀ ਅਸੀਂ ਸਾਡੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗੇ।
ਹਾਂਜੀ ਬਿਲਕੁਲ, ਸਭ ਤੋਂ ਪਹਿਲਾਂ ਤਾਂ ਬਰੀਫਲੀ ਜਗਰਾ ਜੀ, ਆਈ ਥਿੰਕ ਬਹੁਤ ਮਟੀਰੀਅਲ ਇਜ਼ ਆਊਟ ਦੇਅਰ, ਅਸੀਂ ਨਾ ਬੰਬਾਰਡ ਹੋ ਚੁੱਕੇ ਇੰਨੀ ਸਾਰੀ ਇਨਫੋਰਮੇਸ਼ਨ ਦੇ ਨਾਲ ਦੈਟ ਅਸੀਂ ਸੁਣ ਸੁਣ ਕੇ ਕੰਫਿਊਜ਼ ਵੀ ਹੋ ਰਹੇ ਹੈਗੇ ਹਾਂ। ਬਟ ਯੈਸ, ਐਜ਼ ਯੂ ਜਸਟ ਸੈਡ ਕਿ ਇਹ ਸਾਰਾ ਹੀ ਜਾਂਦਾ ਹੈ, ਸਾਡੇ ਨੱਕ ਰਾਹੀਂ ਜਾਂਦਾ ਹੈ, ਅੱਖਾਂ ਰਾਹੀਂ ਜਾਂਦਾ ਹੈ, ਸਾਡੇ ਗਲੇ 'ਤੇ ਸਿੰਪਟਮ ਦੇ ਸਕਦਾ ਹੈ। ਪਹਿਲੇ 3 ਦਿਨ ਸਿਰਫ ਗਲੇ 'ਚ ਸਿੰਪਟਮ ਆ ਸਕਦੇ, ਜਿਸ 'ਚ ਗਲੇ ਦੇ ਅੰਦਰ ਖਰਖਰੀ ਜਾਂ ਗਲੇ ਦਾ ਦੁਖਣਾ, ਭਾਰੀਪਨ ਹੋ ਜਾਣਾ, ਐਂਡ ਉਸ ਤੋਂ ਬਾਅਦ ਪੇਸ਼ੈਂਟ ਨੂੰ ਬੁਖਾਰ ਆਉਣਾ ਸ਼ੁਰੂ ਹੁੰਦਾ ਹੈ। ਜ਼ਿਆਦਾਤਰ ਪੇਸ਼ੈਂਟਸ ਨੂੰ ਇੱਥੇ ਤੱਕ ਹੀ, ਇਹ ਡਿਪੈਂਡ ਕਰਦਾ ਸਾਡਾ ਆਪਣਾ ਇਮਿਊਨ ਸਿਸਟਮ ਕਿੱਦਾਂ ਦਾ ਹੈ, ਇੱਥੋਂ ਤੱਕ ਹੀ ਸਿੰਪਟਮ ਰਹਿ ਕੇ ਅਸੀਂ ਰਿਕਵਰ ਕਰ ਜਾਵਾਂਗੇ। ਜੇ ਮੇਰਾ ਸਰੀਰ ਤਗੜਾ ਹੈ, ਮੇਰੇ ਕੋਈ ਵੀ ਕੋਮੋਰਬਿਡਿਟੀ ਨਹੀਂ ਹੈ, ਭਾਵ ਕੋਈ ਹੋਰ ਰੋਗ ਨਹੀਂ ਹੈ, ਕੋਈ ਡਾਇਬਿਟੀਜ਼ ਨਹੀਂ ਹੈ, ਬਲੱਡ ਪ੍ਰੈਸ਼ਰ ਨਹੀਂ ਹੈ, ਥਾਇਰੋਇਡ ਕੋਈ ਹੋਰ ਰੋਗ ਨਹੀਂ ਹੈ, ਤੇ ਮੇਰਾ ਇਮਿਊਨ ਸਿਸਟਮ ਤਗੜਾ ਹੈ, ਤਾਂ ਪਰ ਇੰਨੇ ਕੁ ਸਿੰਪਟਮ ਦੇ ਕੇ ਅਸੀਂ ਇਸ 'ਚੋਂ ਰਿਕਵਰ ਕਰ ਜਾਵਾਂਗੇ। ਬਹੁਤ ਸਾਰੇ ਪੇਸ਼ੈਂਟਸ ਤਾਂ ਇਸ ਤਰ੍ਹਾਂ ਦੇ ਨੇ, 50% ਤੋਂ ਜ਼ਿਆਦਾ ਪੇਸ਼ੈਂਟ ਇੱਦਾਂ ਦੇ ਨੇ ਜਿਨ੍ਹਾਂ 'ਚ ਇਹੋ ਜਿਹਾ ਸਿੰਪਟਮ ਵੀ ਨਹੀਂ ਆਏਗਾ ਕਿ ਉਹਨਾਂ ਦਾ ਸਰੀਰ ਇੰਨਾ ਕੁ ਤਗੜਾ ਤੇ ਸਟਰੋਂਗ ਹੈ ਵੀ ਵਾਇਰਸ ਤਾਂ ਉਹਨਾਂ ਦੇ ਅੰਦਰ ਹੈਗਾ, ਵਾਇਰਸ ਉਹ ਵੰਡੀ ਵੀ ਜਾ ਰਹੇ ਨੇ, ਪਰ ਉਹਨਾਂ ਨੂੰ ਕੋਈ ਵੀ ਲੱਛਣ ਨਹੀਂ ਆਏਗਾ। ਐਂਡ ਦਿਸ ਇਜ਼ ਅਗੇਨ ਇਜ਼ ਅ ਡੇਂਜਰਸ ਪਾਰਟ ਆਫ ਦ ਡਿਜ਼ੀਜ਼, ਇਸੇ ਹੀ ਚੀਜ਼ ਨੂੰ ਲੈ ਕੇ, ਕਿਉਂਕਿ ਉਹ ਪੇਸ਼ੈਂਟ ਜਿਨ੍ਹਾਂ ਨੂੰ ਖੁਦ ਤਾਂ ਕੋਈ ਲੱਛਣ ਨਹੀਂ ਆ ਰਹੇ ਪਰ ਉਹ ਸਪਰੈਡ ਕਰ ਰਹੇ ਨੇ, ਇਜ਼ ਬਿਕਮਿੰਗ ਅ ਪ੍ਰੋਬਲਮੈਟਿਕ ਇਸ਼ੂ ਹੇਅਰ। ਨੈਕਸਟ ਆ ਗਿਆ ਕਿ ਜਿਹੜੇ ਵੀਕਰ ਇਮਿਊਨ ਸਿਸਟਮ ਵਾਲੇ ਪੇਸ਼ੈਂਟ ਨੇ, ਜਿਨ੍ਹਾਂ ਦੇ ਅੰਦਰ ਕੋਮੋਰਬਿਡਿਟੀਜ਼ ਹੈਗੀਆਂ, ਡਿਜ਼ੀਜ਼ ਹੈਗੇ ਨੇ, ਉਹਨਾਂ ਦੇ ਅੰਦਰ ਕੀ ਹੋ ਰਿਹਾ ਕਿ ਇਹ ਉਹਨਾਂ ਦੇ ਲੰਗਸ ਦੇ ਅੰਦਰ ਅਟੈਕ ਕਰਦਾ ਹੈਗਾ, ਐਂਡ ਯੈਸ ਇਹ ਨਮੂਨੀਆ ਪੈਦਾ ਕਰ ਸਕਦਾ ਜਿਹਦਾ ਕਿ ਫਿਰ ਪੇਸ਼ੈਂਟ ਨੂੰ ਇਲਾਜ ਦਿੱਤਾ ਜਾਂਦਾ ਹੈ, ਜਾਂ ਫਿਰ ਕਈ ਇਹੋ ਜਿਹੇ ਪੇਸ਼ੈਂਟ ਨੇ ਜਿਹਨਾਂ ਦੇ ਅੰਦਰ ਕੋਈ ਆਲਰੇਡੀ ਪ੍ਰੀ ਲੰਗਸ ਦੀਆਂ ਕੋਈ ਕੰਡੀਸ਼ਨ ਨੇ, ਜਿਵੇਂ ਕਿ ਐਜ਼ਮਾ ਹੋ ਗਿਆ ਜਾਂ ਕ੍ਰੋਨਿਕ ਲੰਗ ਓਬਸਟ੍ਰਕਸ਼ਨ ਹੋ ਗਈ, ਉਹਨਾਂ ਦੇ ਅੰਦਰ ਫਿਰ ਕੀ ਹੈਗਾ ਕਿ ਲੰਗ ਫਾਈਬਰੋਸਿਸ, ਭਾਵ ਲੰਗ ਦੇ ਅੰਦਰ ਟਿਸ਼ੂ ਦੀਆਂ ਗੰਢਾਂ ਬਣ ਜਾਂਦੀਆਂ ਜਿਹੜੀਆਂ ਕਿ ਇਰਰਿਵਰਸਿਬਲ ਹੁੰਦੀਆਂ, ਔਰ ਇਹ ਬਹੁਤ 1-2% ਕੇਸਿਸ ਦੇ ਅੰਦਰ ਸਿਰਫ ਇਹ ਚੀਜ਼ ਹੁੰਦੀ ਹੈ ਜਿਹੜੀ ਕਿ ਉਹਨਾਂ ਲਈ ਘਾਤਕ ਬਣਦੀ ਹੈ। ਨਾ ਕਮਿੰਗ ਬੈਕ ਟੂ, ਆਪਾਂ ਇਹ ਕੁਛ ਤਾਂ ਆਲਰੇਡੀ ਜਾਣ ਲਿਆ ਸਾਡੇ ਸਰੀਰ 'ਚ ਕੀ ਕਰਦਾ ਹੈਗਾ, ਸੋ ਅਸੀਂ ਇਸ ਤੋਂ ਕਿੱਦਾਂ ਪ੍ਰੀਵੈਂਟ ਕਰ ਸਕਦੇ ਹਾਂ। ਬਹੁਤ ਕੁਛ ਆਪਾਂ ਆਲਰੇਡੀ ਜਾਣ ਲਿਆ ਇਸ ਬਾਰੇ, ਇਹ ਸਾਨੂੰ ਹੱਥ ਧੋਂਦੇ ਰਹਿਣਾ ਚਾਹੀਦਾ, ਫੇਸ ਨੂੰ ਨਹੀਂ ਟੱਚ ਕਰਨਾ, ਅੱਖਾਂ ਨੂੰ ਨਹੀਂ ਟੱਚ ਕਰਨਾ। ਇਹ ਜਿਹੜੇ ਪੇਸ਼ੈਂਟ ਇਨਫੈਕਟਿਡ ਨੇ ਉਹਨਾਂ ਦੇ ਸਟੂਲ ਦੇ ਅੰਦਰ ਵੀ ਡਿਸਚਾਰਜ ਹੁੰਦਾ, ਭਾਵ ਉਹਨਾਂ ਦੀ ਟੋਇਲਟ ਦੇ ਅੰਦਰ ਵੀ ਹੋਏਗਾ, ਸੋ ਉੱਥੇ ਵੀ ਪ੍ਰੋਪਰ ਹਾਈਜੀਨ ਮੇਨਟੇਨ ਕਰਨਾ ਜ਼ਰੂਰੀ ਹੈਗਾ, ਵਾਸ਼ਰੂਮ ਕਲੀਨ ਰੱਖਣਾ ਜ਼ਰੂਰੀ ਹੈਗਾ, ਐਂਡ ਆਲ ਦੋਸ ਥਿੰਗਸ ਵੀ ਨੀਡ ਟੂ ਮੇਨਟੇਨ। ਇੱਕ ਲੇਟੈਸਟ ਇਨਫੋਰਮੇਸ਼ਨ ਜਿਹੜੀ ਕਿ ਇਨੀਸ਼ੀਅਲੀ ਕਿਹਾ ਜਾ ਰਿਹਾ ਸੀ ਕਿ ਇਹ ਸਿਰਫ ਡਰੋਪਲੈਟ ਇਨਫੈਕਸ਼ਨ ਹੈ, ਭਾਵ ਸਾਡੇ ਥੁੱਕ 'ਚ ਹੋਏਗੀ ਅਤੇ ਜਿੱਥੋਂ ਤੱਕ ਥੁੱਕ ਜਾ ਸਕਦਾ ਉੰਨੀ ਦੂਰੀ ਜੇ ਅਸੀਂ ਬਣਾ ਕੇ ਰੱਖਦੇ ਹਾਂ ਤਾਂ ਅਸੀਂ ਸੇਫ ਰਵਾਂਗੇ। ਕੁਛ ਲੇਟੈਸਟ ਸਟੱਡੀਜ਼ ਇਸ ਵੀਕ ਦੇ ਵਿੱਚ ਆਈਆਂ ਜਿਸ ਦੇ ਅੰਦਰ ਕਿ ਇਹਨੂੰ ਕਿਹਾ ਜਾ ਰਿਹਾ ਕਿ ਇਹ ਹਵਾ ਦੇ ਅੰਦਰ ਵੀ ਜਾ ਸਕਦਾ, ਵਿਚ ਮੀਨਸ ਆਈ ਵਾਜ਼ ਅਮੇਜ਼ਡ ਟੂ ਰੀਡ ਟੂਡੇ, ਆਪਾਂ ਨੂੰ 2 ਮੀਟਰ ਦਾ ਡਿਸਟੈਂਸ ਜਿਹੜਾ ਹੈ ਉਹ ਬਰਕਰਾਰ ਰੱਖਣ ਨੂੰ ਕਿਹਾ ਜਾ ਰਿਹਾ ਸੀ। 2 ਮੀਟਰ 'ਤੇ ਜੇ ਮੇਰੇ ਨਾਲ ਕੋਈ ਗੱਲ ਕਰ ਰਿਹਾ ਤਾਂ ਮੈਨੂੰ ਇਨਫੈਕਸ਼ਨ ਦੇ ਸਕਦਾ, ਜੇ ਕੋਈ ਖੰਘ ਰਿਹਾ ਤਾਂ ਮੈਨੂੰ 5-6 ਮੀਟਰ ਤੱਕ ਵੀ ਇਨਫੈਕਸ਼ਨ ਦੇ ਸਕਦਾ, ਅਤੇ ਜੇ ਕੋਈ ਛਿੱਕ ਰਿਹਾ ਵਿਚ ਇਜ਼ ਇਵਨ ਵਿਦ ਮੋਰ ਪ੍ਰੈਸ਼ਰ, ਤਾਂ 7-8 ਮੀਟਰ ਤੱਕ ਵੀ ਉਹ ਹਵਾ ਦੇ ਵਿੱਚ ਹੋ ਸਕਦਾ ਹੈਗਾ। ਸੋ ਇਸ ਕਰਕੇ ਇੱਥੇ ਇੱਕ ਇੰਪੋਰਟੈਂਟ ਚੀਜ਼ ਜਿਹੜੀ ਪਹਿਲਾਂ ਕਿਹਾ ਜਾ ਰਿਹਾ ਸੀ ਵੀ ਨਹੀਂ ਜ਼ਰੂਰਤ, ਉਹ ਹੈਗਾ ਸੀ ਮਾਸਕ ਪਾਉਣ ਦੀ ਲੋੜ ਨਹੀਂ। ਹੁਣ ਕਿਹਾ ਜਾ ਰਿਹਾ ਭਾਵੇਂ ਅਸੀਂ ਘਰ ਦੇ ਵਿੱਚ ਬਣਾਏ ਹੋਏ ਬੈਂਡ ਨਾਲ ਜਾਂ ਘਰ ਦੇ ਵਿੱਚ ਸਟਿਚ ਕੀਤੇ ਹੋਏ ਮਾਸਕ ਹੀ ਪਾ ਕੇ ਰੱਖੀਏ, ਦੋਜ਼ ਵਿਲ ਬੀ ਪ੍ਰੀਵੈਂਟਿਵ, ਐਟਲੀਸਟ ਕਿ ਜੇ ਮੈਂ ਛਿੱਕ ਰਹੀ ਹਾਂ ਤਾਂ ਬਟ ਉਹ ਲੈਵਲ ਜਿਹੜਾ ਮੈਂ ਕਿਹਾ ਕਿ 2-6-7-8 ਮੀਟਰ ਮੈਂ ਇੰਨੀ ਦੂਰ ਤੱਕ ਨਹੀਂ ਛਿੱਕਾਂਗੀ ਅਤੇ ਦੂਸਰਿਆਂ ਨੂੰ ਮੈਂ ਬਚਾ ਸਕਦੀ ਹਾਂ। ਉਹ ਮੇਰੀ ਬਚਤ ਲਈ ਨਹੀਂ ਹੈ, ਮੇਰੀ ਸਿਹਤ ਲਈ ਨਹੀਂ ਹੈ, ਉਹ ਦੂਸਰਿਆਂ ਨੂੰ ਮੈਂ ਇਨਫੈਕਸ਼ਨ ਨਾ ਦੇਵਾਂ। ਸੋ ਇਟਸ ਵੈਰੀ ਵੈਰੀ ਇੰਪੋਰਟੈਂਟ ਕਿ ਅਸੀਂ ਮਾਸਕ ਪਾ ਕੇ ਰੱਖੀਏ, ਜੇ ਸਾਨੂੰ ਆਬਵੀਅਸਲੀ ਸਰਜੀਕਲ ਜਾਂ ਦੂਜੇ ਮਾਸਕ ਅਵੇਲੇਬਲ ਹੈਗੇ ਨੇ ਤਾਂ ਅੱਛੀ ਗੱਲ ਹੈ, ਨਹੀਂ ਤਾਂ ਕਿਸੇ ਨਾ ਕਿਸੇ ਚੀਜ਼ ਦੇ ਨਾਲ, ਸਕਾਰਫ ਨਾਲ, ਕਿਸੇ ਵੀ ਚੀਜ਼ ਨਾਲ ਮੂੰਹ ਨੂੰ ਢੱਕਣਾ ਜ਼ਰੂਰੀ ਹੈ। ਐਂਡ ਦ ਲਾਸਟ ਆਈ ਵੁੱਡ ਲਾਈਕ ਟੂ ਮੈਂਸ਼ਨ ਵੈਰੀ ਵੈਰੀ ਇੰਪੋਰਟੈਂਟ ਇਜ਼, ਇਹ ਰੋਗ ਜ਼ਿਆਦਾ ਉਹਨਾਂ ਕੰਟਰੀਜ਼ ਦੇ ਵਿੱਚ ਵੱਧ ਰਿਹਾ ਜਿੱਥੇ ਠੰਡਕ ਸੀਗੀ, ਵਿੰਟਰ ਸੀਗਾ। ਵਿੰਟਰ ਦੇ ਅੰਦਰ ਸਾਡੇ ਸਰੀਰਾਂ ਨੇ ਸਭ ਤੋਂ
ਸਾਨੂੰ ਸਾਰਿਆਂ ਨੂੰ ਵਾਇਟਾਮਿਨ ਬੀ ਸਪਲੀਮੈਂਟ ਇਸ ਵੇਲੇ ਲੈਣਾ ਬਹੁਤ ਜ਼ਰੂਰੀ ਹੈ. ਦ ਲੇਟੈਸਟ ਸਟੱਡੀ ਕੇਮ ਫਰੋਮ ਇੰਗਲੈਂਡ ਇਜ਼ ਕਿ ਉਹ ਪੇਸ਼ੈਂਟ ਐਂਡ ਫਰੋਮ ਯੂ ਐਸ ਇਜ਼ ਵੈਲ ਕਿ ਐਫਰੀਕਨ ਅਮੈਰੀਕਨ ਪੇਸ਼ੈਂਟ ਦੇ ਅੰਦਰ ਇਹਦਾ ਡੈਥ ਟੋਲ ਤੇ ਇਨਫੈਕਸ਼ਨ ਵੱਧ ਰਹੀ ਹੈ. ਐਫਰੀਕਨ ਅਮੈਰੀਕਨ ਡਾਰਕਰ ਸਕਿਨ, ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਵਾਇਟਾਮਿਨ ਡੀ ਦੀ ਅਬਜ਼ਾਰਪਸ਼ਨ ਬੜੀ ਘੱਟ ਹੁੰਦੀ ਹੈ, ਖਾਸ ਕਰਕੇ ਵਿੰਟਰ ਦੇ ਅੰਦਰ. ਸੋ ਜੇ ਅਸੀਂ ਅੱਛੀ ਖੁਰਾਕ ਲਈਏ, ਅੱਛੀ ਨੀਂਦ ਲਈਏ, ਵਾਇਟਾਮਿਨ ਡੀ ਸਪਲੀਮੈਂਟ ਅਸੀਂ ਸਾਰੇ ਲੈਣਾ ਸ਼ੁਰੂ ਕਰੀਏ, ਐਂਡ ਜਿਹੜੀਆਂ ਸੈਨੇਟਾਈਜ਼ਿੰਗ, ਵਾਸ਼ਿੰਗ, ਡਿਸਟੈਂਸ ਐਂਡ ਮਾਸਕ ਅਪਲਾਈ ਕਰਕੇ ਰੱਖੀਏ, ਤਾਂ ਅਸੀਂ ਸਾਰੇ ਇਸ ਤੋਂ ਬਚ ਸਕਦੇ ਹਾਂ. ਬਾਕੀ ਜੇ ਕਿਸੇ ਵੀ ਤਰ੍ਹਾਂ ਦਾ ਸਵਾਲ ਤੁਹਾਡੇ ਮਨਾਂ ਦੇ ਵਿੱਚ ਇਸ ਚੀਜ਼ ਬਾਰੇ ਹੋਵੇ, ਤਾਂ ਤੁਸੀਂ ਕਲੀਨਿਕ ਦਾ ਨੰਬਰ 647-8552-2516 'ਤੇ ਕਾਲ ਕਰ ਸਕਦੇ ਹੋ. ਅਸੀਂ ਜਿਹੜਾ ਫੋਨ ਦੇ ਵਿੱਚ ਅਸੈਸਮੈਂਟ ਐਂਡ ਕੌਂਸਲਟੇਸ਼ਨ ਕਰਕੇ ਮੈਡੀਸਨ ਵੀ ਪੇਸ਼ੈਂਟਸ ਨੂੰ ਪ੍ਰੋਵਾਈਡ ਕਰ ਰਹੇ ਹੈਗੇ ਹਾਂ. ਕਲੀਨਿਕ ਆਵਰਸ 10 to 6 ਤੱਕ ਚੱਲ ਰਹੇ ਨੇ. ਇਫ ਯੂ ਹੈਵ ਐਨੀ ਕੁਐਸਚਨ, ਅਗੇਨ ਨੰਬਰ 647-856-2516. ਥੈਂਕ ਯੂ ਸੋ ਮਚ ਜੁਗਰਾਜ ਜੀ.
647-856-2516 ਨੰਬਰ ਹੈ, 647-856-2516. ਔਰ ਆਫਿਸ ਆਵਰ ਜਿਹੜੇ ਆ, ਕਲੀਨਿਕ ਆਵਰ ਜਿਹੜੇ ਆ, ਉਹ ਕਿਹੜੇ ਕਿਹੜੇ ਨੇ?
ਨੋਰਮਲ ਸਾਡੇ ਕਲੀਨਿਕ ਆਵਰਸ 10 to 6 PM ਹੁੰਦੇ ਨੇ, ਬਟ ਰਾਈਟ ਨਾਓ ਜਿਹੜੇ ਆਪਰੇਸ਼ਨਲ ਆਵਰਸ ਚੱਲ ਰਹੇ ਬਿਕੋਜ਼ ਆਫ ਦ ਸਿਚੁਏਸ਼ਨ 10 to 4 ਤੱਕ ਨੇ, ਜਿਹਦੇ ਵਿੱਚ ਕਿ ਮੈਂ ਫੋਨ 'ਤੇ ਅਵੇਲੇਬਲ ਹੈਗੀ ਹਾਂ. ਵੀ ਆਰ ਸਰਵਿੰਗ ਦ ਪੇਸ਼ੈਂਟ ਐਂਡ ਮੈਡੀਸਨਸ ਜਿਹੜੀਆਂ ਪਿਕਅਪ ਕਰਨ ਦੀਆਂ ਪ੍ਰੋਵੀਜ਼ਨ ਵੀ ਹੈਗੀਆਂ. ਮੈਡੀਸਨਸ ਘਰੋਂ ਘਰੀ ਅਸੀਂ ਮੇਲ ਕਰ ਰਹੇ ਹਾਂ, ਜ਼ਿਆਦਾਤਰ 80% ਜਿਹੜੀਆਂ ਦਵਾਈਆਂ ਪੇਸ਼ੈਂਟਸ ਨੂੰ ਘਰਾਂ ਵਿੱਚ ਮਿਲ ਰਹੀਆਂ ਹੈਗੀਆਂ
ਜੀ. ਔਰ ਇੱਕ ਵਾਰੀ ਫਿਰ ਨੰਬਰ ਨੋਟ ਕਰ ਲਓ ਤੁਸੀਂ, 647-856-2516 'ਤੇ ਸੰਪਰਕ ਕੀਤਾ ਜਾ ਸਕਦਾ. ਬਹੁਤ ਬਹੁਤ ਮਿਹਰਬਾਨੀ ਜੀ.
ਥੈਂਕ ਯੂ ਸੋ ਮਚ ਜੀ.
ਧੰਨਵਾਦ ਜੀ. ਔਰ ਤੁਸੀਂ ਗੋਲਡਨ ਅਡਵਾਈਸ ਇਮੀਗ੍ਰੇਸ਼ਨ ਦਾ ਨੰਬਰ ਨੋਟ ਕਰ ਲਓ ਜੇ ਤੁਸੀਂ ਇਮੀਗ੍ਰੇਸ਼ਨ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ, ਤਾਂ ਵਿਸ਼ਵਜੀਤ ਦਾ ਨੰਬਰ ਹੈ 416-565-5558 'ਤੇ ਸੰਪਰਕ ਕੀਤਾ ਜਾ ਸਕਦਾ. ਕੈਪੀਟਲ ਹੈਂਡ ਐਂਡ ਫਾਈਨੈਂਸਿੰਗ ਦਾ ਨੰਬਰ ਨੋਟ ਕਰੋ ਵਿਸ਼ਵ ਵਿਚਾਲ ਜੀ ਦਾ, 416-272-1313 'ਤੇ ਕਾਲ ਕੀਤੀ ਜਾ ਸਕਦੀ ਹੈ. ਜੇ ਕਿ ਹੰਟ ਦਾ ਨੰਬਰ ਹੈ 647-988-9951 'ਤੇ ਸੰਪਰਕ ਕਰ ਸਕਦੇ ਹਾਂ. ਔਜਲਾ ਲਾ ਆਫਿਸ ਦਾ ਨੰਬਰ ਹੈ 905-564-0040 'ਤੇ ਸੰਪਰਕ ਤੁਸੀਂ ਕਰ ਸਕਦੇ ਹਾਂ. ਰੇਡੀ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਬਾਬਾ ਢਾਬਾ ਵਾਲੇ. ਟੇਕ ਆਊਟ ਕਰਾਉਣਾ ਹੋਵੇ ਤੁਸੀਂ ਤਾਂ ਨੰਬਰ ਨੋਟ ਕਰ ਲਓ. ਅੱਜ ਕੱਲ੍ਹ ਡਾਇਨਿੰਗ ਜਿਹੜਾ ਉਹ ਬੰਦ ਹੈ ਇਹਨਾਂ ਦਾ. 905-793-3636 'ਤੇ ਸੰਪਰਕ ਕੀਤੀ ਜਾ ਸਕਦੀ ਹੈ. ਅਤੇ ਹਰਪ ਗਰੇਵਾਲ ਜੀ ਦਾ ਨੰਬਰ ਨੋਟ ਕਰੋ 416-722-3500, 416-722-3500 'ਤੇ ਸੰਪਰਕ ਕੀਤਾ ਜਾ ਸਕਦਾ. ਔਰ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਜਿਵੇਂ ਪਹਿਲਾਂ ਜਿਹੜੇ ਡਾਟੇ ਤੁਹਾਡੇ ਨਾਲ ਸਾਂਝੇ ਕੀਤੇ ਸੀ, ਔਰ ਅਸੀਂ ਹੁਣ ਤੁਹਾਨੂੰ ਦੱਸ ਦਈਏ ਕਿ ਨਿਊਯਾਰਕ ਦੇ ਵਿੱਚ ਕੀ ਅਪਡੇਟ ਆ ਅੱਜ ਦੀ. ਸੋ ਨਿਊਯਾਰਕ ਦੇ ਵਿੱਚ 76,800, ਨਿਊਯਾਰਕ ਦੇ ਵਿੱਚ ਕਹਿੰਦੇ 142,384 ਲੋਕ ਆ ਜਿਹੜੇ ਉਹ ਇਸ ਵਿੱਚ ਪਾਏ ਗਏ ਨੇ. 1,54,399 ਲੋਕ ਆ ਜਿਹੜੇ ਉਹ ਉਹਨਾਂ ਦੀ ਡੈਥ ਹੋ ਗਈ ਹੈ. ਔਰ ਰਿਕਵਰ ਆ ਜਿਹੜੇ ਉਹ ਕਿੰਨੇ ਜਣੇ ਹੋਏ ਨੇ ਉਹ ਅੱਗੇ ਚੱਲ ਕੇ ਆਪਾਂ ਦੱਸੀਏ. 5,499 ਡਾਲਰ ਨਹੀਂ, 94 ਡੈਥ ਹੋ ਗਈਆਂ ਇਹਨਾਂ ਦੀਆਂ. ਔਰ ਰਿਕਵਰ ਆ ਜਿਹੜੇ ਉਹ ਹੋਏ ਨੇ 11,483. ਔਰ ਮੇਰੇ ਨਾਲ ਸਤਪਾਲ ਜੌਹਲ ਸਾਹਿਬ ਨੇ. ਜੌਹਲ ਸਾਹਿਬ, ਨਿਊਯਾਰਕ ਜਿਹੜੀ ਆ ਉਹ ਕਾਫੀ ਜਿਹੜੀ ਆ ਉਹ ਡੈਥਸ ਸਾਹਮਣੇ ਆ ਰਹੀਆਂ, ਔਰ ਸਭ ਤੋਂ ਜ਼ਿਆਦਾ ਜਿਹੜੀ ਆ ਦੁਨੀਆ ਦੇ ਵਿੱਚ ਉਹ ਨਿਊਯਾਰਕ ਦੇ ਵਿੱਚ ਆ ਇਹ ਘਰ ਕਰਦੀ ਜਾਂਦੀ ਆ ਕੋਰੋਨਾ ਵਾਇਰਸ. ਕੀ ਕਹਿਣਾ ਚਾਹੋਗੇ?
ਜਗਰਾਜ ਜੀ, ਮੈਂ ਨਾ ਅਮੈਰੀਕਨ ਪ੍ਰੈਜ਼ੀਡੈਂਟ ਜਦੋਂ ਅੱਜ ਤੋਂ 5 ਹਫ਼ਤੇ ਪਹਿਲਾਂ ਬਹੁਤ ਇਸ ਚੀਜ਼ ਨੂੰ ਲਾਈਟਲੀ ਲੈ ਰਹੇ ਸੀ ਵੀ ਇਹ ਕੋਈ ਨੀ, ਆਮ ਵਾਇਰਸ ਹੈ, ਆਮ ਫਲੂ ਹੈ, ਠੀਕ ਹੋ ਜਾਣਾ, ਕੋਈ ਏਡੀ ਵੱਡੀ ਗੱਲ ਨੀ ਸਾਡੇ ਵਾਸਤੇ. ਲੇਕਿਨ ਅੱਜ ਦੀ ਜਿਹੜੀ ਉਹਨਾਂ ਦੀ ਲੈਂਗੁਏਜ ਹੈ ਵੀ ਉਹ ਪੀ ਜੀ, ਜੇ ਹੁਣ ਉਹਨਾਂ ਨੂੰ ਜਰਨਲਿਸਟ ਪੁੱਛਦੇ ਆ ਵੀ ਤੁਸੀਂ ਉਦੋਂ ਤਾਂ ਇੰਨੇ ਬੜੇ ਰਿਲੈਕਸ ਸੀਗੇ, ਅੱਜ ਬੜੇ ਹੁਣ ਟੈਨਸ਼ਨ ਵਿੱਚ ਹੋ ਵੀ ਜੇ 1,00,000 ਮੌਤ ਵੀ ਹੋ ਜੇ ਤੇ ਅਸੀਂ ਸਮਝਾਂਗੇ ਵੀ ਘੱਟ ਨੁਕਸਾਨ ਹੋਇਆ. ਤੇ ਫਿਰ ਉਹ ਕਹਿੰਦੇ ਆ ਜੀ ਵੀ ਮੈਂ ਦੇਖੋ ਇਸ ਦੇਸ਼ ਦਾ ਰਾਸ਼ਟਰਪਤੀ ਹਾਂ, ਇਸ ਅਮਰੀਕਾ ਦੇਸ਼ ਦਾ ਲੀਡਰ ਹੈ, ਤੇ ਲੋਕਾਂ ਨੂੰ ਹੌਸਲੇ 'ਚ ਰੱਖਣਾ, ਇਨਕਰੇਜ ਕਰਨਾ ਇਹ ਮੇਰਾ ਕੰਮ ਹੈ. ਦੂਸਰੇ ਪਾਸੇ ਅੱਜ ਵੀ ਕਿਸੇ ਫਾਲਸ ਹੋਪ ਦੇ ਵਿੱਚ ਲੋਕਾਂ ਨੂੰ ਰੱਖਣਾ ਵੀ ਫਿਕਰ ਨਾ ਕਰੋ ਵੀ ਵੱਡੀ ਸਮੱਸਿਆ ਨੂੰ ਛੋਟੀ ਕਰਕੇ ਤਦ ਕਰਕੇ ਕਹਿਣਾ ਵੀ ਲੋਕ ਕਿਤੇ ਡਰ ਨਾ ਜਾਣ, ਇਹ ਆਪਣੇ ਆਪ ਦੇ ਵਿੱਚ ਫਿਰ ਦੇਖ ਲਓ ਵੀ ਹੁਣ ਇਹਦੇ ਜਿਹੜਾ ਆਫਟਰ ਮੈਥ ਆ ਉਹ ਸਾਡੇ ਕੈਨੇਡਾ ਦੇਸ਼ ਦੇ ਸਾਹਮਣੇ ਵੀ ਹੈ, ਅਮੈਰੀਕਾ ਦੇ ਸਾਹਮਣੇ ਵੀ ਹੈ। ਸੋ ਥੋੜਾ ਜਿਹਾ ਜ਼ਿਆਦਾ ਦੂਰ ਦ੍ਰਿਸ਼ਟੀ ਦੇ ਨਾਲ ਜ਼ਰੂਰ ਇਹ ਸਮਝਿਆ ਜਾਂਦਾ ਵੀ ਅਮੈਰੀਕਨ ਤੇ ਕੈਨੇਡੀਅਨ ਜੇ ਲੀਡਰ ਸਾਹਿਬਾਨ ਜੇ ਚੱਲ ਜਾਂਦੇ ਇੰਨਾ ਲਾਈਟਲੀ ਨਾ ਲਿਆ ਹੁੰਦਾ। ਜਸਟਿਨ ਟਰੂਡੋ ਸਾਹਿਬ ਵੀ ਪਹਿਲਾਂ ਕਹਿੰਦੇ ਰਹੇ ਵੀ ਨਹੀਂ ਜੀ ਅਸੀਂ ਟਰੈਵਲ ਬੈਨ ਨਹੀਂ ਲਾਉਣਾ, ਅਸੀਂ ਇਸ ਤਰੀਕੇ ਦੇ ਨਾਲ ਨਹੀਂ ਸਮੱਸਿਆਵਾਂ ਹੱਲ ਕਰਦੇ। ਸੋ ਸਭ ਕੁਛ ਫਿਰ ਜਿਹੜੇ ਹਾਲਾਤ ਨੇ ਬਣਦੇ ਗਏ ਲਗਾਤਾਰਤਾ ਦੇ ਨਾਲ, ਪਰ ਲੱਗ ਰਿਹਾ ਜੀ ਵੀ ਇਸ ਸਭ ਕੁਝ ਨੂੰ ਕੰਟਰੋਲ ਕਰਨ ਦੇ ਲਈ ਜਗਰਾਜ ਜੀ ਹੁਣ ਜੋ ਕਰਨ ਦੀ ਲੋੜ ਹੈ, ਦੋਨੋਂ ਹੀ ਲੀਡਰ ਅਮਰੀਕਾ ਤੇ ਕੈਨੇਡਾ ਦੇ ਕਾਫੀ ਗੈਰ ਗੰਭੀਰ ਨੇ, ਦਿਨ ਰਾਤ ਇੱਕ ਕੀਤਾ ਪਿਆ, ਵੱਡੀ ਤਾਦਾਦ ਦੇ ਵਿੱਚ ਸਪੋਰਟ ਹੈ ਜਿਹੜੀ ਉਹ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਹੈ, ਕਿਉਂਕਿ ਬਹੁਤ ਵੱਡੀ ਤਾਦਾਦ ਦੇ ਵਿੱਚ ਲੋਕ ਜੇ ਪਾਸਟ ਵਿੱਚ ਕੰਮ ਨਹੀਂ ਕਰ ਸਕੇ ਉਹ ਗੱਲ ਇੱਕ ਅਲੱਗ ਹੈ, ਪਰ ਫਿਊਚਰ ਦੇ ਵਿੱਚ ਵੀ ਉਹ ਕੰਮ ਕਰਨ ਨਾ ਜਾਣ, ਅਜੇ ਐਡਵਾਈਜ਼ਰੀ ਜਿਹੜੀ ਗਵਰਨਮੈਂਟਸ ਵੱਲੋਂ ਮਿਲਦੀ ਹੋਣ ਕਰਕੇ ਵੀ ਉਹਨਾਂ ਨੂੰ ਘਰਾਂ ਦੇ ਵਿੱਚ ਖਾਣਾ ਦਾਣਾ ਮਿਲਦਾ ਰਹੇ, ਇਸ ਦੇ ਲਈ ਲੱਗਦਾ ਜੀ ਵੀ ਵੱਧ ਤੋਂ ਵੱਧ ਜਿਹੜੀ ਆ ਸਪੋਰਟ ਹੈ ਗਵਰਨਮੈਂਟਸ ਵੱਲੋਂ ਕੀਤੇ ਜਾਣ ਦੀ ਕੋਸ਼ਿਸ਼ ਹੈ। ਤੇ ਦੂਸਰਾ ਇਹ ਜੀ ਵੀ ਐਸਾ ਇੱਕ ਵੀ ਕੇਸ ਅਜੇ ਤੱਕ ਜਗਰਾਜ ਜੀ ਸਾਹਮਣੇ ਨਹੀਂ ਆਇਆ ਵੀ ਉਹ ਘਰੇ ਰਹੇ ਹੋਣ ਤੇ ਉਹਨਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੋਵੇ। ਸੋ ਜਿਸ ਕਰਕੇ ਵੀ ਮੈਡੀਕਲ ਐਕਸਪਰਟਸ ਆ ਜਿਹੜੇ ਲਗਾਤਾਰਤਾ ਦੇ ਨਾਲ ਬੇਨਤੀਆਂ ਕਰਦੇ ਆ ਰਹੇ ਲੋਕਾਂ ਨੂੰ ਕਿ ਵੀ ਤੁਸੀਂ ਸਟੇ ਹੋਮ, ਹਨਾ, ਤੇ ਸਟੇ ਹੋਮ ਦੇ ਆਰਡਰ ਕਹਿ ਲਓ ਵੀ ਜਾਂ ਇਸ ਐਡਵਾਈਜ਼ ਨੂੰ ਜਿਹੜੇ ਲੋਕ ਨਹੀਂ ਮੰਨਦੇ ਬਾਹਰ ਜਾ ਰਹੇ ਨੇ ਸੈਰਾਂ ਕਰਨ ਦੇ ਵਾਸਤੇ, ਤੇ ਸ਼ਹਿਰਾਂ ਦੇ ਵਿੱਚ ਵੱਡੇ ਵੱਡੇ ਫਾਈਨ ਜੁਰਮਾਨੇ ਟਿਕਟਾਂ ਉਹਨਾਂ ਨੂੰ ਮਿਲ ਰਹੀਆਂ ਨੇ, ਤੇ ਪਰ ਫਿਰ ਸਿਟੀ ਕੌਂਸਲਰ ਦੇ ਕੋਲ ਕਈ ਵਾਰ ਉਹ ਟਿਕਟਾਂ ਪਹੁੰਚਾਈਆਂ ਜਾਂਦੀਆਂ ਜੀ ਮਾਫ਼ ਕਰਾ ਦਿਓ, ਤੇ ਫਿਰ ਦੱਸਦੀ ਹੈ ਜੀ ਵੀ ਇਹ ਸਿਟੀ ਕੌਂਸਲਰ ਦੇ ਬਹੁਤ ਬੱਸ ਵਿੱਚ ਨਹੀਂ ਹੁੰਦਾ ਮਿਲੀ ਹੋਈ ਟਿਕਟ ਨੂੰ ਮਾਫ਼ ਕਰਾ ਦੇਣਾ, ਤੇ ਜ਼ਰੂਰ ਜੇ ਇਹ ਘਰ ਰਹਿਣ ਵਾਸਤੇ ਕਿਹਾ ਜਾ ਰਿਹਾ ਤੇ ਇਹ ਹੋਰਨਾਂ ਦੇ ਹਿੱਤ ਵਿੱਚ ਵੀ ਹੈ ਆਪਣੇ ਹਿੱਤ ਵਿੱਚ ਵੀ ਹੈ। ਸੋ ਇਹ ਨਿਗਾ ਵੀ ਜਿੰਨਾ ਚਿਰ ਆਪਣੇ ਘਰ ਨੂੰ ਅੱਗ ਨਹੀਂ ਲੱਗੀ ਉਹਨਾਂ ਚਿਰ ਬਸੰਤ ਰਹੇ। ਜਿਹੜੇ ਅੰਕੜੇ ਤੁਸੀਂ ਪੜ੍ਹ ਪੜ੍ਹ ਕੇ ਸੁਣਾ ਰਹੇ ਹੋ ਇੱਕ ਇੱਕ ਜਾਨ ਦੀ ਗੱਲ ਹੈ, ਇੱਕ ਇੱਕ ਜੀਵਨ ਦੀ ਗੱਲ ਹੈ, ਸਰੀਰ ਦੀ ਗੱਲ ਹੈ, ਇਹ ਗਿਣਤੀ ਅੰਕੜੇ, ਇਹ ਬਹੁਤ ਮੈਂ ਸਮਝਾਂਗਾ ਜੀ ਕਿ ਹਰ ਇੱਕ ਵਿਅਕਤੀ ਉਹਨਾਂ ਨੂੰ ਸੀਰੀਅਸਲੀ ਲੈਣ ਦੀ ਲੋੜ ਹੈ। ਜੇ ਆਪਣੇ ਤੱਕ ਘਰ ਇਹ ਮਹਾਂਮਾਰੀ ਨਹੀਂ ਪਹੁੰਚੀ ਤੇ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਉਸ ਅਕਾਲ ਪੁਰਖ ਪਰਮਾਤਮਾ ਦੀ, ਨਾ ਵੀ ਕਿਤੇ ਇਹਨੂੰ ਲਾਈਟਲੀ ਲੈ ਕੇ ਜਿਹੜਾ ਅੱਜ ਵੀ ਆਪਣੇ ਲਈ ਕੋਈ ਨਾ ਕੋਈ ਮੁਸੀਬਤ ਜਿਹੜੀ ਬਾਹਰੋਂ ਸਹੇੜ ਕੇ ਫਿਰ ਕਿਤੇ ਆਇਆ ਜਾਵੇ ਤੇ ਮੁਸ਼ਕਲ ਜਦੋਂ ਵੱਡੀ ਹੋ ਜਾਏ ਫਿਰ ਕਾਬੂ ਹੇਠ ਪਾਉਣੀ ਉਸਨੂੰ ਔਖਾ ਹੋ ਜਾਂਦਾ, ਜਿਸ ਤਰੀਕੇ ਦੇ ਨਾਲ ਪੂਰਾ ਵਰਲਡ ਹੈ ਜਿਹੜਾ ਇਸ ਵੇਲੇ ਸਟਰਗਲ ਕਰ ਰਿਹਾ ਜੀ
ਜੀ। ਔਰ ਇਸ ਦੇ ਨਾਲ ਨਾਲ ਆਪਾਂ ਕੈਨੇਡਾ ਦੀ ਗੱਲ ਕਰੀਏ, ਔਰ ਨਿਊਯਾਰਕ ਤੋਂ ਬਾਅਦ ਕੈਨੇਡਾ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੇਸ ਆ ਉਹ ਵੱਧ ਰਹੇ ਨੇ, ਔਰ ਕੀ ਕਹਿਣਾ ਚਾਹੋਗੇ?
ਜਗਰਾਜ ਜੀ ਦੇਖੋ ਵੀ ਇਹ ਕੈਨੇਡਾ ਸਾਡਾ ਦੇਸ਼ ਹੈ ਔਰ ਇਸ ਦੇਸ਼ ਦੇ ਵਿੱਚ ਪਿਛਲੇ 15 ਕੁ ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਇਸ ਮਹਾਂਮਾਰੀ ਨੇ ਜਿਹੜੇ ਜੀ ਪੈਰ ਪਸਾਰੇ ਹੈ ਉਸ ਤੋਂ ਪੂਰਾ ਕੈਨੇਡਾ ਦੇਸ਼ ਤੇ ਲੋਕ ਤਾਂ ਹੈਰਾਨ ਹਨ ਨਹੀਂ, ਪਰ ਕੈਨੇਡਾ ਦੀ ਗਵਰਨਮੈਂਟ ਹੈ ਜਿਹੜੀ ਖੁਦ ਬੜੀ ਹੈਰਾਨ ਪਰੇਸ਼ਾਨ ਆ ਵੀ ਇੰਨੀ ਵੱਡੀ ਤਾਦਾਦ ਦੇ ਵਿੱਚ ਪੇਸ਼ੈਂਟ ਸਾਡੇ ਮੁਲਕ ਦੇ ਵਿੱਚ ਨਿਕਲ ਆਉਣਗੇ ਜਾਂ ਵੀ ਇੱਥੇ ਕਿਊਬੈਕ ਵਰਗੀ ਪ੍ਰੋਵਿੰਸ ਦੇ ਵਿੱਚ ਏਡੀ ਵੱਡੀ ਮਾਰ ਪੈ ਜਾਏਗੀ ਜਿੱਥੇ ਕਿ ਹੁਣ ਤੱਕ ਤੁਹਾਨੂੰ ਪਤਾ ਵੀ 95,000 ਦੇ ਕਰੀਬ ਜਿਹੜੇ ਕੁੱਲ ਪੇਸ਼ੈਂਟ ਦੀ ਗਿਣਤੀ ਪਹੁੰਚ ਚੱਲੀ ਹੈ ਜੋ ਕਿ ਲਗਭਗ ਇਹ ਦੁੱਗਣੇ ਓਨਟੈਰੀਓ ਦੇ ਨਾਲੋਂ ਹੋ ਰਹੇ ਨੇ। ਓਨਟੈਰੀਓ ਦੇ ਵਿੱਚ ਵੀ ਅੱਜ 5,300 ਪੇਸ਼ੈਂਟਸ ਹੈਗੇ ਆ ਜਿਹੜੇ ਕਿ ਕਨਫਰਮ ਪੋਜ਼ਿਟਿਵ ਨੇ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਥੋੜ੍ਹੀ ਜਿਹੀ ਸਲੋਅ ਡਾਊਨ ਹੋਈ ਹੈ ਰਫਤਾਰ ਪੇਸ਼ੈਂਟਸ ਦੇ ਵਧਣ ਦੀ, ਪਰ ਉੱਥੇ ਵੀ 1,300 ਨੂੰ ਜਿਹੜਾ ਅੰਕੜਾ ਉਹ ਟੁੱਕ ਚੱਲਿਆ। ਇਸੇ ਤਰ੍ਹਾਂ ਉੱਥੇ ਅਲਬਰਟਾ ਦੇ ਵਿੱਚ ਭਾਵੇਂ ਕਿ ਬਹੁਤੀ ਵੱਡੀ ਆਬਾਦੀ ਨਹੀਂ ਹੈ ਉੱਥੇ 1,400 ਦੇ ਲਗਭਗ ਜਿਹੜਾ ਅੰਕੜਾ ਪਹੁੰਚ ਚੱਲਿਆ। ਸੋ ਇਸ ਤਰੀਕੇ ਦੇ ਨਾਲ ਇਹ ਜੀ ਵੀ ਆਪਾਂ ਦੇਖ ਲਈਏ ਕਿ ਇਹ ਜਿਸ ਤਰੀਕੇ ਦੇ ਨਾਲ ਮਹਾਂਮਾਰੀ ਜਿਹੜੀ ਹੈ ਜੀ ਵੀ ਸਾਡੇ ਦੇਸ਼ ਨੂੰ ਇਹਨੇ ਹਿੱਟ ਕੀਤਾ, ਆਣ ਕੇ ਕੋਈ ਵੀ ਆਬਾਦੀ ਵਾਲਾ ਏਰੀਆ ਐਸਾ ਨਹੀਂ ਹੈ ਜਿਹੜਾ ਕਿ ਇਸ ਤੋਂ ਪੂਰੇ ਦੇਸ਼ ਦੇ ਵਿੱਚ ਬਚਿਆ ਹੋਵੇ। ਓਨਟੈਰੀਓ ਦੇ ਵਿੱਚ ਆਪਾਂ 250 ਜਿਹੜੀਆਂ ਡੈਥਸ ਆ ਆਲਰੇਡੀ ਦੇਖ ਚੁੱਕੇ ਹਾਂ, 250 ਡੈਥਸ ਮੂੰਹ ਦੇ ਨਾਲ ਕਹਿਣਾ ਜੀ, ਤੇ 150 ਜਿਹੜੀਆਂ ਮੌਤਾਂ ਨੇ। ਹੁਣ ਇੱਕ ਮਾਲ ਦੀ ਗੱਲ ਆ ਵੀ ਕਿਊਬੈਕ ਦੇ ਵਿੱਚ ਮਰੀਜ਼ ਭਾਵੇਂ ਜਗਰਾਜ ਜੀ ਦੁੱਗਣੇ ਆ ਓਨਟੈਰੀਓ ਦੇ ਨਾਲੋਂ, ਪਰ ਜਿਹੜੀਆਂ ਮੌਤਾਂ ਦੀ ਗਿਣਤੀ ਉੱਥੇ ਓਨਟੈਰੀਓ ਦੇ ਮੁਕਾਬਲੇ ਜਿਹੜੀ ਆ ਜੀ ਘੱਟ ਹੈ। ਸੋ 150 ਲੋਕਾਂ ਦੀ ਜਾਨ ਫਿਰ ਵੀ ਉੱਥੇ ਵੀ ਜਿਹੜੀ ਆ ਜੀ ਜਾ ਚੁੱਕੀ ਆ। ਸੋ ਇਹ ਦੇਖੋ ਜਿੰਨੇ ਵੀ ਮੈਡੀਕਲ ਐਕਸਪਰਟਸ ਨੇ ਉਹੀ ਕਹਿ ਰਹੇ ਵੀ ਇਸ ਦਾ ਹਾਲ ਦੀ ਘੜੀ ਕੋਈ ਇਲਾਜ ਨਹੀਂ ਹੈ। ਜੇ ਕੋਈ ਹੋਸਪਿਟਲ ਦੇ ਵਿੱਚ ਆਏਗਾ ਸਾਹ ਦੀ ਤਕਲੀਫ ਹੋਏਗੀ ਐਂਡ ਫੇਸ ਦੇ ਵਿੱਚ, ਅਸੀਂ ਵੱਧ ਤੋਂ ਵੱਧ ਉਹਨਾਂ ਨੂੰ ਜਿਹੜੇ ਆ ਜੀ ਵੀ ਆਕਸੀਜਨ ਲਗਾ ਦਿਆਂਗੇ ਜਾਂ ਫਿਰ ਗਲੂਕੋਜ਼ ਲਗਾ ਦਿਆਂਗੇ, ਤੇ ਇਸ ਤੋਂ ਵੱਧ ਅਸੀਂ ਵੀ ਕੁਝ ਕਰ ਨਹੀਂ ਸਕਦੇ। ਸੋ ਇਸ ਕਰਕੇ ਸੈਲਫ ਆਈਸੋਲੇਸ਼ਨ ਤੇ ਸੈਲਫ ਕੁਆਰੰਟੀਨ ਦਾ ਜਿਹੜਾ ਫਾਰਮੂਲਾ ਜੀ ਵੀ ਉਹੀ ਇਸ ਵਾਇਰਸ ਦਾ ਇਲਾਜ ਹੈ। ਜਿੰਨੀ ਜਲਦੀ ਉਸ ਨੂੰ ਅਪਣਾ ਲਿਆ ਜਾਏ ਓਨਾ ਹੀ ਉਹ ਠੀਕ ਹੋਏਗਾ। ਦੂਸਰੇ ਪਾਸੇ ਇਹ ਹੈ ਜੀ ਵੀ ਸਾਡੇ ਇੱਥੇ ਬ੍ਰਹਮਟਨ ਏਰੀਆ ਦੇ ਵਿੱਚ ਵੀ ਇਹ ਤੁਹਾਨੂੰ ਪਤਾ ਵੀ ਲਗਾਤਾਰਤਾ ਦੇ ਨਾਲ ਬਾਕੀ ਦੇਸ਼ ਦੇ ਵਾਂਗ ਹੀ ਫੈਲਣਾ ਜਾਰੀ ਹੈ, ਤੇ ਪਿਛਲੇ ਕੁਝ 24 ਘੰਟਿਆਂ ਦੇ ਦੌਰਾਨ ਜਿਹੜੀ ਪੇਸ਼ੈਂਟ ਸੀ 50 ਕੁ ਦੇ ਕਰੀਬ ਗਿਣਤੀ ਜਿਹੜੀ ਆ ਸਾਡੇ ਬ੍ਰਹਮਟਨ ਦੇ ਮਿਸਿਸਾਗਾ ਕੈਲੇਡਨ ਦੇ ਵਿੱਚ ਵੀ ਵਧੀ ਹੈ। ਹੁਣ 684 ਦੇ ਕਰੀਬ ਜਿਹੜਾ ਅੰਕੜਾ ਪੀਲ ਰੀਜਨ ਦੇ ਵਿੱਚ ਹੈਗਾ ਤੇ ਬ੍ਰਹਮਟਨ ਦੇ ਵਿੱਚ ਜੀ 270 ਹੈ ਪਿਛਲੇ 24 ਘੰਟਿਆਂ ਦੇ ਦੌਰਾਨ। ਵੈਸੇ ਚੰਗੀ ਗੱਲ ਇਹ ਹੈ ਵੀ ਬ੍ਰਹਮਟਨ ਦੇ ਵਿੱਚ ਇੱਕ ਮਰੀਜ਼ ਠੀਕ ਵੀ ਹੋਇਆ ਜੀ, ਉਹਦੀ ਗਿਣਤੀ ਘਟੀ ਕਹਿ ਲਓ, ਤੇ ਉਹਨਾਂ ਨੂੰ ਬੜੀ ਪਰੇਸ਼ਾਨੀ ਆ ਵਾਪਸ ਜਾਣ ਦੀ, ਕਈ ਭੈਣ ਭਰਾ ਬੜਾ ਯਤਨ ਕਰ ਰਹੇ ਨੇ। ਪਰ ਮੇਰੀ ਹੁਣੇ ਹੁਣੇ ਦਵਿੰਦਰਪਾਲ ਸਿੰਘ, ਡੀਪੀ ਸਿੰਘ ਉਹਨਾਂ ਦੇ ਨਾਲ ਕੌਂਸਲੇਟ ਜਨਰਲ ਦੇ ਵਿੱਚ ਵੀ ਗੱਲ ਹੋਈ ਸੀ ਕਿ ਜਿਹੜੇ ਲੋਕ ਜਾਣਾ ਚਾਹੁੰਦੇ ਆ ਤਤਪਰਤਾ ਦੇ ਨਾਲ ਅਰਜੈਂਸੀ ਦੇ ਵਿੱਚ, ਉਹ ਕੀ ਉਹਨਾਂ ਦਾ ਪ੍ਰਬੰਧ ਹੈ। ਉਹਨਾਂ ਨੇ ਕਿਹਾ ਜੀ ਕਿ ਹਾਲ ਦੀ ਘੜੀ ਇੰਡੀਅਨ ਸਿਟੀਜ਼ਨ ਜਿੱਥੇ ਜਿੱਥੇ ਵੀ ਬੈਠੇ ਨੇ, ਅਸੀਂ ਉਹਨਾਂ ਨੂੰ ਉੱਥੇ ਉੱਥੇ ਆਰਾਮ ਦੇ ਨਾਲ ਟਿਕੇ ਰਹਿਣ ਦੀ ਹੀ ਸਲਾਹ ਦੇ ਰਹੇ ਹਾਂ, ਕਿਉਂਕਿ ਟੋਟਲੀ ਸ਼ਟਡਾਊਨ ਆ ਭਾਰਤ ਦੇ ਵਿੱਚ। 14 ਅਪ੍ਰੈਲ ਤੱਕ ਤੇ ਕੋਈ ਨਵੀਂ ਐਡਵਾਈਜ਼ਰੀ ਹੈ ਹੀ ਨਹੀਂ ਹੈ। ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਅਨਾਊਂਸਮੈਂਟ ਜਿਹੜੀ ਆ ਭਾਰਤ ਦੀ ਸਰਕਾਰ ਕਰੇਗੀ, ਉਸੇ ਤਰੀਕੇ ਦੇ ਨਾਲ ਫਿਰ ਦੇਖਿਆ ਜਾਏਗਾ ਫਿਊਚਰ ਦੇ ਵਿੱਚ। ਜਿੰਨਾ ਚਿਰ ਇਹ ਫਲਾਈਟਸ ਆ ਜਿਹੜੀਆਂ ਰਜ਼ਿਊਮ ਨਹੀਂ ਹੁੰਦੀਆਂ, ਦੁਬਾਰਾ ਫਲਾਈਟ ਜਾਣੀਆਂ ਸ਼ੁਰੂ ਨਹੀਂ ਹੁੰਦੀਆਂ ਦਿੱਲੀ ਬੰਬੇ, ਇੱਥੋਂ ਕੈਨੇਡਾ ਤੋਂ ਕੋਈ ਕਨੈਕਸ਼ਨ ਨਹੀਂ ਜੋੜ ਪਾਉਂਦਾ, ਉਨ੍ਹਾਂ ਚਿਰ ਇੰਡੀਅਨ ਸਿਟੀਜ਼ਨ ਜਿਹੜੇ ਇੰਡੀਆ 'ਚ ਹਾਲ ਦੀ ਘੜੀ ਵਾਪਸ ਜਾ ਨਹੀਂ ਸਕਦੇ, ਇਹ ਇੰਡੀਆ ਦੀ ਕੌਂਸਲੇਟ ਜਨਰਲ ਵੀ ਕਨਫਰਮ ਕਰ ਰਿਹਾ ਜੀ।
ਔਰ ਕੱਲ੍ਹ ਹਾਈ ਕਮਿਸ਼ਨਰ ਆਫ ਆਟਵਾ ਔਰ ਕੌਂਸਲ ਜਨਰਲ ਆਫ ਟਰਾਂਟੋ ਔਰ ਕੌਂਸਲ ਜਨਰਲ ਆਫ ਵੈਨਕੂਵਰ ਔਰ ਸਾਰਿਆਂ ਦੇ ਨਾਲ ਜਿਹੜੀ ਆ ਕੱਲ੍ਹ ਵੀਕ ਦੇ ਕਰੀਬ ਸੀ ਟੈਲੀਫੋਨ ਕਾਨਫਰੰਸ ਕਾਲ ਹੋਈ ਸੀਗੀ, ਉਹਦੇ ਵਿੱਚ ਮੈਂ ਵੀ ਕਾਨਫਰੰਸ ਕਾਲ ਦੇ ਵਿੱਚ ਸੀ ਔਰ ਨਾਲ ਦੀ ਨਾਲ ਸਾਡੇ ਜਗਦੀਸ਼ ਗਰੇਵਾਲ ਸਾਹਿਬ ਵੀ ਸੀਗੇ। ਔਰ ਟਰਾਂਟੋ ਤੋਂ 2 ਜਣੇ ਲੈ ਗਏ ਸੀ ਔਰ ਅਸੀਂ ਜਿੱਥੇ ਵੱਖਰੇ ਵੱਖਰੇ ਸਟੂਡੈਂਟਸ ਨੂੰ ਲੈ ਕੇ ਉਹਨਾਂ ਦੇ ਵਿੱਚ ਵਰੀਜ਼ ਦੀਆਂ ਗੱਲਾਂ ਕੀਤੀਆਂ ਕਿ ਕਿਸ ਤਰ੍ਹਾਂ ਕਿੱਥੇ ਕਿੱਥੇ ਸਟੂਡੈਂਟਸ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਨੇ। ਇੱਧਰੋਂ ਅਸੀਂ ਮੌਂਟਰੀਅਲ ਤੋਂ ਚੱਲੇ ਸੀਗੇ, ਮੌਂਟਰੀਅਲ ਦੇ ਵਿੱਚ ਕੀ ਕੁਛ ਹੋ ਰਿਹਾ, ਆਟਵਾ 'ਚ ਕੀ ਹੋ ਰਿਹਾ, ਕਿੰਗਸਟਨ 'ਚ ਕੀ ਹੋ ਰਿਹਾ, ਉਸ ਤੋਂ ਇਲਾਵਾ ਫਿਰ ਟਰਾਂਟੋ ਦੀ ਵਾਰੀ ਆਈ, ਟਰਾਂਟੋ ਤੋਂ ਬਾਅਦ ਵਿਨੀਪੈਗ, ਸੈਸਕਾਟੋਨ, ਫਿਰ ਵੈਨਕੂਵਰ ਤੱਕ ਜਿਹੜੀ ਆ ਕਾਨਫਰੰਸ ਕਾਲ ਸਾਡੀ ਜਿਹੜੀ ਆ। ਹਾਈ ਕਮਿਸ਼ਨ ਸਾਹਿਬ ਵੀ ਨਾਲ ਸੀਗੇ, ਨਾਲ ਕੌਂਸਲ ਜਨਰਲ ਆਫ ਟਰਾਂਟੋ ਔਰ ਕੌਂਸਲ ਜਨਰਲ ਆਫ ਵੈਨਕੂਵਰ ਦੇ ਨਾਲ ਸੀ ਔਰ ਉੱਥੇ ਵੀ ਗੱਲਾਂ ਬਾਤਾਂ ਇਹੀ ਕੀਤੀਆਂ ਗਈਆਂ ਅਤੇ ਨਾਲ ਪੰਜਾਬੀ ਫੂਡ ਸੇਵਾ ਦੀ ਵੀ ਗੱਲਬਾਤ ਕੀਤੀ ਗਈ, ਜਿਹੜੀ ਕਿ ਆਪਾਂ ਮੁਹਿੰਮ ਪਿਛਲੇ 20 ਦਿਨ ਦੀ ਚਲਾਈ ਹੋਈ ਆ ਔਰ ਉਹਦੇ ਵਿੱਚ ਅਸੀਂ 10,000 ਤੋਂ ਵੱਧ ਸਟੂਡੈਂਟਸ ਨੂੰ ਜਿਹੜੇ ਅਸੀਂ ਭੋਜਨ ਦੇ ਚੁੱਕੇ ਹਾਂ ਔਰ $500,000 ਦਾ ਜਿਹੜਾ ਭੋਜਨ ਔਲਰੇਡੀ ਜਾ ਚੁੱਕਿਆ ਔਰ ਰਾਸ਼ਨ ਆ ਜਿਹੜਾ ਔਰ more than $500,000 ਦਾ ਸਾਡੇ ਕੋਲ ਜਿਹੜਾ ਭੋਜਨ ਪਿਆ ਔਰ ਇਸ ਇਹਨਾਂ ਗੱਲਾਂ ਦੀਆਂ ਗੱਲਾਂ ਬਾਤਾਂ ਕਰਕੇ ਉਹਨਾਂ ਨੇ ਵੀ ਫੀਡਬੈਕ ਸਾਰੀ ਲਈ ਕਿ ਸਾਰੇ ਜਿਹੜੇ ਸਟੂਡੈਂਟਸ ਨੇ ਜਾਂ ਫਿਰ ਲੋੜਵੰਦ ਪਰਿਵਾਰ ਨੇ ਕਿੱਥੇ ਕਿੱਥੇ ਬੈਠੇ ਔਰ ਕਿਸ ਤਰ੍ਹਾਂ ਆਪਾਂ ਜਿਹੜੀ ਆ ਉਹਨਾਂ ਦੀ ਸਪੋਰਟ ਆ ਜਿਹੜੀ ਉਹ ਕਰ ਸਕਦੇ ਨੇ। ਜੋਲ ਸਾਹਿਬ
ਠੀਕ ਹੈ ਜੀ, ਬਿਲਕੁਲ। ਦੇਖੋ ਇਹ ਪੰਜਾਬੀ ਫੂਡ ਸੇਵਾ ਦੇ ਵੱਲੋਂ ਤੁਸੀਂ, ਤੁਹਾਡੀ ਸਮੁੱਚੀ ਟੀਮ ਨੇ ਕਾਫੀ ਨਿਖਰ ਯੋਗਦਾਨ ਇਸ ਸਮੁੱਚੇ ਔਖੇ ਸਮੇਂ ਦੇ ਦੌਰਾਨ ਪਾਇਆ ਜੀ। ਔਰ ਵੱਡੀ ਤਾਦਾਦ ਦੇ ਵਿੱਚ ਫੈਮਿਲੀ ਜਿਹੜੀਆਂ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਜਿਹਨਾਂ ਦੇ ਲੜਕੇ ਤੇ ਲੜਕੀਆਂ ਇਸ ਵੇਲੇ ਇੱਥੇ ਐਜੂਕੇਸ਼ਨ ਦੇ ਵਾਸਤੇ ਆਏ ਹੋਏ ਸੀ, ਵੀ ਉਹਨਾਂ ਨੂੰ ਖਾਸ ਤੌਰ ਤੇ ਜਗਰਾ ਜੀ ਇਹ ਵੀ ਜਿਹੜੇ ਨਵੇਂ ਸਮੈਸਟਰ ਵਾਸਤੇ ਆਏ ਸੀ ਨਾ ਸਟੂਡੈਂਟ, ਵੀ ਉਹਨਾਂ ਨੇ ਤਾਂ ਵਿਚਾਰੇ ਨੇ ਕੰਮ ਵੀ ਨਹੀਂ ਕੀਤਾ ਔਰ ਇਹ ਮਾਰ ਪੈ ਗਈ ਉਹਨਾਂ ਦੇ ਪਹੁੰਚਣ ਤੋਂ ਬਾਅਦ, ਸਮੈਸਟਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਾਂ ਸਮੈਸਟਰ ਸ਼ੁਰੂ ਹੁੰਦੇ ਸਾਰੇ ਹੀ, ਤੇ ਫਿਰ ਵੀ ਉਹਨਾਂ ਲਈ ਬੜਾ ਔਖਾ ਜੀ, ਵੀ ਉਹ ਕਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਐਲੀਜੀਬਲ ਕਰਨ, ਵੀ ਉਹਨਾਂ ਨੂੰ ਕੋਈ ਸਪੋਰਟ ਮਿਲ ਸਕੇ। ਸੋ ਇਸ ਲਿਹਾਜ਼ ਦੇ ਨਾਲ ਆ ਜੀ, ਵੀ ਜਿਹਨਾਂ ਕੋਲ GIC ਅਕਾਊਂਟ ਹੈਗਾ ਥੋੜਾ ਬਹੁਤਾ ਉਹ ਗੁਜ਼ਾਰਾ ਆਪਣਾ ਕਰ ਸਕਦੇ ਹੋਣਗੇ, ਪਰ ਇਹ ਪੰਜਾਬੀ ਫੂਡ ਸੇਵਾ ਦੇ ਵੱਲੋਂ ਖਾਸ ਤੌਰ ਤੇ ਉਹਨਾਂ ਦੇ ਲਈ ਜੀ ਵੀ ਬਹੁਤ ਵੱਡਾ ਆਸਰਾ ਇਹ ਸੀਗਾ। ਜਿੰਨਾ ਵੀ ਤੁਸੀਂ ਜਾਂ ਬਾਕੀ ਜਿੰਨੀਆਂ ਵੀ ਹੋਰ ਸੰਸਥਾਵਾਂ ਅੱਗੇ ਆਈਆਂ ਨੇ, ਵਾਲੰਟੀਅਰ ਸਾਹਿਬਾਨ ਅੱਗੇ ਆਏ ਨੇ, ਸਭ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਣਾ ਬਣਦਾ ਜੀ। ਸੋ ਪੰਜਾਬੀ ਫੂਡ ਸੇਵਾ ਨੇ ਇਸ ਮੌਕੇ ਤੇ ਵਿਲੱਖਣ ਜਿਹਾ ਯੋਗਦਾਨ ਪਾ ਕੇ ਆਪਣਾ ਵੱਖਰਾ, ਆਪਣਾ ਤੇ ਕਮਿਊਨਿਟੀ ਦਾ ਨਾਂ ਜਿਹੜਾ ਰੋਸ਼ਨ ਕੀਤਾ ਜੀ। ਅਸੀਂ ਆਸ ਕਰਦੇ ਹਾਂ ਫਿਊਚਰ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਤੁਸੀਂ ਜਿਹੜਾ ਉਹ ਕੋਸ਼ਿਸ਼ਾਂ ਕਰਦੇ ਰਹੋਗੇ ਜੀ।
ਸਾਡੀ ਟੀਮ ਨੇ ਇਹ ਮਿਥਿਆ ਸੀ ਕਿ ਜਿੰਨਾ ਚਿਰ ਵੀ ਲੋਕਡਾਊਨ ਚੱਲੂਗਾ ਇਸੇ ਤਰ੍ਹਾਂ ਮੈਂ ਮੈਨੂੰ ਜਾਰੀ ਰੱਖਾਂਗੇ, ਔਰ ਅੱਜ 20 ਦਿਨ ਹੋ ਗਏ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਈਡੀਆ ਤੁਹਾਨੂੰ ਹੋ ਸਕਦੇ। ਅਸੀਂ ਤਾਂ ਮਿਹਨਤ ਕਰਨ ਵਾਲੇ ਹਾਂ, ਸੇਵਾ ਕਰਨ ਵਾਲੇ ਹਾਂ ਔਰ ਸੇਵਾ ਲੱਗੀ ਰਹਿਣੀ ਆ, ਔਰ ਬਾਬੇ ਨਾਨਕ ਨੇ ਜਿਹੜੀ ਸਾਡੀ ਜ਼ਿੰਮੇਵਾਰੀ ਲਾਈ ਹੈ ਔਰ ਉਸ ਪਾਏ ਪੂਰਨਿਆਂ ਦੇ ਬਾਬੇ ਨਾਨਕ ਦੇ ਉੱਤੇ ਆਪਾਂ ਚੱਲਦੇ ਰਹਿਣਾ। ਔਰ ਤੁਸੀਂ ਦੱਸਣਾ ਕਿ ਤੁਹਾਨੂੰ ਕੀ, ਤੁਹਾਡੇ ਕੋਲ ਕੀ ਆਈਡੀਆ ਸਾ, ਕਿਉਂਕਿ ਤੁਸੀਂ ਵੱਖਰੇ ਵੱਖਰੇ ਲੀਡਰ ਸਾਹਿਬਾਨ ਮਿਨਿਸਟਰ ਸਾਹਿਬਾਨਾਂ ਨਾਲ ਮੀਟਿੰਗਸ ਕਰਦੇ ਹਾਂ ਔਰ ਤੁਹਾਨੂੰ ਖੁਦ ਪਤਾ ਹੋਣਾ ਕਿ ਕਿੰਨਾ ਚਿਰ ਇਹ ਜਿਹੜਾ ਨੋਰਮਲ ਨਹੀਂ ਹੋਵੇਗਾ, ਕਿਉਂਕਿ ਜੇ ਅੱਜ ਦੇ ਡਾਟੇਸ ਦੇਖਦੇ ਹਾਂ ਔਰ ਸਾਰੇ ਕੈਨੇਡਾ ਦਾ ਡਾਟਾ ਜੇ ਕੱਢੀਏ ਤਾਂ 18,000 ਤੇ 489 ਲੋਕ ਹੋ ਚੁੱਕੇ ਨੇ ਔਰ 402 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ ਔਰ 4,333 ਲੋਕ ਆ ਜਿਹੜੇ ਰਿਕਵਰ ਹੋਏ ਨੇ। ਜੇ ਆਪਾਂ ਗੱਲ ਕਰੀਏ ਕਿ 18,479 ਲੋਕ ਆ ਜਿਹੜੇ ਇਸ ਕਰੋਨਾ ਵਾਇਰਸ ਦੇ ਪੀੜਤ ਹੋ ਗਏ ਨੇ, ਅਤੇ ਜੇ ਉਹ ਇੱਕ ਇੱਕ ਨੂੰ ਵੀ ਹੱਥ ਬਾਈ ਚਾਂਸ ਜੇ ਉਹਨਾਂ ਨੇ ਪਰਹੇਜ ਨਾ ਕੀਤਾ, ਇੱਕ ਬੰਦੇ ਨੂੰ ਵੀ ਹੱਥ ਲਾ ਦਿੱਤਾ, ਅਤੇ ਵੀਕ ਦੇ ਵਿੱਚ ਅੰਕੜਾ ਜਿਹੜਾ 36,000 ਦਾ ਵੀ ਹੋ ਸਕਦਾ ਜੇ ਨਾ ਲੋਕਡਾਊਨ ਕੀਤਾ ਗਿਆ। ਤੁਹਾਨੂੰ ਕੀ ਲੱਗਦਾ ਕਿ ਇਹਨੂੰ ਨੋਰਮਲ ਕੀਤਾ ਜਾਊਗਾ ਕੈਨੇਡਾ ਨੂੰ, ਜਾਂ ਫਿਰ ਲੋਕਡਾਊਨ ਕਰਕੇ ਹੀ ਜਿਹੜੀ ਇਸ ਸਿਚੁਏਸ਼ਨ ਨੂੰ ਦੇ ਵਿੱਚੋਂ ਨਿਕਲਿਆ ਜਾ ਸਕਦਾ?
ਨਹੀਂ ਲੱਗ ਰਿਹਾ ਜੀ, ਵੀ ਹੁਣ ਜਿਹੜੀਆਂ ਐਫਰਟਸ 4-5 ਹਫ਼ਤੇ ਪਹਿਲਾਂ ਕਰਨ ਦੀ ਲੋੜ ਸੀ ਉਹਦੇ ਵਿੱਚੋਂ ਮੈਜੋਰਟੀ ਆ ਜਿਹੜੀਆਂ ਹੁਣ ਕੀਤੀਆਂ ਜਾ ਰਹੀਆਂ, ਭਾਵੇਂ ਕਿ ਏਅਰਪੋਰਟ 'ਤੇ ਅਜੇ ਵੀ ਉਸੇ ਤਰੀਕੇ ਦੇ ਨਾਲ ਹੀ ਆ ਵੀ ਜਦੋਂ ਆਉਂਦੇ ਨੇ ਪੈਸੇਂਜਰਸ ਵੀ ਉਹਨਾਂ ਨੂੰ ਕੋਈ ਬਹੁਤੀ ਉੱਥੇ ਪੁੱਛ ਦੱਸ ਨਹੀਂ ਹੈ, ਪਰ ਦੂਸਰੇ ਪਾਸੇ ਇਹ ਆ ਜੀ ਵੀ ਸਾਨੂੰ ਜਿਹੜੇ ਓਫੀਸ਼ੀਅਲ ਦਾ ਇਹ ਵੀ ਦੱਸਦੇ ਆ ਵੀ ਕਿਉਂਕਿ ਫਲਾਈਟ ਦੇ ਵਿੱਚ ਜਿਹੜੇ ਲੋਕ ਸਵਾਰ ਹੁੰਦੇ ਨੇ ਉਹਨਾਂ ਨੂੰ ਸਵਾਰ ਹੋਣ ਤੋਂ ਪਹਿਲਾਂ ਹੀ ਚੈੱਕ ਕਰ ਲਿਆ ਜਾਂਦਾ, ਇਸ ਕਰਕੇ ਉਹ ਪੇਸ਼ੈਂਟ ਨਹੀਂ ਹੁੰਦੇ, ਜਿਸ ਕਰਕੇ ਕਿ ਬਹੁਤਾ ਪਰੇਸ਼ਾਨ ਗੰਭੀਰ ਹੋਣ ਦੀ ਲੋੜ ਨਹੀਂ ਹੈ। ਔਰ ਲੋਕ ਇੰਨੇ ਸਿਆਣੇ ਨੇ ਜੀ ਵੀ ਇੰਨਾ ਕੁ ਸੋਚ ਸਕਦੇ ਨੇ ਕਿਉਂਕਿ ਹਿਊਮਨ ਬ੍ਰੇਨ ਹੈ ਜਿਹੜਾ ਜੀ ਵੀ ਕਾਫੀ ਤੇਜ਼ੀ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਸਮਰੱਥਾ ਰੱਖਦਾ, ਜੇ ਉਹ ਸਮਝਣਾ ਚਾਹੇ ਤਾਂ ਕਿ ਏਅਰਪੋਰਟ 'ਤੇ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਵੀ ਹੁਣ 14 ਦਿਨਾਂ ਤੱਕ ਆਪਣੇ ਆਪ ਨੂੰ ਆਈਸੋਲੇਟ ਕਰਕੇ ਰੱਖਣਾ, ਤੇ ਵੱਡੀ ਤਾਦਾਦ ਦੇ ਵਿੱਚ ਲੋਕ ਉਸ ਨੂੰ ਫੋਲੋ ਕਰਦੇ ਨੇ, ਉਹਨਾਂ ਦੀ ਆਪਣੀ ਸੇਫਟੀ ਦੇ ਹਿੱਤ ਵਿੱਚ ਹੈ, ਲੋਕਾਂ ਦੀ ਸੇਫਟੀ ਤਾਂ ਚਲੋ ਹੈ ਹੀ, ਸੋ ਹਰ ਇੱਕ ਦੀ ਆਪਣੀ ਸੇਫਟੀ ਵਿੱਚ ਵੀ ਹੈ ਕਿ ਉਹ ਆਪਣੇ ਆਪ ਨੂੰ 14 ਡੇਜ਼ ਆਈਸੋਲੇਟ ਜਿਹੜਾ ਕਰਕੇ ਰੱਖੇ, ਇਸ ਨੂੰ ਲੋਕ ਜਿਹੜੇ ਫੋਲੋ ਕਰ ਰਹੇ ਨੇ। ਇਸ ਤਰੀਕੇ ਦੇ ਨਾਲ ਲੱਗਦਾ ਜੀ ਵੀ ਹੁਣ ਜਿੰਨਾ ਵੱਡਾ ਕੰਟਰੋਲ ਹੈ ਜਿਹੜਾ ਜੀ ਵੀ ਇਸ ਤੇ ਨੌਰਥ ਅਮਰੀਕਾ ਦੇ ਵਿੱਚ ਇੱਥੇ ਹੋ ਰਿਹਾ ਇੰਟਰਨੈਸ਼ਨਲ ਲੈਵਲ ਤੇ ਵੀ, ਤੇ ਚਾਈਨਾ ਦੇ ਵਿੱਚ ਜਦੋਂ ਸਿਚੁਏਸ਼ਨ ਜਿਹੜੀ ਹੌਲੀ ਹੌਲੀ ਨੋਰਮਲ ਹੁੰਦੀ ਦਿਸ ਰਹੀ ਹੈ, ਇਸੇ ਤਰੀਕੇ ਦੇ ਨਾਲ ਅਗਲੇ 2 ਕੁ ਹਫ਼ਤਿਆਂ ਦੇ ਵਿੱਚ ਸਿਚੁਏਸ਼ਨ ਇੱਥੇ ਵੀ ਲੱਗ ਰਿਹਾ ਵੀ ਇਹ ਡਾਊਨਫਾਲ ਜਿਹੜਾ ਸ਼ੁਰੂ ਲਗਭਗ ਤਕਰੀਬਨ ਹੋ ਰਿਹਾ ਤੇ ਇਹ ਅਗਲੇ ਦਿਨਾਂ ਦੇ ਵਿੱਚ ਆਪਾਂ ਨੂੰ ਹੁੰਦਾ ਨਜ਼ਰ ਆਏਗਾ ਤੇ ਸਥਿਤੀ ਐਟ ਦਾ ਐਂਡ ਨੋਰਮਲ ਹੋ ਕੇ ਰਹਿਣੀ ਹੈ ਜੀ।
ਜੀ ਔਰ ਮੈਂ ਤਾਂ ਇਹ ਕਹੂੰਗਾ ਕਿ ਜਿਹੜੇ ਭਾਰਤ ਨੇ ਐਕਸ਼ਨ ਲਿਆ ਔਰ ਲੋਕਡਾਊਨ ਟੋਟਲੀ ਲੋਕਡਾਊਨ ਕਰਕੇ ਔਰ ਕੰਟਰੋਲ ਆ ਜਿਹੜਾ ਉਹ ਬਹੁਤ ਜ਼ਿਆਦਾ ਹੋਇਆ ਔਰ ਫਾਇਦਾ ਬਹੁਤ ਜ਼ਿਆਦਾ ਹੋਇਆ ਪੰਜਾਬ ਦੇ ਵਿੱਚ, ਜੇ ਗੱਲ ਕਰੀਏ ਤਾਂ ਨਾ ਮਾਤਰ ਵਾਂਗੂ ਹੈ ਕਿਉਂਕਿ ਜਿੰਨੀ ਵਾਧੀ ਆ ਪੰਜਾਬ ਦੇ ਵਿੱਚ, ਸੋ ਲੋਕਡਾਊਨ ਦੇ ਨਾਲ ਬਹੁਤ ਜ਼ਿਆਦਾ ਜਿਹੜਾ ਉਹ ਫਾਇਦਾ ਹੋਇਆ। ਸੋ ਜਿਹੜੇ ਭਾਰਤ ਜੀ ਅਸੀਂ ਗੱਲ ਕਰੀਏ ਤਾਂ ਟੋਟਲ ਕੇਸ ਆ ਜਿਹੜੇ ਉਹ 5,759 ਕੇਸ ਨੇ ਔਰ 164 ਲੋਕਾਂ ਦੀ ਜਿਹੜੀ ਆ ਉਹ ਮੌਤ ਹੋਈ ਆ ਔਰ 468 ਜਿਹੜੇ ਲੋਕ ਨੇ ਰਿਕਵਰ ਹੋਏ ਨੇ। ਸੋ ਜਿਹੜੀ ਆ 5,759 ਲੋਕ ਆ ਜਿਹੜੇ ਤਾਂ ਜਿੰਨੀ ਆਬਾਦੀ ਆ ਭਾਰਤ ਦੀ ਉਹ ਉਹਦੇ ਮੁਕਾਬਲੇ ਦੇ ਵਿੱਚ ਜੇ ਅਸੀਂ ਗੱਲ ਕਰੀਏ ਸਾਡੀ ਕੈਨੇਡਾ ਦੀ 18,479 ਲੋਕ ਹੋ ਗਏ ਨੇ ਔਰ ਸਾਨੂੰ ਜਿਹੜਾ ਜ਼ਿਆਦਾ ਫਿਕਰ ਕਰਨਾ ਚਾਹੀਦਾ ਇਹਦੇ ਵਿੱਚ।
ਬਿਲਕੁਲ ਨੋ ਡਾਊਟ ਜੀ, ਫਿਕਰ ਤੇ ਵੈਸੇ ਜਿਸ ਤਰ੍ਹਾਂ ਫਿਰ ਆਪਣੇ ਸਾਰੇ ਰੈਜੀਡੈਂਟ ਸਮਝਦੇ ਆ ਵੀ ਬਹੁਤ ਸ਼ੁਰੂ ਤੋਂ ਕਰ ਲਿਆ ਜਾਣਾ ਚਾਹੀਦਾ ਸੀਗਾ, ਪਰ ਇਹ ਹਾਲ ਦੀ ਘੜੀ ਚੋ ਦੇਰ ਆਏ ਦਰੁਸਤ ਆਏ ਵਾਲੀ ਗੱਲ ਹੈ। ਤੋ ਸਭ ਤੋਂ ਜ਼ਿਆਦਾ ਜਿਹੜਾ ਇਸ ਵੇਲੇ ਗੈਰ ਗੰਭੀਰਤਾ ਦੇ ਨਾਲ ਬਹੁਤ ਅਲਰਟ ਰਹਿਣ ਦੀ ਲੋੜ ਹੈ, ਉਹ ਜੀ ਵੀ ਜੇ ਦੁਨੀਆਂ ਦੇ ਵਿੱਚ ਆਪਾਂ ਦੇਖੀਏ ਵੀ ਪੂਰੇ ਦਾ ਪੂਰਾ ਜਿਹੜਾ ਪੱਛਮੀ ਯੂਰਪ ਹੈ ਉਹਦੇ ਨਾਲ ਹੀ ਫਿਰ ਯੂਨਾਈਟਿਡ ਸਟੇਟਸ ਹੈ, ਇਹਦੇ ਨਾਲ ਹੀ ਫਿਰ ਈਰਾਨ ਹੈ। ਸੋ ਇਹ ਕੁਝ ਇੱਕ ਪ੍ਰਮੁੱਖ ਇਲਾਕੇ ਜਿਹੜੇ ਬਚ ਗਏ ਨੇ ਜਿੱਥੇ ਬਹੁਤ ਜ਼ਿਆਦਾ ਮਾਰ ਇਸ ਰੋਗ ਦਾ ਪੈ ਰਿਹਾ ਹੈ। ਬਾਕੀ ਜੇ 27 ਮਹਾਂਦੀਪਾਂ ਤੇ ਆਪਾਂ ਦੇਖੀਏ ਕਿ ਕਿਤੇ ਵੀ ਹੋਰ ਗੰਭੀਰ ਇਸ ਤੋਂ ਜ਼ਿਆਦਾ ਸਥਿਤੀ ਹਾਲ ਦੀ ਘੜੀ ਜਿਹੜੀ ਉਹ ਨਹੀਂ ਹੈਗੀ, ਖਾਸ ਤੌਰ ਤੇ ਅਫਰੀਕਾ ਦੇ ਵਿੱਚ ਜਿਹੜਾ ਜੀ ਵੀ ਕਾਫੀ ਲਾਈਟ ਹੈ ਇਸ ਦੀ ਜਿਹੜੀ ਮਾਰ ਹੈ ਜੀ ਵੀ ਤਿੰਨੇ ਜਿਹੜੀਆਂ ਰੇਖਾਵਾਂ ਨੇ ਧਰਤੀ ਦੀਆਂ, ਤੁਹਾਨੂੰ ਪਤਾ ਵੀ ਨੌਰਥ ਤੇ ਸਾਊਥ ਪੋਲ ਨੂੰ ਵੰਡਦੀਆਂ ਹੋਈਆਂ ਇਕਵੇਟਰ ਉਹ ਅਫਰੀਕਾ ਦੇ ਵਿੱਚੋਂ ਦੀ ਲੰਘਦੀਆਂ ਨੇ, ਤੇ ਸ਼ੁਰੂ ਦੇ ਵਿੱਚ ਗੱਲ ਕੀਤੀ ਜਾ ਰਹੀ ਸੀ ਵੀ ਜਿਉਂ ਜਿਉਂ ਗਰਮੀ ਵੱਧਦੀ ਜਾਏਗੀ ਤਿਉਂ ਤਿਉਂ ਇਸ ਵਾਇਰਸ ਦੀ ਮਾਰ ਜਿਹੜੀ ਆ ਉਹ ਘੱਟਦੀ ਜਾਏਗੀ ਤੇ ਅਫਰੀਕਾ ਦੇ ਦੇਸ਼ ਇਸ ਦੀ ਪਕੜ ਦੇ ਵਿੱਚ ਆਏ ਜ਼ਰੂਰ, ਲੇਕਿਨ ਕਿ ਹੁਣ ਜਿਹੜਾ ਜੀ ਵੀ ਉੱਥੇ ਲੋਅ ਤੋਂ ਲੋਅਸਟ ਜਿਹੜਾ ਇਸ ਵੇਲੇ ਡੇਂਜਰਸ ਜ਼ੋਨ ਹੈ ਜੇ ਦੇਖਿਆ ਜਾਵੇ ਤਾਂ। ਸੋ ਸਭ ਤੋਂ ਜ਼ਿਆਦਾ ਇਸ ਵੇਲੇ ਜਿਹੜੀ ਕ੍ਰਿਟੀਕਲ ਸਿਚੁਏਸ਼ਨ ਹੈ ਇਹ US ਦੇ ਵਿੱਚ ਤੇ ਵੈਸਟਰਨ ਯੂਰਪ ਦੇ ਵਿੱਚ ਹੈ।
ਸਾਹਿਬ ਮੈਂ ਇੰਡੀਆ ਤੋਂ ਇਲਾਵਾ ਮੈਨੂੰ ਕਿਊਬਾ ਜਾਣ ਦਾ ਵੀ ਮੌਕਾ ਮਿਲਿਆ ਸੀ, ਜਮੀਕਾ ਜਾਣ ਦਾ ਵੀ ਮੌਕਾ ਮਿਲਿਆ, ਮੈਕਸੀਕੋ ਜਾਣ ਦਾ ਵੀ ਮੌਕਾ ਮਿਲਿਆ ਔਰ ਕਿਊਬਾ ਦਾ ਕੀ ਹਾਲ ਚਾਲ ਹੈ ਕਿਉਂਕਿ ਉੱਥੇ ਆਮ ਤੌਰ 'ਤੇ ਕਾਫੀ ਗਰਮੀ ਰਹਿੰਦੀ ਹੈ।
ਦੇਖੋ ਜੀ ਕਿਊਬਾ ਦੇ ਵਿੱਚ ਨੋ ਡਾਊਟ ਪਈ ਓਨੀ ਵੱਡੀ ਜਿਹੜੀ ਆ ਇਸ ਦੀ ਮਾਰ ਨਹੀਂ ਪਈ, ਪਰ ਫਿਰ ਕਿਊਬਾ ਦੇ ਵਿੱਚ ਦੇਖਿਆ ਜਾਵੇ ਤੇ ਤਕਰੀਬਨ ਥੋੜੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਵੀ ਜਿਹੜੀ ਆ 400 ਦੇ ਕਰੀਬ ਪੇਸ਼ੈਂਟ ਦੀ ਉੱਥੇ ਗਿਣਤੀ ਜ਼ਰੂਰ ਹੈ। ਉਹਨਾਂ 400 ਦੇ ਵਿੱਚੋਂ ਜੀ ਇਹ ਵੀ 11 ਮਰੀਜ਼ਾਂ ਨੂੰ ਵੈਸੇ ਬਚਾਇਆ ਨਹੀਂ ਜਾ ਸਕਿਆ, 11 ਦੀ ਮੌਤ ਵੀ ਹੋ ਚੁੱਕੀ ਆ ਤੇ 27 ਜਿਹੜੇ ਆ ਜੀ ਵੀ ਉੱਥੇ ਸਮਝਿਆ ਜਾ ਰਿਹਾ ਵੀ ਉਹਨਾਂ ਦੇ ਵਿੱਚੋਂ ਠੀਕ ਵੀ ਕੀਤੇ ਜਾ ਸਕੇ ਨੇ ਮਰੀਜ਼, ਪਰ ਪਾਪੂਲੇਸ਼ਨ ਦੇ ਲਿਹਾਜ਼ ਦੇ ਨਾਲ ਇਹ ਆ ਜੀ ਵੀ ਕਰੀਬ 10 ਕੁ ਲੱਖ ਲੋਕਾਂ ਦੇ ਪਿੱਛੇ 35 ਲੋਕ ਜਿਹੜੇ ਆ ਬਿਮਾਰ ਸਮਝੇ ਜਾਂਦੇ ਆ ਕੋਰੋਨਾ ਵਾਇਰਸ ਤੋਂ। ਸੋ ਕਹਿ ਰਿਹਾ ਜਿਸ ਤਰ੍ਹਾਂ ਆਪਾਂ ਸਮਝ ਰਹੇ ਹਾਂ ਕਿ ਦੁਨੀਆਂ ਦਾ ਕੋਈ ਹਿੱਸਾ ਹੈ ਹੀ ਨਹੀਂ ਜਿਹੜਾ ਕੋਈ ਇਸ ਦੀ ਮਾਰ ਤੋਂ ਬਚਿਆ ਹੋਵੇ, ਪਰ ਐਵਰੇਜ ਜਿਹੜਾ ਜੀ ਵੀ ਉੱਥੇ ਉਸ ਤਰੀਕੇ ਦੀ ਮਾਰ ਨਹੀਂ ਪਈ। ਇਹਦੇ ਨਾਲ ਹੀ ਮੈਕਸੀਕੋ ਜਿਹੜਾ ਜੀ ਵੀ ਬੜਾ ਵੱਡਾ, ਤੁਹਾਨੂੰ ਪਤਾ ਵੀ ਦੇਸ਼ ਆਪਣੇ ਆਪ ਦੇ ਵਿੱਚ ਹੈਗਾ ਕਿਊਬਾ ਦੇ ਮੁਕਾਬਲੇ, ਉੱਥੇ ਜਿਹੜੀ ਮਰੀਜ਼ਾਂ ਦੀ ਗਿਣਤੀ ਲਗਭਗ 3,000 ਦੇ ਕਰੀਬ ਪਹੁੰਚ ਗਈ ਆ, ਪਰ ਇਹ ਅਮਰੀਕਾ ਦੀ ਸਰਹੱਦ ਟੱਪਦੇ ਸਾਰੀ ਜਿਹੜੀ ਮਾਰ ਬਹੁਤ ਵੱਡੀ ਤਾਦਾਦ ਦੇ ਵਿੱਚ ਅਮਰੀਕਾ ਦੀਆਂ ਸਾਰੀਆਂ ਹੀ ਸਟੇਟਸ ਦੇ ਵਿੱਚ ਪਈ ਹੋਈ ਹੈ, ਤੇ ਹੁਣ ਤੱਕ ਤਾਂ ਇਹ ਆ ਜੀ ਵੀ ਕਹਿ ਲਓ ਵੀ 12 ਲੱਖ ਤੋਂ ਵੀ ਜ਼ਿਆਦਾ ਜਿਹੜੀ ਮਰੀਜ਼ਾਂ ਦੀ ਗਿਣਤੀ ਪਹੁੰਚਣਾ ਹੈ ਆਪਣੇ ਆਪ ਦੇ ਵਿੱਚ ਬਹੁਤ ਗੰਭੀਰ ਡਾਟਾ ਜੀ। ਇਸ ਤਰੀਕੇ ਦੇ ਨਾਲ ਜਿਹੜੀਆਂ ਮੌਤ ਹੁਣ ਤੱਕ 13,000 ਕਨਫਰਮ ਕੀਤੀਆਂ ਜਾ ਚੁੱਕੀਆਂ। ਚੁੱਕੀਆਂ ਨੇ ਸੋ ਇੰਨੀ ਵੱਡੀ ਤਾਦਾਦ ਦੇ ਵਿੱਚ ਲੋਕਾਂ ਦਾ ਕੁਝ ਦਿਨਾਂ ਦੇ ਵਿੱਚ ਮਰ ਜਾਣਾ ਇਹ ਆਪਣੇ ਆਪ ਦੇ ਵਿੱਚ ਅਨਇਮੈਜਿਨੇਬਲ ਹੈ ਜੀ।
ਸਾਹਿਬ ਤੁਹਾਡੀ ਜਿਹੜੀ ਆ ਪੱਤਰਕਾਰੀ ਨੂੰ ਪੂਰਾ ਸਲੂਟ ਹੈ ਜੀ, ਔਰ ਮੈਂ ਤੁਹਾਨੂੰ ਅਚਾਨਕ ਹੀ ਕਿਊਬਾ ਬਾਰੇ ਪੁੱਛਿਆ, ਮੇਰੇ ਕੋਲ ਡੇਟਾਸ ਜਿਹੜੇ ਨੇ ਔਰ ਤੁਸੀਂ ਪ੍ਰੋਪਰ ਐਗਜ਼ੈਕਟ ਜਿਹੜਾ ਦੱਸਿਆ 457 ਲੋਕ ਆ ਜਿਹੜੇ ਇਹ ਕੇਸ ਆ ਜਿਹੜੇ ਕਿਊਬਾ ਦੇ ਵਿੱਚ ਆਏ ਨੇ, ਔਰ ਜਿਹੜੀਆਂ ਡੈਥਸ 11 ਸੀ ਪਹਿਲਾਂ ਹੁਣ 12 ਹੋ ਗਈਆਂ, ਕਿਉਂਕਿ ਅੱਜ ਇੱਕ ਡੈਥ ਹੋਰ ਹੋਈ ਆ ਕਿਊਬਾ ਦੇ ਵਿੱਚ। ਸੋ ਕਿਊਬਾ ਦੇ ਆਬਾਦੀ ਦੇ ਹਿਸਾਬ ਨਾਲ 400 ਦੇ ਅੰਕੜੇ ਜਿਹੜੇ ਆ ਉਹ ਵੀ ਬਹੁਤ ਜ਼ਿਆਦਾ ਨੇ, ਔਰ 12 ਲੋਕ। ਸੋ ਇਹ ਸਾਰੀ ਦੁਨੀਆ ਦੇ ਵਿੱਚ ਹੀ ਇਹ ਜਿਹੜੀ ਬਿਮਾਰੀ ਆ ਉਹ ਫੈਲ ਚੁੱਕੀ ਆ, ਔਰ ਪਰਮਾਤਮਾ ਜਿਹੜਾ ਠੀਕ ਕਰੇ ਸਾਰੇ ਦੁਨੀਆ ਨੂੰ ਛੇਤੀ ਛੇਤੀ। ਔਰ ਜੇ ਆਪਾਂ ਗੱਲ ਕਰੀਏ ਸਤੰਬਰ 11 ਉਹ ਸਭ ਤੋਂ ਵੱਡਾ ਜਿਹੜਾ ਦਖਾਂਤ ਸੀ ਆਪਣੇ USA ਦੇ ਵਿੱਚ, ਔਰ ਉਦੋਂ ਵੀ 3000 ਲੋਕਾਂ ਦੀ ਡੈਥ ਹੋਈ ਸੀ ਅਤੇ ਹੁਣ 13000 ਦੀ ਹੋ ਗਈ ਆ, ਔਰ ਇਸ ਟਾਈਮ USA ਦੇ ਉੱਤੇ ਔਖੀ ਘੜੀ ਆ।
ਬਿਲਕੁਲ ਜੀ, ਅਮਰੀਕਾ ਤੇ ਬਹੁਤ ਇਹ ਔਖੀ ਘੜੀ ਹੈ। 9/11 ਦਾ ਥੋੜਾ ਜਿਹਾ ਇੰਸੀਡੈਂਟ ਡਿਫਰੈਂਟ ਸੀਗਾ, ਵੀ ਉਹ ਕਹਿੰਦੇ ਸੀ ਨਾ ਵੀ ਉਦੋਂ ਦੁਸ਼ਮਣ ਦਾ ਪਤਾ ਲੱਗ ਗਿਆ, ਤੇ ਦੁਸ਼ਮਣ ਜਦੋਂ ਅਣਹੋਣੀ ਕਰਦਾ ਤੇ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਦਾ ਪਿੱਛਾ ਕਰਨਾ ਸੰਭਵ ਹੁੰਦਾ। ਪਰ ਇਹਦੇ ਵਿੱਚ ਤਾਂ ਹੁਣ ਜਿਹੜਾ ਦੁਸ਼ਮਣ ਹੈ ਜਗਰਾਜੀ ਤੋਂ ਹੈ ਹੀ ਅਦਿਖਤ ਹੈ, ਇਨਵਿਜ਼ਿਬਲ ਹੈ, ਦਿਸਦਾ ਹੀ ਨਹੀਂ ਹੈ ਵੀ ਉਹ ਕਿਸ ਤਰੀਕੇ ਦੇ ਨਾਲ ਫੈਲ ਲਿਆ, ਕਿੱਧਰੋਂ ਕਿੱਧਰ ਨੂੰ ਜਾ ਰਿਹਾ ਹੈ। ਤੇ ਉਹਦੇ ਵਿੱਚ ਫਿਰ ਜਿਹੜਾ ਮੈਡੀਕਲ ਸਟਾਫ ਹੈ ਨਾ ਉਹ ਸਾਡੇ ਫੌਜ ਦੇ ਰੂਪ ਦੇ ਵਿੱਚ ਬਹੁਤ ਅੱਛੇ, ਬਹੁਤ ਦਿਨ ਰਾਤ ਇੱਕ ਕਰਕੇ ਜੀ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾ ਕੇ ਇਹ ਸਾਡੇ ਮੈਡੀਕਲ ਪ੍ਰੋਫੈਸ਼ਨਲ ਆ ਜਿਹੜਾ ਜੀ ਪਿਆ ਇਸ ਵੇਲੇ ਜੂਝ ਰਹੇ ਨੇ, ਤੇ ਸਾਨੂੰ ਸਭ ਤੋਂ ਵੱਧ ਲੋੜ ਹੈ ਜੀ ਪਿਆ ਇਸ ਵੇਲੇ ਉਹਨਾਂ ਦੀਆਂ ਜਿਹੜੀਆਂ ਇੰਸਟਰਕਸ਼ਨਸ ਨੂੰ ਫੋਲੋ ਕਰਕੇ ਉਹਨਾਂ ਦੀ ਕਹੀ ਹੋਈ ਗੱਲ ਦਾ ਜਿਹੜਾ ਸਤਿਕਾਰ ਕਰੀਏ ਤੇ ਇਸੇ ਤਰੀਕੇ ਦੇ ਨਾਲ ਵੱਧ ਤੋਂ ਵੱਧ ਉਹਨਾਂ ਦੀਆਂ ਇਹਨਾਂ ਸੇਵਾਵਾਂ ਨੂੰ ਅਸੀਂ ਐਪਰੀਸ਼ੀਏਟ ਕਰੀਏ ਤੇ ਉਹਨਾਂ ਦੀ ਸ਼ਲਾਘਾ ਕਰੀਏ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਰਫ ਤੇ ਸਿਰਫ ਇਹ ਮੈਡੀਕਲ ਪ੍ਰੋਫੈਸ਼ਨਲ ਦੀ ਸਹਾਇਤਾ ਦੇ ਨਾਲ ਹੀ ਪੂਰੇ ਸੰਸਾਰ ਨੇ ਇਸ ਤਰ੍ਹਾਂ ਦੇ ਵਿੱਚੋਂ ਨਿਕਲ ਪਾਉਣਾ ਜੀ।
ਬਲਾਸਟ ਦੇ ਵਿੱਚ USA ਦੇ ਵਿੱਚ ਵਧਣ ਦਾ ਕਾਰਨ ਕੀ ਹੈ ਕਿ ਕਿਉਂ ਇੰਨਾ ਜਿਹੜਾ ਫਟਾਫਟ ਜਿਹੜਾ ਉਹ ਸਪਰੈਡ ਹੋ ਰਿਹਾ?
ਦੇਖੋ ਜੀ, ਕੈਨੇਡਾ ਤੇ US ਦੇ ਵਿੱਚ ਇਹ ਸਿਮਿਲਰਿਟੀ ਇਹ ਰਹੀ ਆ ਵੀ ਜਿਹੜੀ ਟਰੈਵਲ ਹਿਸਟਰੀ ਹੈ, ਸੋ ਜਿਹੜੀ ਕਮਿਊਨਿਟੀ ਸਪਰੈਡ ਵੀ ਉਹਦੇ ਵਿੱਚ ਹੈ ਹੀ ਆ ਨੈਚੁਰਲੀ, ਪਰ ਜਿਹੜਾ ਜਾ ਗਿਆ ਜੀ ਵੀ ਉਹ ਇੱਕ ਤਰੀਕੇ ਦੇ ਨਾਲ ਇਹ ਟਰੈਵਲ ਹਿਸਟਰੀ ਦੇ ਨਾਲ ਹੀ ਲੱਗਾ। ਸ਼ੁਰੂ ਸ਼ੁਰੂ ਦੇ ਵਿੱਚ ਜਿਹੜੇ ਪੇਸ਼ੈਂਟ ਸਾਹਮਣੇ ਆਉਣੇ ਸ਼ੁਰੂ ਹੋਏ, ਖਾਸ ਤੌਰ 'ਤੇ ਨੌਰਥ ਵੈਸਟਰਨ US ਏਰੀਆ ਦੇ ਵਿੱਚ ਜਾਂ ਫਿਰ ਨਿਊਯਾਰਕ ਸਟੇਟ ਦੇ ਵਿੱਚ, ਅਤੇ ਇਸੇ ਤਰੀਕੇ ਦੇ ਨਾਲ ਆ ਜੀ ਫਿਰ ਤੁਹਾਨੂੰ ਪਤਾ ਵੀ ਡੋਮੈਸਟਿਕ ਉੱਥੇ ਜਿਹੜਾ ਟਰੈਵਲ ਆ ਉਸ 'ਤੇ ਕੋਈ ਰਿਸਟ੍ਰਿਕਸ਼ਨ ਨਹੀਂ ਸੀਗੀ, ਇੱਧਰ ਉੱਧਰ ਲੋਕ ਜਿਹੜੇ ਆਉਂਦੇ ਗਏ, ਅਤੇ ਨਿਊਯਾਰਕ ਦੇ ਵਿੱਚ ਤੁਹਾਨੂੰ ਪਤਾ ਵੀ ਬਹੁਤ ਸਾਰੀਆਂ ਕਮਿਊਨਿਟੀਜ਼ ਦੁਨੀਆ ਭਰ ਤੋਂ ਜਾ ਕੇ ਵਸੀਆਂ ਹੋਈਆਂ ਨੇ, ਉਹਨਾਂ ਦੇ ਆਪੋ ਆਪਣੇ ਉੱਥੇ ਟਾਊਨਸ ਹੈਗੇ ਨੇ, ਸੋ ਵੱਡੀ ਤਾਦਾਦ ਦੇ ਵਿੱਚ ਇਹ ਆ ਜੀ ਕਿ ਮਲਟੀ ਕਲਚਰਲ ਹੋਣ ਕਰਕੇ ਨਿਊਯਾਰਕ ਸਿਟੀ ਸੋ ਵੱਡੀ ਤਾਦਾਦ ਦੇ ਵਿੱਚ ਉੱਥੇ ਜਿਹੜੀ ਇਹ ਮਾਰ ਇੱਕਦਮ ਤੇਜ਼ੀ ਦੇ ਨਾਲ ਪਿਛਲੇ ਦਿਨਾਂ ਤੋਂ ਪਈ ਹੋਈ ਹੈ। ਪਰ ਕੋਈ ਵੀ ਖਿੱਤਾ ਇਸ ਵੇਲੇ ਅਮਰੀਕਾ ਦਾ ਵੱਧ ਜਾਂ ਘੱਟ ਇਸ ਦੀ ਮਾਰ ਤੋਂ ਜਿਹੜਾ ਉਹ ਬਚਿਆ ਨਹੀਂ, ਪੂਰੀਆਂ 50 ਸਟੇਟਸ ਦੇ ਵਿੱਚ ਜਿਹੜੀਆਂ ਡੈਥਸ ਨੇ ਉਹ ਕਨਫਰਮ ਹੋ ਚੁੱਕੀਆਂ। ਇੱਦਾਂ ਹੀ ਟੋਰਾਂਟੋ ਦੇ ਵਿੱਚ ਆਪਾਂ ਦੇਖਿਆ ਸੀਗਾ ਕਿ ਜਨਵਰੀ ਦੇ ਵਿੱਚ ਜਿਹੜਾ ਪਹਿਲਾ ਕੇਸ ਸਾਹਮਣੇ ਆਇਆ ਸੀਗਾ ਉਹ ਸੀਗੇ ਜਿਹੜੇ ਕਿ ਚਾਈਨਾ ਤੋਂ ਵਾਪਸ ਆਇਆ ਹੋਇਆ ਪੈਸੰਜਰ ਸੀ, ਅਤੇ ਸੈਕਿੰਡ ਕੇਸ ਉਹਨਾਂ ਦੀ ਆਪਣੀ ਵਾਈਫ ਸੀ। ਸੋ ਇਸ ਤਰੀਕੇ ਦੇ ਨਾਲ ਇਹ ਜੀ ਵੀ ਟਰੈਵਲ ਹਿਸਟਰੀ ਦੇ ਨਾਲ ਇਹ ਜਿਹੜੇ ਕੇਸਿਸ ਆ ਕਿਤੇ ਨਾ ਕਿਤੇ ਜੁੜਦੇ ਹੋਣ ਕਰਕੇ ਮਾਰ ਜਿਹੜੀ ਜ਼ਿਆਦਾ ਵੱਡੀ ਪੈ ਗਈ ਹੈ ਜੀ।
ਜੀ ਜੋਲ ਸਾਹਿਬ, ਕੱਲ੍ਹ ਨੂੰ ਗੱਲਬਾਤ ਕਰਾਂਗੇ ਫਿਰ। ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ। ਔਰ ਨਰਦੇਵ ਸਿੱਧੂ ਜੀ ਮੇਰੇ ਨਾਲ ਨੇ। ਸਿੱਧੂ ਸਾਹਿਬ, ਵੈਲਕਮ, ਗੋ ਅਹੈਡ ਪਲੀਜ਼।
ਸਿੱਧੂ ਸਾਹਿਬ, ਬਹੁਤ ਬਹੁਤ ਧੰਨਵਾਦ ਜੀ, ਤੇ ਆਪਾਂ ਕੁਇਕਲੀ ਗੱਲਬਾਤ ਕਰਾਂਗੇ ਜੀ ਕਿ ਜਿਹੜਾ COVID-19 ਦੇ ਸੰਬੰਧ ਦੇ ਵਿੱਚ ਬਹੁਤ ਸਾਰੇ ਭੈਣ ਭਰਾਵਾਂ ਨੂੰ ਆਪਣੀਆਂ ਮੋਰਗੇਜ ਦੀਆਂ ਜਾਂ ਆਪਣੇ ਜਿਹੜੇ ਹੈਗੇ ਜੀ ਡੈਥਸ ਜਿਹੜੇ ਨੇ ਹੋਰ ਹੈਗੇ ਉਹਨਾਂ ਦੀ ਪੇਮੈਂਟਸ ਕਰਨ ਦੇ ਵਾਸਤੇ ਦੇ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈਗਾ। ਅਗਰ ਤੁਹਾਡੇ 'ਤੇ ਕੋਈ ਕ੍ਰੈਡਿਟ ਕਾਰਡ ਵਗੈਰਾ ਦੇ ਡੈਟ ਚੜ ਗਏ ਹੈਗੇ ਆ ਅਤੇ ਉਹਨਾਂ ਨੂੰ ਤੁਸੀਂ ਉਹਨਾਂ ਦੀ ਪੇਮੈਂਟ ਕਰਨ ਦੇ ਵਿੱਚ ਤੁਹਾਨੂੰ ਮੁਸ਼ਕਲ ਆ ਰਹੀ ਹੈ ਕਿ ਤੁਹਾਡੇ ਕੋਲ ਘਰ ਹੈਗਾ, ਤੇ ਕੋਈ ਨਾ ਕੋਈ ਆਪਾਂ ਤੁਹਾਡੇ ਵਾਸਤੇ ਜਿਹੜੀ ਹੈਗੀ ਹੈ ਜੀ ਹੱਲ ਜ਼ਰੂਰ ਲੱਭ ਕੇ ਦੇ ਸਕਦਾ। ਪਹਿਲੀ ਗੱਲ ਇਹ ਹੈ ਜੀ ਕਿ ਰੀਫਾਈਨੈਂਸ ਕਰਕੇ ਸਾਰੇ ਜਿਹੜੇ ਡੈਟ ਆ ਉਹਨੂੰ ਕੰਸੋਲੀਡੇਟ ਕਰਕੇ ਮੋਰਗੇਜ ਪਾਇਆ ਜਾ ਸਕਦਾ, ਉਹਦਾ ਇੰਟਰਸਟ ਰੇਟ ਘੱਟ ਜਾਂਦਾ, ਪੇਮੈਂਟ ਘੱਟ ਜਾਂਦੀ ਹੈ ਅਤੇ ਤੁਹਾਨੂੰ ਜਿਹੜਾ ਹੈਗਾ ਉਹ 'ਚ ਕਾਫੀ ਸਾਹ ਆ ਜਾਂਦਾ ਹੈਗਾ। ਇਸੇ ਤਰ੍ਹਾਂ ਹੀ ਜਿਹੜੀ ਹੈਗੀ ਜੀ ਅਗਰ ਇਹ ਨਹੀਂ ਹੋ ਸਕਦੀ ਜਾਂ ਨਹੀਂ ਕਰਨੀ ਚਾਹੁੰਦੇ ਤੁਸੀਂ ਤਾਂ ਘਰ ਦੇ ਉੱਪਰ ਸਿਕਿਓਰ ਲਾਈਨ ਕ੍ਰੈਡਿਟ ਬਣਾਈ ਜਾ ਸਕਦੀ ਹੈ, ਉਹਦੇ ਵਿੱਚੋਂ ਵੀ ਆਪਾਂ ਪੈਸੇ ਚੱਕ ਕੇ ਜਿਹੜੇ ਹੈਗੇ ਤੁਹਾਡੇ ਬਾਕੀ ਮਹਿੰਗੇ ਭਾਅ ਦੇ ਕਰਜ਼ੇ ਪੇ ਆਫ ਕਰ ਸਕਦੇ ਹੈਗੇ ਆ। ਕੁਝ ਕੇਸਾਂ ਦੇ ਵਿੱਚ ਸਿੱਧੂ ਸਾਹਿਬ ਜਿਹੜੀ ਸੈਕਿੰਡ ਮੋਰਗੇਜ ਵੀ ਕੀਤੀ ਜਾ ਸਕਦੀ ਹੈ, ਹਰ ਇੰਡੀਵਿਜੁਅਲ ਦੀ ਸਿਚੁਏਸ਼ਨ ਡਿਫਰੈਂਟ ਹੋ ਸਕਦੀ ਹੈ, ਉਹਨਾਂ ਦੀ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਹੀ ਆਪਾਂ ਉਹਨਾਂ ਦੀ ਪ੍ਰੋਬਲਮ ਦਾ ਜਿਹੜਾ ਹੱਲ ਹੈ ਜੀ ਕੋਈ ਨਾ ਕੋਈ ਕੱਢ ਕੇ ਦਿੰਦੇ ਹਾਂ। ਉਦਾਹਰਨ ਦੇ ਤੌਰ 'ਤੇ ਕਿਸੇ ਨੇ ਅਗਰ$50,000 ਕਾਰਡਾਂ 'ਤੇ ਚੱਕੇ ਹੈ ਤਕਰੀਬਨ $1,500 ਦੇ ਆਸ ਪਾਸ ਉਹਦੀ ਮਿਨੀਮਮ ਪੇਮੈਂਟ ਕਰਦੇ ਆ ਮੰਥਲੀ, ਦੂਜੇ ਪਾਸੇ ਇਹਨਾਂ ਤਿੰਨਾਂ 'ਚ ਕੋਈ ਵੀ ਆਪਸ਼ਨ ਆਪਾਂ ਆਪਟ ਕਰਦੇ ਹਾਂ ਅਤੇ ਉਸੇ $50,000 ਦੇ ਪਿੱਛੇ ਤੁਹਾਡੀ ਮੰਥਲੀ ਜਿਹੜੀ ਪੇਮੈਂਟ ਹੈ ਉਹ $190 ਤੋਂ ਲੈ ਕੇ $450-500 ਰਹਿ ਜਾਂਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਾਂ ਨੂੰ $50,000 ਦੇ ਕਰਜ਼ੇ ਦੇ ਪਿੱਛੇ ਤਕਰੀਬਨ $1,000 ਤੋਂ $1,300 ਦੇ ਆਸ ਪਾਸ ਤੱਕ ਦਾ ਮਹੀਨੇ ਦਾ ਕੈਸ਼ ਫਲੋ ਫ੍ਰੀ ਹੋ ਸਕਦਾ, ਸੇਵਿੰਗ ਹੋ ਸਕਦੀ ਹੈ। ਇਹਦੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ, ਮੋਰਗੇਜ ਸੰਬੰਧੀ ਕੋਈ ਜਾਣਕਾਰੀ ਚਾਹੀਦੀ ਹੈ,
ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ, ਧੰਨਵਾਦ ਜੀ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਦਸ਼ਮੇਸ਼ ਆਟੋ ਬਾਡੀ ਦਾ ਨੰਬਰ ਹੈ 416-677-4446 ਦੇ ਨਾਲ ਦੂਸਰਾ ਨੰਬਰ ਹੈਗਾ 905-469-1668 'ਤੇ ਕਾਲ ਕੀਤੀ ਜਾ ਸਕਦੀ ਹੈ। ਸੁਪਰਫਾਸਟ ਟਰੱਕ ਲਾਈਨ ਨੂੰ ਚਾਹੀਦੇ ਨੇ ਡਰਾਈਵਰ ਅਤੇ ਓਨਰ ਪੇਟਰ, ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ ਤਾਂ 905-500-2670 'ਤੇ ਸੰਪਰਕ ਕੀਤਾ ਜਾ ਸਕਦਾ। ਸੋ ਰੇਡੀ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਗੀਤ ਸੁਣਾਉਂਦੇ ਹਾਂ ਔਰ ਇਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਔਰ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਨੀ ਚਾਹੁੰਦੇ ਹੋ ਮਹਿਕ ਰੇਡੀਓ 'ਤੇ ਜਾਂ ਫਿਰ ਮਹਿਕ ਟੀ ਵੀ 'ਤੇ, ਇਸ ਟਾਈਮ ਸਾਨੂੰ ਜਿਹੜੀ ਆ ਉਹ ਆ ਜ਼ਰੂਰਤ ਹੈ। 416-302-3600 ਨੰਬਰ ਹੈ। ਸੋ ਅਗਰ ਤੁਹਾਡੇ ਕੋਲ ਗਲੱਬਾਂ ਦਾ ਬੋਕਸ ਹੈ ਪੰਜਾਬੀ ਫੂਡ ਸੇਵਾ 'ਤੇ, ਤੁਸੀਂ ਗਲੱਬ ਦਾਨ ਕਰਨੇ ਚਾਹੁੰਦੇ ਹਾਂ ਜਾਂ ਤੁਸੀਂ ਸੈਨੇਟਾਈਜ਼ਰ ਦਾਨ ਕਰਨਾ ਚਾਹੁੰਦੇ ਹਾਂ ਜਾਂ ਫਿਰ ਮਾਸਕ ਦਾਨ ਕਰਨਾ ਚਾਹੁੰਦੇ ਹਾਂ ਜਾਂ ਕੋਈ ਆਟਾ ਦਾਲ ਚੌਲ ਕੋਈ ਵੀ ਚੀਜ਼ ਜਿਹੜੀ ਹੈ ਦਾਨ ਕਰਨੀ ਚਾਹੁੰਦੇ, ਤੁਸੀਂ ਚਾਹੁੰਦੇ ਕਿ ਇਹ ਸਿੱਧੀ ਲਿਖੇ ਲੱਗੇ ਲੋੜਵੰਦ ਪਰਿਵਾਰਾਂ ਦੇ, ਅਤੇ ਤੁਹਾਡੇ ਲਈ ਇਹ ਬਾਬੇ ਦੇ ਘਰ ਕਹਿੰਦੇ ਹੁੰਦੇ ਆ ਘਾਟ ਨਹੀਂ ਕੋਈ ਵੀ, ਔਰ ਤੁਸੀਂ ਜੇ ਤੁਹਾਨੂੰ ਬਾਬੇ ਨੇ ਦਿੱਤਾ ਬਹੁਤ ਕੁਛ ਹੈ ਅਤੇ ਤੁਸੀਂ ਦਾਨ ਕਰੋ ਅਤੇ ਗਾਂਧੀਆਂ ਆਪਾਂ ਇੱਕ ਦੂਜੇ ਨਾਲ ਸਾਥ ਦੇਈਏ। 416-302-3600 ਮੇਰਾ ਨੰਬਰ ਹੈ, 416-302-3600 ਇੱਥੇ ਹੀ ਦੇ ਦਿਓ ਇਜਾਜ਼ਤ। ਕੱਲ੍ਹ ਨੂੰ ਫਿਰ ਮਿਲਾਂਗੇ, ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ, ਸਤਿ ਸ੍ਰੀ ਅਕਾਲ।
Views expressed on the preceding program may not necessarily be those of the owner or management of WTOR radio station.
ਤੁਸੀਂ ਕੈਨੇਡਾ ਤੋਂ ਇੰਡੀਆ ਪੈਸੇ ਭੇਜਣਾ ਚਾਹੁੰਦੇ ਹੋ ਤੇ ਉਹ ਵੀ ਛੇਤੀ ਤੋਂ ਛੇਤੀ ਵਧੀਆ ਰੇਟਸ ਤੇ ਆਰਾਮ ਨਾਲ ਘਰ ਬੈਠੇ? ਇਹ ਸਭ ਮਿਲੇਗਾ ਹੁਣ ਤੁਹਾਨੂੰ ਬਿਨਾਂ ਕੰਪਰੋਮਾਈਜ਼ ਤੋਂ। ਹੁਣੇ ਕਰੋ ਡਾਊਨਲੋਡ ਜ਼ੂਮ ਮਨੀ ਟ੍ਰਾਂਸਫਰ ਐਪ ਫ੍ਰੋਮ ਪੇਪਾਲ ਤੇ ਆਪਣੇ ਫੋਨ ਤੋਂ ਕਰੋ ਪੈਸੇ ਟ੍ਰਾਂਸਫਰ। ਵਧੀਆ ਐਕਸਚੇਂਜ ਰੇਟਸ ਦੇ ਨਾਲ ਬੈਂਕ ਡਿਪੋਜ਼ਿਟਸ, ਕੈਸ਼ ਪਿਕਅਪ ਜਾਂ ਫਿਰ ਮੋਬਾਈਲ ਰੀਚਾਰਜ। ਹੁਣ ਪੈਸੇ ਭੇਜੋ ਇੰਡੀਆ ਆਪਣੀ ਉਂਗਲੀਆਂ ਦੇ ਇਸ਼ਾਰੇ ਤੇ। ਜ਼ੂਮ ਅ ਪੇਪਾਲ ਸਰਵਿਸ, ਤੇਜ਼, ਸਹਿਲ ਤੇ ਸੁਰੱਖਿਅਤ ਮਨੀ ਟ੍ਰਾਂਸਫਰ।
COVID-19 ਦੀ ਰੋਕਥਾਮ ਵਿੱਚ ਹਰ ਕੋਈ ਆਪਣਾ ਹਿੱਸਾ ਪਾ ਸਕਦਾ ਹੈ। ਸਾਬਣ ਅਤੇ ਪਾਣੀ ਨਾਲ ਆਪਣੇ ਹੱਥ ਚੰਗੀ ਤਰ੍ਹਾਂ ਧੋਂਦੇ ਰਹੋ, ਇੱਕ ਦੂਜੇ ਤੋਂ ਦੂਰ ਰਹੋ, ਬਿਮਾਰ ਹੋਣ ਉੱਤੇ ਘਰ ਵਿੱਚ ਹੀ ਰਹੋ। ਜੇ ਤੁਹਾਨੂੰ ਬਿਮਾਰੀ ਦਾ ਸ਼ੱਕ ਹੋਵੇ ਤਾਂ ਇਹ ਜਾਣਨ ਲਈ ਕਿ ਤੁਹਾਨੂੰ ਡਾਕਟਰ ਕੋਲ ਜਾਣਾ ਚਾਹੀਦਾ ਹੈ ਜਾਂ ਨਹੀਂ, ਓਨਟਾਰੀਓ ਆਨਲਾਈਨ ਟੂਲ ਨਾਲ ਆਪਣੀ ਜਾਂਚ ਕਰੋ। COVID-19 ਦੇ ਸਧਾਰਨ ਲੱਛਣ ਹਨ ਬੁਖਾਰ, ਖਾਂਸੀ ਅਤੇ ਸਾਹ ਲੈਣ ਵਿੱਚ ਤਕਲੀਫ਼। ਜੇ ਤੁਸੀਂ COVID-19 ਤੋਂ ਪੀੜਤ ਹੋ ਜਾਂ ਤੁਹਾਨੂੰ ਇਸ ਦੇ ਲੱਛਣ ਮਹਿਸੂਸ ਹੋ ਰਹੇ ਹਨ ਅਤੇ ਜਾਂ ਤੁਸੀਂ ਕੈਨੇਡਾ ਤੋਂ ਬਾਹਰ ਦੀ ਯਾਤਰਾ ਕਰਕੇ ਆਏ ਹੋ ਤਾਂ 14 ਦਿਨਾਂ ਲਈ ਏਕਾਂਤਵਾਸ ਵਿੱਚ ਰਹੋ। ਵਧੇਰੇ ਜਾਣਕਾਰੀ ਲਈ ontario.ca/coronavirus ਉੱਤੇ ਜਾਓ। ਓਨਟਾਰੀਓ ਸਰਕਾਰ ਦੁਆਰਾ ਜਾਰੀ।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀ ਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ ਆਊਟਲੈਟ .com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 ਦਾ ਬਲਾਈਂਡ ਸ਼ੇਡਸ ਆਊਟਲੈਟ .com।
COVID-19 ਦੇ ਰਿਸਪਾਂਸ ਵਿੱਚ ਬ੍ਰੈਂਪਟਨ ਦੇ ਰੈਜ਼ੀਡੈਂਟਸ ਅਤੇ ਬਿਜ਼ਨੈਸਿਸ ਨੂੰ 19 ਅਗਸਤ ਤੱਕ 5 ਮਹੀਨੇ ਲਈ ਪ੍ਰਾਪਰਟੀ ਟੈਕਸਿਸ ਨੂੰ ਬਿਨਾ ਇੰਟਰਸਟ ਅਤੇ ਲੇਟ ਫੀਸ ਤੋਂ ਡਿਫਰ ਜਾਂ ਮੁਲਤਵੀ ਕਰਨ ਦਾ ਆਪਸ਼ਨ ਉਪਲਬਧ ਕਰਾਇਆ ਜਾ ਰਿਹਾ ਹੈ। ਇਸ ਲਈ 311 ਤੇ ਕਾਲ ਕਰਕੇ ਆਪਣੇ ਪੋਸਟਡੇਟਡ ਚੈੱਕਸ ਕੈਂਸਲ ਕਰਵਾਓ ਜਾਂ ਫਿਰ brampton.ca ਤੇ 15 April ਤੋਂ ਪਹਿਲਾਂ ਜਾ ਕੇ ਆਨਲਾਈਨ ਫਾਰਮ ਸਬਮਿਟ ਕਰਕੇ ਪ੍ਰੀ ਆਥੋਰਾਈਜੇਸ਼ਨ ਪੇਮੈਂਟਸ ਕੈਂਸਲ ਕੀਤੀਆਂ ਜਾ ਸਕਦੀਆਂ ਨੇ। ਯਾਦ ਰਹੇ ਕਿ ਡਿਫਰਡ ਟੈਕਸ ਪੇਮੈਂਟਸ ਦੀ ਅਦਾਇਗੀ 19 ਅਗਸਤ ਤੱਕ ਹੋ ਜਾਣੀ ਲਾਜ਼ਮੀ ਹੈ। ਫਿਰ ਭਾਵੇਂ ਇਸ ਨੂੰ ਛੋਟੀਆਂ ਪੇਮੈਂਟਸ ਵਿੱਚ ਅਦਾ ਕੀਤਾ ਜਾਵੇ ਜਾਂ ਫਿਰ ਇੱਕ ਲੰਪ ਸਮ ਅਮਾਊਂਟ ਵਿੱਚ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ